खुलिए कि चेते रखिए कि सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी तकालता कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां।
मॉर्निंग सवेर नू ते लेट केंदे देर नू बदल कलाउड अते उच्ची हुंदा लाउड मान बन जांदा है अंग्रेजी च प्राउड सूरज नू सन अते मां नू केंदे मम ढोल देसी बन जाए वलैत च ड्रम अंग्रेजी विच वर्क ते पंजाबी विच कम हैलो कहा या कहा सत श्री अकाल लेट हो जा लहरां विच मेरी की मजाल पूरे वीक रेंदी बुधवार दी उड़ीक जुलाई महीना ते 25 हो गई है तारीख सो जी 25 जुलाई 2018 दी इस प्यारी जी सवेर दे नाल मैं सुखप्रीत हाजिर हां जी हरमन रेडियो दे वेड़े प्रोग्राम लहरां दे विच लहरां लाउण दे लई तुहाडे सारयां दे नाल सो तुहाडा सारयां दा प्रोग्राम दे विच बहुत बहुत स्वागत ते नाल ही प्यार भरी सत श्री अकाल। पटियाला स्टूडियो तो सरबजीत भाजी तकनीकी देख रेख दे लई मेरे नाल ने सो उन्हां दा भी बहुत बहुत धन्नवाद ते प्रोग्राम दे विच स्वागत जी। सो बुधवार दी सवेर जी बुधवार दी सवेर लहरां लाई दियां सी अपनियां यादां दियां सो अज भी प्रोग्राम दे विच असीं की ही करना है तुहानूं मैं जरूर दसांगी पर उस तो पहलां फतेह सांझी करनी है जी प्रोग्राम दे शुरुआत दे विच ही ते फतेह सांझी करन दे लई अपने चेहरियां ते एक वारी लै आओ फिर तो वड्डी वाली स्माइल ते दिल विच उस परमात्मा दी याद ते सरबत ते भले दे नाल ते चेहरे ते मुस्कुराहट दे नाल करदे आं जी गुरफतेह सांझी। वाहिगुरु जी का खालसा वाहिगुरु जी की फतेह। सो परमात्मा सारिया दे अंग संग रहे जी अपने मेहर भरे हाथ साडे सिरा ते रखण और चढ़दियां कलां दे विच रहिए असीं ओदी रजा दे विच रहण दा वल सानू आवे। सो होर सुनाओ जी की हाल चाल है तुहाडे सारिया दे आस्ट्रेलिया वास्ते जिन्ने भी वीर भैण ने सारे सर्दियां नू माण रहे होणे आ ते पंजाब दे विच जी बरसात दी रुत शुरू हो गई है झड़ियां लगदियां होणियां अज कल उन्हां झड़ियां नू याद भी करदे आ चेते भी करदे आ ते उन्हां झड़ियां नू इत्थे दे मीह दे विच इत्थे दी बारिश दे विच लब्भण दी कोशिश भी करदे रहिंदा। सो जी प्रोग्राम दे विच अज जिथे ब्राड साहब ने आउणा ते असीं गल्लां बातां दी सांझ पाउणी उन्हां दे नाल खबरां ते कुछ मुद्दियां ते विचार चर्चा करांगे उन्हां दे नाल। सो जे तुहाडे दिल दे विच भी कोई गल बात या कोई खबर इहो जिही जिहड़ी तुसीं ब्राड साहब नाल सांझी करना चाहुंदे हो ते मैनूं फटाफट हुणे भेज दो है ना क्योंकि उन्हां कोल भी टाइम लिमिटेड हुंदा ते कई वार फिर मैनूं तुहाडा मैसेज बाद विच मिलदा ते ओह जिहड़ी खबर हुंदी है ब्राड साहब दे नाल मैं सांझी नहीं कर पाउंदी। ते जी एदे नाल नाल प्रोग्राम दे विच गीत संगीत भी होना है ते गीत संगीत दे नाल नाल अज लहरां भी लाउणी आ जी प्रोग्राम दे विच असीं हमेशा दी तरह यादां दियां। सो अज याद करने आ जी असीं ओह आवाजाई दे साधन कह लो उहनां बारे गल्लबात करांगे गल्लां करांगे जी असीं उस साइकल तो लैके जहाज झूटड़ तक दियां है ना। सो मेरे वांगू तुहाडे विचों भी बहुत ही इहो जिहे किस्मत दे धनी होणे आ जिन्हां ने ए सारियां चीजां झूटियां होईयां है ना चाहे साइकल हो जाण ट्रालियां हो जाण भूंड हो जाण ऑटो हो जाण बसा हो जाण या फिर जहाज की गल करिए है ना। सो ए सारियां यादां इन्हां नाल जुड़े जज्बात जिहड़े हुंदे सीगे साडे ਉਹ ਸਾਰੀਆਂ ਅਸੀਂ ਅੱਜ ਸਾਂਝੀਆਂ ਕਰਨੀਆਂ। ਸੋ ਤੁਹਾਡੇ ਨਾਲ ਵੀ ਜੁੜੀ ਕੋਈ ਇਹੋ ਜਿਹੀ ਯਾਦ ਹੋਵੇ ਇਹਨਾਂ ਚੀਜ਼ਾਂ ਦੇ ਨਾਲ ਜੋ ਤੁਸੀਂ ਮੇਰੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਲਿਖ ਭੇਜ ਸਕਦੇ ਹੋ। ਕੋਈ ਵੀ ਯਾਦ ਹੋ ਸਕਦੀ ਹੈ ਜੀ ਭਾਵੇਂ ਸਾਈਕਲ ਦੇ ਵਿੱਚ ਪੈਰ ਆਉਣ ਦੀ ਹੋਵੇ ਜਾਂ ਫਿਰ ਜਹਾਜ਼ ਚ ਬੈਠ ਕੇ ਕਿਸੇ ਨਾਲ ਲੜਾਈ ਝਗੜੇ ਦੀ ਹੋਵੇ ਜਾਂ ਕੋਈ ਕੋਈ ਫਲਾਈਟ ਹੀ ਮਿਸ ਹੋ ਗਈ ਹੋਵੇ, ਹੈ ਨਾ, ਕੋਈ ਵੀ ਆਪ ਜੋ ਤੁਹਾਨੂੰ ਲੱਗੇ ਤੁਸੀਂ ਅੱਜ ਸਾਂਝੀ ਕਰ ਸਕਦੇ ਹੋ, ਲਹਿਰਾਂ ਦੇ ਵਿੱਚ ਉਹਦੀ ਸਾਂਝ ਪਾ ਸਕਦੇ ਹੋ। ਸੋ ਜੀ ਪਤਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਰਾਹੀਂ ਤੇ ਐਟ ਹਰਮਨ ਰੇਡੀਓ ਜਿਹੜਾ ਜੀ ਉਹ ਟੈਲੀਗ੍ਰਾਮ ਦਾ ਪਤਾ ਹੈ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ, ਫੋਨ ਨੰਬਰ ਹੈ ਜੀ 02859928211। ਸੋ ਅੱਜ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਹੜਾ ਗੀਤ ਸੰਗੀਤ ਹੋਣਾ, ਜਿਹੜੇ ਗੀਤ ਚੱਲਣੇ ਆ, ਉਹ ਵੀ ਇਹਦੇ ਨਾਲ ਮਿਲਦੇ ਜੁਲਦੇ ਹੋਣ। ਸੋ ਜੇ ਤੁਹਾਡੇ ਦਿਮਾਗ 'ਚ ਵੀ ਕੋਈ ਇਹੋ ਜਿਹਾ ਗੀਤ ਹੋਵੇ ਜਿਹੜਾ ਕਿਸੇ ਬੱਸ ਦੇ ਨਾਲ ਰਿਲੇਟਡ ਹੋਵੇ ਜਾਂ ਟਰਾਲੀ ਦੇ ਨਾਲ ਜਾਂ ਹੈ ਨਾ ਜਹਾਜ਼ ਦੇ ਨਾਲ, ਇਹੋ ਜਿਹੇ ਕੋਈ ਵੀ ਗੀਤ ਜਿਹੜੇ ਹੋਏ ਹੋ, ਤੁਸੀਂ ਸਾਨੂੰ ਜ਼ਰੂਰ ਉਹਨਾਂ ਵੱਲ ਧਿਆਨ ਦਿਵਾਇਓ ਤੇ ਪ੍ਰੋਗਰਾਮ ਦੇ ਵਿੱਚ ਲਾਉਂਦੇ ਹਾਂ ਜੀ, ਲਹਿਰਾਂ ਲੈਂਦੇ ਹਾਂ ਝੂਟੇ ਉਹਨਾਂ ਸਾਧਨਾਂ ਦੇ ਜਿਹਨਾਂ ਦੇ ਉੱਤੇ ਅਸੀਂ ਕਦੀ ਲਏ ਹੋਏ ਸੀ, ਪਰ ਅੱਜ ਦੀ ਅਸੀਂ ਯਾਦਾਂ ਵਿੱਚ ਹੀ ਝੂਟਾਂਗੇ ਜੀ। ਸੋ ਚਲੋ ਫਿਰ ਜੀ, ਤਿਆਰ ਹੋ ਸਾਰੇ ਤੁਸੀਂ, ਬੈਠਦੇ ਆ ਹੋਵੋ ਲਹਿਰਾਂ ਦੀ ਗੱਡੀ ਦੇ ਵਿੱਚ ਸਵਾਰ ਤੇ ਲਾ ਕੇ ਆਈਏ ਗੇੜੀ ਇੱਕ ਵਾਰੀ ਫੇਰ ਆਪਣੇ ਪੰਜਾਬ ਆਪਣੇ ਪਿੰਡਾਂ ਦੀ। ਸੋ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ ਜੋ ਬਚਪਨ ਚ ਤੁਸੀਂ ਬਹੁਤ ਵਾਰੀ ਸੁਣਿਆ ਹੋਇਆ ਹੋਣਾ ਹੈ ਔਰ ਜਿਹਦੇ ਤੇ ਚੰਗੇ ਭੰਗੜੇ ਵੀ ਪੈਂਦੇ ਰਹੇ ਆ ਤੇ ਅੱਜ ਤੱਕ ਪੈਂਦੇ ਆ। ਸੁਣਦੇ ਆ ਇਹ ਗੀਤ ਤੇ ਤੁਰਦੇ ਆ ਜੀ ਆਪਣੇ ਪੰਜਾਬ ਵੱਲ ਆਪਣੀ ਯਾਦਾਂ ਨਾਲ।
ਚੜਦੀ ਜਾਵੇ ਇਸ ਗੱਡੀ
ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਜੀ ਇਸ ਗੀਤ ਦੇ ਨਾਲ ਹੀ ਸਾਰਿਆਂ ਨੂੰ ਫਿਰ ਤੋਂ ਯਾਦ ਆ ਗਈਆਂ ਹੋਣੀਆਂ ਹਨਾ ਜਿਹੜੇ ਗੱਡੀ ਦੇ ਵਿੱਚ ਝੂਟੇ ਲਏ ਹੋਏ ਸੀਗੇ ਤੁਸੀਂ ਸਾਰਿਆਂ ਨੇ ਸੋ ਇਹ ਗੀਤ ਹੀ ਬੜਾ ਪਿਆਰਾ ਜੀ ਹਨਾ ਬੇਸ਼ੱਕ ਪੁਰਾਣਾ ਹੋ ਗਿਆ ਪਰ ਅਜੇ ਵੀ ਇਹ ਜਿਹੜੀ ਮਹਿਫਲਾਂ ਦੀ ਸ਼ਾਨ ਬਣਦਾ ਔਰ ਸਾਰੇ ਗੱਡੀ ਬਣਾ ਕੇ ਤੁਰ ਪੈਂਦੇ ਆ ਫਿਰ ਜਿੱਦਾਂ ਬਚਪਨ ਦੇ ਵਿੱਚ ਗੱਡੀਆਂ ਬਣਾਈ ਦੀਆਂ ਹੁੰਦੀਆਂ ਸੀਗੀਆਂ ਸੋ ਲਓ ਜੀ ਇਹਨਾਂ ਯਾਦਾਂ ਦੇ ਵਿੱਚ ਖੋਣ ਤੋਂ ਪਹਿਲਾਂ ਗੱਲ ਕਰਨੀ ਆ ਅਸੀਂ ਅੱਜ ਦੀਆਂ ਕੁਝ ਖਬਰਾਂ ਬਾਰੇ ਕੁਝ ਵਿਚਾਰ ਚਰਚਾ ਬਰਾੜ ਸਾਹਿਬ ਦੇ ਨਾਲ ਸੋ ਬਰਾੜ ਸਾਹਿਬ ਹੁਣਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਲਈ ਹੈ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ ਬਿਲਕੁਲ ਖੂਬਸੂਰਤ ਦਿਨ ਔਰ ਬੁੱਧਵਾਰ ਦਾ ਦਿਨ ਖਾਸ ਕਰਕੇ ਮੇਰੇ ਲਈ ਤਾਂ ਜ਼ਿਆਦਾ ਹੀ ਖੂਬਸੂਰਤ ਹੋ ਜਾਂਦਾ ਤੁਹਾਡੇ ਸਾਰਿਆਂ ਦਾ ਸਾਥ ਹੁੰਦਾ ਔਰ ਮਾਈਕ ਹੱਥ ਆਇਆ ਹੁੰਦਾ ਵੱਡੀ ਗੱਲ ਇਹ ਹੁੰਦੀ ਹੈ ਭਾਜੀ
ਬਿਲਕੁਲ ਜੀ ਬਿਲਕੁਲ
ਸੋ ਕੁਝ ਖਬਰਾਂ ਸ਼ੁਰੂ ਕਰਦੇ ਆ ਜੀ ਚੱਲ ਸਾਹਿਬ ਹੁਣਾਂ ਨੇ ਵੀ ਸਾਨੂੰ ਕੁਝ ਖਬਰਾਂ ਭੇਜੀਆਂ ਹੋਈਆਂ ਤੇ ਨਾਲ ਹੀ ਜਿਹੜੇ ਸਰੋਤਿਆਂ ਦੇ ਜਿਹੜੇ ਮੈਸੇਜਸ ਵੀ ਆਏ ਹੋਏ ਆ ਮੈਂ ਜੇ ਇਜਾਜ਼ਤ ਹੋਵੇ ਤਾਂ ਪਹਿਲਾਂ ਲੈ ਲਵਾਂ
ਬਿਲਕੁਲ ਜੀ ਬਿਲਕੁਲ
ਜੀ ਸੋ ਚਹਿਲ ਸਾਹਿਬ ਹੁਣਾਂ ਨੇ ਜੀ ਸਭ ਤੋਂ ਪਹਿਲਾਂ ਮੈਸੇਜ ਕੀਤਾ ਸੀ ਤੇ ਕੁਝ ਖਬਰਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਹੋਈਆਂ ਨੇ ਈਮੇਲ ਦੇ ਜ਼ਰੀਏ ਸੋਨ ਸਾਹਿਬ ਹੁਣਾਂ ਨੇ ਸਾਂਝ ਬਣਾਈ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਸੋਨ ਸਾਹਿਬ ਉਮੀਦ ਕਰਦੇ ਆ ਜੀ ਵਧੀਆ ਦਿਨ ਚੜਿਆ ਹੋਣਾ ਅੱਜ ਸਿਡਨੀ ਦੇ ਵਿੱਚ ਤੇ ਰਜਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਝੀ ਕਰ ਰਹੇ ਸਾਡੇ ਨਾਲ ਤੇ ਇਹਨਾਂ ਨੇ ਇੱਕ ਵਿਚਾਰ ਭੇਜਿਆ ਜੀ ਕਹਿੰਦੇ ਮੈਂ ਅਤੇ ਜੇ ਸ਼ਬਦ ਤੋਂ ਜਿੰਨਾ ਬਚਿਆ ਜਾ ਸਕਦਾ ਹੈ ਬਚੋ ਕਿਉਂਕਿ ਮੈਂ ਮਨੁੱਖ ਨੂੰ ਖਾ ਜਾਂਦੀ ਹੈ ਤੇ ਜੇ ਭਵਿੱਖ ਨੂੰ ਖਾ ਜਾਂਦਾ ਹੈ
ਬਹੁਤ ਖੂਬਸੂਰਤ ਵਿਚਾਰ ਆ ਪਰ ਮੈਨੂੰ ਨਹੀਂ ਲੱਗਦਾ ਵੀ ਮੈਂ ਤੋਂ ਬਚ ਨਾਲ ਹੀ ਹੱਲ ਹੋ ਜੂਗਾ ਮੈਂ ਤੋਂ ਬਚ ਕੇ ਨਹੀਂ ਹੱਲ ਹੁੰਦਾ ਨਾ ਜੇ ਤੋਂ ਬਚ ਕੇ ਹੱਲ ਹੋਵੇ ਮੇਰੇ ਥੋੜੇ ਜੇ ਇਸ ਬਾਰੇ ਚ ਵਿਚਾਰ ਵੱਖਰੇ ਆ ਤੇ ਮੈਂ ਅਕਸਰ ਆਹ ਹੁਣ ਗੱਲ ਸੁਣਾਉਂਦਾ ਤੁਸੀਂ ਨੋਟ ਕਰਿਓ ਸਹਿ ਸਵਾਏ ਘੱਟੋ ਘੱਟ 10 ਵਾਰੀ ਮੈਂ ਤੇ ਮੇਰੀ ਕਹੂੰਗਾ ਇੱਕ ਰੁਟੀਨ ਆ ਇੱਕ ਨੋਰਮਲ ਗੱਲ ਆ ਬਹੁਤ ਸਾਰੇ ਮੈਂ ਗੁਰਮੁਖ ਲੋਕਾਂ ਨੂੰ ਦੇਖਦਾ ਵੀ ਉਹ ਜਦੋਂ ਵਰਤਦੇ ਆ ਅਸੀਂ ਸ਼ਬਦ ਵਰਤਦੇ ਆ ਆਪਦੇ ਲਈ ਵੀ ਅਸੀਂ ਉੱਥੇ ਗਏ ਅਸੀਂ ਇੱਥੇ ਆਏ ਉਹਦੀ ਬੜੀ ਵਧੀਆ ਦਲੀਲ ਦਿੰਦੇ ਆ ਕਿਉਂਕਿ ਜਦੋਂ ਦੇ ਪ੍ਰਚਾਰਕਾਂ ਲਈ ਸਾਡੇ ਸੌਖਾ ਹੋ ਗਿਆ ਸਾਨੂੰ ਪ੍ਰਚਾਰਕਾਂ ਨੂੰ ਟੀਵੀ ਜ਼ਰੀਏ ਸੁਣਨਾ ਜਾਂ ਹੋਰ ਸੁਣਨਾ ਤਾਂ ਉਦੋਂ ਸਾਨੂੰ ਵੀ ਇਹ ਗੱਲਾਂ ਦਲੀਲਾਂ ਦਾ ਪਤਾ ਲੱਗ ਗਿਆ ਵੀ ਅਸੀਂ ਸ਼ਬਦ ਕਿਉਂ ਵਰਤਿਆ ਜਾਂਦਾ ਉਹ ਕਹਿੰਦੇ ਵੀ ਅਸੀਂ ਸ਼ਬਦ ਤਾਂ ਵਰਤਦੇ ਹਾਂ ਵੀ ਇੱਕ ਇਕੱਲੇ ਤਾਂ ਮੇਰੀ ਹੋਂਦ ਹੀ ਨੀ ਮੇਰੇ ਨਾਲ ਪਰਮਾਤਮਾ ਹਰ ਸਮੇਂ ਤਾਂ ਫਿਰ ਅਸੀਂ ਦੋ ਹੋ ਗਏ ਦੋ ਮੀਨਸ ਅਸੀਂ ਹੋ ਗਏ ਤੇ ਸਾਨੂੰ ਅਸੀਂ ਹੀ ਵਰਤਣਾ ਚਾਹੀਦਾ ਸੋ ਬੜੀ ਸਰਲ ਜੀ ਇਹਦੀ ਪਰਿਭਾਸ਼ਾ ਪਰ ਗੱਲ ਇਹ ਆ ਜਾਂਦੀ ਆ ਵੀ ਬਾਹਰ ਤਾਂ ਅਸੀਂ ਕਹੀ ਜਾਂਦੇ ਹਾਂ ਵੀ ਅਸੀਂ ਐ ਕੀਤਾ ਅਸੀਂ ਉਹ ਕਰਨਾ ਅਸੀਂ ਏਦਾਂ ਗਏ ਅਸੀਂ ਇੱਥੇ ਆਏ ਪਰ ਕੀ ਸੱਚ ਵਿੱਚ ਅਸੀਂ ਅਸੀਂ ਬਣ ਚੁੱਕੇ ਹਾਂ ਮੈਨੂੰ ਬਾਹਰੋਂ ਮਾਰੇ ਦਾ ਹੱਲ ਨੀ ਹੈਗਾ ਜੀ ਬਾਹਰੋਂ ਮਰ ਜੂਗੀ ਬਾਹਰੋਂ ਤਾਂ ਬੜੀ ਸੌਖੀ ਅਭਿਆਸ ਨਾਲ ਮਰ ਜਾਂਦੀ ਹੈ ਤੁਸੀਂ 10-15 ਦਿਨ ਆਦਤ ਪਾ ਲਓ 10-15 ਦਿਨ ਹੀ ਮਰ ਜੂਗੀ ਬਾਹਰੋਂ ਤਾਂ ਪਰ ਜਿਹੜੀ ਅੰਦਰੋਂ ਮਾਰਨੀ ਆ ਅੰਦਰੋਂ ਮੈਂ ਨੀ ਨਾ ਜਿੰਨਾ ਚਿਕ ਮਰਦੀ ਉਹਨਾਂ ਚ ਕੋਈ ਹੱਲ ਨੀ ਇਸ ਚੀਜ਼ ਦਾ ਜਿੰਨਾ ਚਿਕ ਮੈਂ ਮੇਰੀ ਅੰਦਰ ਚੱਲਦੀ ਰਹਿਣੀ ਆ ਬਾਹਰ ਜਿੰਨਾ ਲੱਖ ਦਾਸ ਕਹੀ ਜਾਓ ਵੀ ਮੈਂ ਦਾਸ ਹਾਂ ਤਾਂ ਉਹ ਦਾਸ ਨਹੀਂ ਬਣਿਆ ਜਾ ਸਕਦਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੇ ਮੈਨੂੰ ਇਸ ਚੀਜ਼ ਨੂੰ ਬਹੁਤ ਦਿਲ ਨੂੰ ਵੀ ਦੁਖਦਾ ਮੈਂ ਪਹਿਲਾਂ ਵੀ ਬਹੁਤ ਵਾਰੀ ਗੱਲ ਸੁਣਾਈ ਆ ਮੈਨੂੰ ਕਿਸੇ ਨੇ ਟੋਕਿਆ ਵੀ ਸੀ ਵੀ ਗੁਰੂ ਦਰਬਾਰ ਸਾਹਿਬ ਚ ਖੜ ਕੇ ਮੈਂ ਮੇਰੀ ਨੀ ਕਰੀਦਾ ਦਾਸ ਬੋਲੀ ਦਾ, ਤੇ ਮੈਨੂੰ ਉੱਥੇ ਹੀ ਮੈਂ ਉਹਨਾਂ ਨੂੰ ਕਹਿਤਾ ਸੀ ਵੀ ਮੈਂ ਕਿਹਨੂੰ ਮੂਰਖ ਬਣਾਊਂਗਾ, ਮੈਂ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜ ਕੇ ਤੇ ਦਾਸ ਬਣ ਕੇ ਅੱਧਾ ਘੰਟਾ ਦਾਸ ਦੀਆਂ ਗੱਲਾਂ ਕਰਕੇ ਤੇ ਮੈਂ ਮੂਰਖ ਬਣਾ ਰਿਹਾ ਆਪਦੇ ਆਪਣੇ ਉਸ ਅਕਾਲ ਪੁਰਖ ਨੂੰ, ਨਹੀਂ ਬਣਾ ਸਕਦਾ। ਸੋ ਜੇ ਮੈਂ ਬਾਹਰ ਵੀ ਮੈਂ ਮੇਰੀ ਮੇਰੀ ਕਰਦਾ ਤਾਂ ਮੈਂ ਇੱਥੇ ਵੀ ਉਵੇਂ ਕਰੂੰਗਾ। ਮੈਂ ਉਹਨਾਂ ਨੂੰ ਇਹੀ ਸ਼ਬਦ ਕਹੇ ਸੀ ਵੀ ਜਿੱਦੇ ਮੈਂ ਦਾਸ ਬਣ ਗਿਆ ਅੰਦਰੋਂ ਉਦੇ ਮੈਂ ਦਾਸ ਇੱਥੇ ਵੀ ਕਹਿਣ ਲੱਗ ਰਹੀ ਹਾਂ ਆਪਦੇ ਆਪ ਨੂੰ। ਦਾਸ ਬਣੇ ਹੀ ਨੀ ਤੇ ਬਣਨਾ ਸੰਭਵ ਵੀ ਨੀ ਇਸ ਕਾਲ ਯੁੱਗ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਵਿਚਰਦੇ ਹਾਂ ਜਿੱਥੇ ਜਿਉਣੇ ਆ ਇੱਥੇ ਸੰਭਵ ਵੀ ਹੈ ਨੀ, ਬਹੁਤ ਔਖਾ, ਜਾਣੀ ਕਿ ਅਸੰਭਵ ਤਾਂ ਨਹੀਂ ਹੁੰਦਾ ਪਰ ਔਖਾ ਬਹੁਤ ਆ ਮੈਂ ਇਹਨੂੰ ਮਾਰਨਾ। ਸੋ ਮੈਨੂੰ ਮਾਰਨ ਨਾਲੋਂ ਨਾ ਇਸ ਪਾਸੇ ਧਿਆਨ ਦੇਣ ਨਾਲੋਂ ਵੀ ਅਸੀਂ ਆਪਦੀ ਕੰਸਨਟ੍ਰੇਸ਼ਨ ਇਸ ਚੀਜ਼ ਚ ਲਾਈ ਜਾਈਏ ਵੀ ਮੈਂ ਘੱਟ ਸ਼ਬਦ ਵਰਤਾਂ, ਮੈਂ ਨਾਂਵ ਲਿਖਾਂ, ਮੈਂ ਬੋਲਾਂ ਨਾ, ਮੈਂ ਮੇਰੀ ਨਾ ਲਿਖਾਂ, ਇਹ ਜਿਹੀਆਂ ਗੱਲਾਂ ਬੋਲਣ ਲਿਖਣ ਦੀਆਂ ਤੇ ਅਸੀਂ ਉਹਨਾਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰੀਏ ਜਿੱਥੇ ਸਾਡੀ ਮੈਂ ਝਲਕਦੀ ਆ, ਜਿੱਥੇ ਅਸੀਂ ਬੋਲਦੇ ਨੀ ਪਰ ਉਹ ਸਾਡੀ ਮੈਂ ਹੋਮਿਓ ਝਲਕਦੀ ਆ, ਹੋਮਿਓ ਵੀ ਉਹਦੇ ਵਿੱਚ ਆ ਗਈ ਆ। ਹੋਮਿਓ ਤਾਂ ਸਾਡੇ ਇੰਨੇ ਕਾੜੇ ਆ ਜਾਂਦੀ ਆ ਵੀ ਹੋਮਿਓ ਤਾਂ ਸਾਨੂੰ ਧੌਣ ਨੀ ਨੀਵੀਂ ਕਰਨ ਦਿੰਦੀ ਆ, ਧੌਣ ਚ ਕਿੱਲੇ ਵਾਂਗੂ ਖੜ ਜਾਂਦੀ ਆ ਤੇ ਫਿਰ ਅਸੀਂ ਕਹੀ ਜਾਈਏ ਵੀ ਅਸੀਂ ਐਂ ਕੀਤਾ ਅਸੀਂ ਉਹ ਕੀਤਾ ਤਾਂ ਫਿਰ ਉਹਦਾ ਕਰਨਾ ਕੀ ਆ ਜੇ ਉਹ ਧੌਣ ਚ ਕਿੱਲਾ ਹੀ ਆ ਤੁਹਾਡੇ ਤਾਂ ਫਿਰ ਤੁਸੀਂ ਇਹਨਾਂ ਗੱਲਾਂ ਤੋਂ ਕਰਨਾ ਵੀ ਕੀ ਆ। ਸੋ ਕੋਸ਼ਿਸ਼ ਕਰੀਏ ਜੀ ਆਓ ਅੰਦਰੋਂ ਇਹਨੂੰ ਮਾਰੀਏ। ਤੇ ਜਿਹੜੀ ਜੇ ਦੀ ਗੱਲ ਆ, ਜੇ ਇੱਕ ਆਪਾਂ ਅਕਸਰ ਵਰਤਦੇ ਹਾਂ ਵੀ ਇੱਕ ਜਦੋਂ ਕੋਈ ਗੱਲ ਆਪਣੇ ਤੋਂ ਪੂਰਨ ਨਹੀਂ ਹੁੰਦੀ ਤੇ ਉਦੋਂ ਆਪਾਂ ਕਿਸੇ ਨੂੰ ਬਲੇਮ ਕਰਨ ਲਈ ਕਰਦੇ ਹਾਂ, ਚਾਹੇ ਉਹ ਮੌਸਮ ਨੂੰ ਬਲੇਮ ਕਰਨਾ ਹੋਵੇ, ਚਾਹੇ ਗੁਆਂਢੀ ਨੂੰ ਬਲੇਮ ਕਰਨਾ ਹੋਵੇ, ਚਾਹੇ ਸਾਥੀ ਨੂੰ ਬਲੇਮ ਕਰਨਾ ਹੋਵੇ, ਚਾਹੇ ਪਰਿਵਾਰ ਨੂੰ ਕਰਨਾ ਹੋਵੇ। ਮੇਰੇ ਵਰਗਾ ਬੈਠੇ ਹੀ ਕਹਿੰਦਾ ਵੀ ਜੇ ਮੇਰੇ ਮਾਂ ਬਾਪ ਨੇ ਮੇਰਾ ਐਡਮਿਸ਼ਨ ਫਲਾਣੇ ਥਾਂ ਕਰਾਤਾ ਹੁੰਦਾ ਤੇ ਮੈਂ ਆਇਆ ਹੁੰਦਾ, ਜੇ ਮੈਨੂੰ ਐ ਕੀਤਾ ਹੁੰਦਾ ਇਹ ਹੁੰਦਾ। ਇਹ ਜਿਹੜੀ ਜੇ ਆ ਇਹ ਵਾਕਈ ਜਿਹੜੀ ਇਹ ਨਾ ਇੱਕ ਆਪਾਂ ਆਪਦਾ ਜਿਹੜਾ ਜਿਹਨੂੰ ਕਹਿ ਸਕਦੇ ਹਾਂ ਆਪਦੀ ਅਸਫਲਤਾ ਦੂਜੇ ਤੇ ਝਾੜਨ ਲਈ ਇਸ ਸ਼ਬਦ ਨੂੰ ਅਸੀਂ ਵਰਤਦੇ ਹਾਂ। ਅਸੀਂ ਇਸ ਸ਼ਬਦ ਨੂੰ ਪਹਿਲਾਂ ਨਹੀਂ ਵਰਤਦੇ, ਨੁਕਸਾਨ ਆ ਨਾ ਜਿਹੜਾ, ਨੁਕਸਾਨ ਤਾਂ ਜੇ ਆਖੀਏ ਕਿਸੇ ਵੀ ਚੀਜ਼ ਨੂੰ ਆਪਾਂ ਕਹੀਏ ਵੀ ਪਹਿਲਾਂ ਜੇ ਵਰਤ ਲਈ ਕਿਸੇ ਚੀਜ਼ ਦੇ ਫੇਰ ਜ਼ਿਆਦਾ ਨੁਕਸਾਨਦਾਇਕ ਆ। ਇਹ ਭਾਣਾ ਵਰਤਨ ਤੋਂ ਬਾਅਦ ਅਸੀਂ ਕਿਵੇਂ ਆਪਦੇ ਮਨ ਨੂੰ ਸ਼ਾਂਤ ਕਰਨ ਲਈ ਜਾਂ ਦਿਲਾਸੇ ਦੇਣ ਲਈ ਇਹ ਗੱਲਾਂ ਕਰਦੇ ਹਾਂ। ਦੂਜੇ ਪਾਸੇ ਇਹਦਾ ਤੋੜ ਕੀ ਆ, ਇਹਦਾ ਤੋੜ ਸਿੰਪਲ ਭਾਸ਼ਾ ਚ ਇਹੀ ਆ ਵੀ ਤੁਸੀਂ ਜਿਹੜਾ ਵਕਤ ਆ ਜੇ ਕਰਨ ਤੇ ਬਰਬਾਦ ਕਰਦੇ ਹੋ ਉਹ ਨਾ ਕਰੋ, ਬਸ ਇੱਥੇ ਇੰਨਾ ਕੀ ਸੀਮਤ ਆ, ਇੰਨੀ ਕੀ ਗੱਲ ਬਹੁਤ ਆ, ਦੂਰ ਜਾਣ ਦੀ ਲੋੜ ਨੀ। ਅਸੀਂ ਅਕਸਰ ਇੱਕ ਗੱਲ ਨੂੰ ਹੋ ਸਕਦਾ ਹਜ਼ਾਰ ਬੰਦੇ ਨੂੰ ਸੁਣਾਤੀ ਹੋਵੇ ਆਪਦੇ ਜੀਵਨ ਦੇ ਵਿੱਚ, ਪੰਜ ਮਿੰਟਾਂ ਚ ਜੇ ਉਹ ਗੱਲ ਸੁਣਾਈ ਆ ਤਾਂ ਹਜ਼ਾਰ ਬੰਦੇ ਨੂੰ ਸੁਣਾਉਂਦੇ ਤੁਸੀਂ 5,000 ਮਿੰਟ ਖਰਾਬ ਕਰ ਲਏ ਵੀ ਜੇ ਐ ਨਾ ਹੁੰਦਾ ਨਾ ਤੇ ਮੈਂ ਬੱਸ ਚੜ ਜਾਂਦਾ, ਜੇ ਮੈਂ ਉੱਥੇ ਕੁਲਫੀ ਖਾਣ ਨਾ ਖੜਦਾ ਤੇ ਬੱਸ ਨੀ ਨਿਕਲਦੀ ਸੀ ਮੇਰੀ, ਠੀਕ ਹੈ ਨਾ। ਸਿੰਪਲ ਜਾ ਇੰਨੀ ਗੱਲ ਸੁਣਾਉਣ ਤੇ ਆਪਾਂ ਆਪਦੀ ਜ਼ਿੰਦਗੀ ਦੇ 5,000 ਮਿੰਟ ਖਰਾਬ ਕਰ ਲਏ। ਤੇ ਜੇ ਉਸਦਾ ਹੋਰ ਤੋੜ, ਜਿਵੇਂ ਹੁਣ ਫੇਰ ਜੇ ਆ ਗਈ ਇਸ ਚੀਜ਼ ਦੀ, ਜੇ ਤੋੜ ਤੁਸੀਂ ਕੱਢਣਾ ਤਾਂ ਤੋੜ ਇਹੀ ਸੀਗਾ ਵੀ ਤੁਸੀਂ ਇਹ ਵਕਤ ਨਾ ਬਰਬਾਦ ਕਰਦੇ ਹੋਏ ਤੇ ਅੱਗੇ ਤੋਂ ਉਪਰਾਲੇ ਕਰਨੇ ਸ਼ੁਰੂ ਕਰ ਦਿਓ, ਅੱਗੇ ਤੋਂ ਕੰਮ ਨਾ ਕਰੋ ਜਿਹੜਾ ਤੁਹਾਨੂੰ ਜਿਹਦੇ ਕਰਕੇ ਹੁਣ ਪਛਤਾਵਾ ਹੋ ਰਿਹਾ, ਜਿਹਦੇ ਕਰਕੇ ਜੇ ਤੁਹਾਡੇ ਕੋਲੇ ਆਈ ਆ। ਸੋ ਇਹਦਾ ਜੀ ਬਹੁਤ ਗਹਿਰੀਆਂ ਫਲੋਸਫੀਆਂ, ਗੱਲਾਂ ਦੇਖਣ ਨੂੰ ਛੋਟੀਆਂ ਜਿਹੀਆਂ ਲੱਗਦੀਆਂ, ਮੈਂ ਤੇ ਜੇ ਬਹੁਤ ਛੋਟੇ ਸ਼ਬਦ ਆ ਤੇ ਪਰ ਇਹਨਾਂ ਦੀਆਂ ਫਲੋਸਫੀਆਂ ਤੇ ਜਾਈਏ ਤਾਂ ਅੱਜ ਸਾਰਾ ਦਿਨ ਹੀ ਬੋਲ ਸਕਦੇ ਹਾਂ।
ਬਿਲਕੁਲ ਬਰਾੜ ਸਾਹਿਬ। ਔਰ ਦੂਸਰੀ ਗੱਲ ਇਹ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਅੰਦਰ ਤੋਂ ਇੱਦਾਂ ਖੰਗਾਲਣਾ ਸ਼ੁਰੂ ਕਰ ਦਿੰਦੇ ਆ ਤੇ ਫੇਰ ਪਤਾ ਲੱਗਦਾ ਕਿ ਮੈਂ ਤੇ ਜੇ ਕਿੰਨੀ ਬੜੀ ਹੋਈ ਆ। ਪਰ ਇਹ ਗੱਲ ਇਹੀ ਹੈ ਕਿ ਦੁਨੀਆਦਾਰੀ ਚ ਵਿਚਰਦੇ ਹੋਏ ਜਾਂ ਇੱਕ ਆਮ ਇਨਸਾਨ ਹੁੰਦੇ ਹੋਏ ਇਹਨਾਂ ਤੋਂ ਬਚਿਆ ਵੀ ਨਹੀਂ ਜਾ ਸਕਦਾ। ਪਰ ਕੁਛ ਜਿੱਦਾਂ ਤੁਸੀਂ ਅੱਜ ਇਹ ਬਹੁਤ ਵਧੀਆ ਗੱਲ ਦੱਸੀ ਵੀ ਇਹ ਮੈਂ ਤੋਂ ਅਸੀਂ ਜਿਹੜੇ ਹੋਣ ਦਾ ਤਰੀਕਾ ਕਿੰਨਾ ਵਧੀਆ। ਸੋ ਇਹ ਬੜਾ ਵਧੀਆ, ਇਹ ਮੇਰੇ ਲਈ ਨਵੀਂ ਗੱਲ ਸੀਗੀ, ਇਹ ਜ਼ਰੂਰ ਦਿਮਾਗ ਚ ਰੱਖੂਗੀ ਮੈਂ ਕਿ ਬਿਲਕੁਲ ਮੈਂ ਦੀ ਜਗ੍ਹਾ ਤੇ ਜੇ ਅਸੀਂ ਕਰ ਦਈਏ ਤਾਂ ਹਮੇਸ਼ਾ ਹੀ ਉਹ ਪਰਮਾਤਮਾ ਨੂੰ ਅੰਗ ਸੰਗ ਹਰ ਗੱਲ ਦੇ ਵਿੱਚ ਫਿਰ ਉਹ ਨਾਲ ਹੀ ਹੈ ਤੁਹਾਡੇ, ਹਨਾ। ਸੋ ਇਹ ਬਹੁਤ ਵਧੀਆ ਗੱਲ ਲੱਗੀ। ਸੋ ਅੱਗੇ ਬਰਾੜ ਸਾਹਿਬ ਜੋਗਿੰਦਰ ਸਿੰਘ ਸੋਹੀ ਹੁਣਾ ਨੇ ਵੀ ਜੀ ਫਤਿਹ ਸਾਂਝੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹਨਾਂ ਨੇ ਇੱਕ ਸਨੈਪਸ਼ਾਟ ਭੇਜਿਆ ਆ ਜੋਹਲ ਜਨਮੇਜਾ ਸਿੰਘ ਜੋਹਲ ਹੁਣਾਂ ਦਾ, ਕਹਿੰਦੇ ਮਾਡਰਨ ਬਚਨ ਵਿਲਾਸ 18 ਜਿਹਦੇ ਕੋਲ ਕੁਝ ਕਰਨ ਨੂੰ ਨਹੀਂ ਹੁੰਦਾ ਉਹ ਵਟਸਐਪ ਤੇ ਗੁੱਡ ਮਾਰਨਿੰਗ ਹੀ ਪਾਈ ਜਾਂਦਾ ਹੈ। ਸੋ ਇਹ ਵੀ ਬੜਾ ਮੁੱਦਾ ਬਣਿਆ ਹੋਇਆ ਭਾਜੀ ਅੱਜ ਕੱਲ ਜਿਹੜੀਆਂ ਗੁੱਡ ਮਾਰਨਿੰਗ ਦੇ ਮੈਸੇਜ ਆਉਂਦੇ ਆ ਨਾ, ਇਹਨਾਂ ਨੇ ਵੀ ਔਖਾ ਹੀ ਕੀਤਾ ਹੋਇਆ ਵੈਸੇ, ਤੇ ਉਹ ਇੰਨੀਆਂ ਗੁੱਡ ਮਾਰਨਿੰਗ ਮਾਰਨਿੰਗ ਗੁੱਡ ਕਰਦੀ ਰਹਿੰਦੀ ਹੈ ਸਵੇਰੇ ਸਵੇਰੇ ਫੋਨ ਭਰਿਆ ਹੁੰਦਾ ਜਦੋਂ। ਸੋ ਆਪਣੀ ਆਪਣੀ ਸੋਚ ਹੈ ਜੀ, ਕਈ ਵਾਰੀ
ਦੇਖੋ ਵਕਤ ਵਕਤ ਦੀਆਂ ਚੀਜ਼ਾਂ ਜੀ, ਵਕਤ ਦੇ ਨਾਲ ਚੀਜ਼ਾਂ ਦਾ ਜਿਹੜਾ ਰੂਪ ਬਦਲਿਆ ਹੋਇਆ। ਕਚਰਾ ਪਹਿਲਾਂ ਵੀ ਲੋਕ ਬਹੁਤ ਗਲੀਆਂ ਮੁਹੱਲਿਆਂ ਸਿੱਟਦੇ ਸੀ, ਹੁਣ ਵੀ ਕਚਰਾ ਸਿੱਟਦੇ ਆ, ਹੁਣ ਈ ਕਚਰਾ ਹੋ ਗਿਆ। ਦੂਜਾ ਚਲੋ ਗੁੱਡ ਮਾਰਨਿੰਗ ਵਾਲਿਆਂ ਨਾਲ, ਗੁੱਡ ਮਾਰਨਿੰਗ ਵਾਲਿਆਂ ਨੂੰ ਵੀ ਮੈਂ ਬੁਰਾ ਨੀ ਮੰਨਦਾ, ਚਲੋ ਠੀਕ ਆ ਵੀ ਸਾਨੂੰ ਤਾਂ ਖਿੱਚ ਆਉਂਦੀ ਆ ਕਿ ਗੁੱਡ ਮਾਰਨਿੰਗ ਆ ਹੀ ਤੜਕੇ ਹਜ਼ਾਰ ਪਾਸੇ ਹੋ ਜਾਂਦੀ ਆ ਤੇ ਬੰਦੇ ਨੂੰ ਥੋੜਾ ਜਾ ਜ਼ਿਆਦੇ ਫੀਲ ਹੋਣ ਲੱਗ ਜਾਂਦਾ ਵੀ ਜੇ ਜਵਾਬ ਦਿੰਦਾ ਤਾਂ ਠੀਕ ਆ, ਜੇ ਨਹੀਂ ਦਿੰਦਾ ਤਾਂ ਠੀਕ ਆ, ਤਾਂ ਵੀ ਦੋਨੇ ਪਾਸੇ ਫਸ ਜਾਂਦਾ ਜਾਣੀ ਜੀ ਬੰਦਾ। ਪਰ ਉਦੋਂ ਮਾੜਾ ਜਿਹੜਾ ਰੁਝਾਨ ਆ ਨਾ, ਉਹ ਮੇਰਾ ਮੰਨਣਾ ਵੀ ਉਦੋਂ ਮਾੜਾ ਰੁਝਾਨ ਹੈਗਾ ਜਿਹੜਾ ਗਲਤ ਫੇਕ ਨਿਊਜ਼ ਜਾਂ ਐਡੀਆਂ ਗੰਦੀਆਂ ਵੀਡੀਓ ਜਿਹੜੀਆਂ ਤੜਕੇ ਤੜਕੇ ਤੁਸੀਂ ਦੇਖਣਾ ਵੀ ਮੁਨਾਸਿਬ ਨੀ ਸਮਝਦੇ ਤੁਸੀਂ, ਜਾਂ ਤੁਹਾਨੂੰ ਤੁਹਾਡਾ ਧਿਆਨ ਭੰਗ ਕਰਨ ਵਾਲੀਆਂ ਵੀਡੀਓ, ਇਹੋ ਜਿਹਾ ਕੁਛ ਜਿਹੜਾ ਭੇਜਿਆ ਜਾਂਦਾ ਨਾ, ਉਹ ਕਿਤੇ ਨਾ ਕਿਤੇ ਜ਼ਿਆਦਾ ਖਤਰਨਾਕ ਆ। ਉਹ ਦੇਖੋ ਇੱਕ ਉਹਦੇ ਚ ਬੜੀ ਦਿੱਕਤ ਵੱਡੀ ਪਤਾ ਕੀ ਹੁੰਦੀ ਆ ਵੀ ਹਰ ਬੰਦੇ ਦੇ ਅੰਦਰ ਇੱਕ ਸ਼ੈਤਾਨ ਵੀ ਬੈਠਾ ਹੁੰਦਾ, ਉਹ ਸ਼ੈਤਾਨ ਨੂੰ ਦੱਬਣ ਲਈ ਹੀ ਤਾਂ ਲੋਕਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਪਾਠ ਪੜੋ, ਤੁਸੀਂ ਗੁਰਬਾਣੀ ਦੇ ਨਾਲ ਜੁੜੋ, ਤੁਸੀਂ ਰੱਬ ਦਾ ਨਾਂ ਜਪੋ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਸਭ ਤੋਂ ਵੱਡਾ ਇਹੀ ਹੁੰਦਾ ਵੀ ਜਿਹੜਾ ਧਿਆਨ ਆ ਤੁਹਾਡਾ ਕੁਛ ਚਿਰ ਤਾਂ ਜਿਹੜਾ ਇੱਧਰਲੇ ਪਾਸੇ ਲੱਗੇ ਨਾ, ਤੇ ਧਿਆਨ ਆ ਜਿਹੜਾ ਹਰ ਬੰਦੇ ਦਾ ਜਿਹੜੇ ਅੰਦਰਲਾ ਸ਼ੈਤਾਨ ਆ ਉਹਨੂੰ ਵੀ ਇਹ ਨਿੱਕੀਆਂ ਹਲਕੀਆਂ ਫੁਲਕੀਆਂ ਗੱਲਾਂ ਚੰਗੀਆਂ ਲੱਗਦੀਆਂ। ਹੁਣ ਮੈਂ ਜੇ ਕਹਾਂ ਵੀ ਮੈਂ ਕੋਈ ਦੁੱਧ ਧੋਤਾ, ਦੁੱਧ ਧੋਤਾ ਨੀ, ਮੈਨੂੰ ਵੀ ਹਜ਼ਾਰਾਂ ਇਹੋ ਜਿਹੀਆਂ ਵੀਡੀਓਜ਼ ਆਉਂਦੀਆਂ, ਉਹ ਦੇਖਣੀਆਂ ਵੀ ਪੈਂਦੀਆਂ, ਦੇਖਦਾ ਬੰਦਾ ਦੇਖ ਲੈਂਦਾ, ਫਿਰ ਇਹ ਵੀ ਹੁੰਦਾ ਕਿਤੇ ਨਾ ਕਿਤੇ ਖਾਸ ਥਾਂ ਦੇ ਉੱਤੇ ਫਿਰ ਜਦੋਂ ਬੰਦੇ ਨੂੰ ਕਲੀਅਰ ਹੀ ਉਹ ਚ ਅਜੀਬ ਗੱਲ ਲੱਗਦੀ ਆ, ਕੋਈ ਹਾਸੀ ਆਉਂਦੀ ਆ ਜਾਂ ਕੋਈ ਕਿਸੇ ਵੀ ਕਿਸਮ ਦੀ, ਉਹਦੇ ਚ ਜੋ ਵੱਖਰਾ ਲੱਗਦਾ ਫਿਰ ਉਹ ਮੇਰੇ ਵਰਗਾ ਬਾਲਾ ਨੀ ਤਾਂ ਇੱਕ ਅੱਧੇ ਥਾਂ ਤੇ ਸ਼ੇਅਰ ਵੀ ਕਰ ਦਿੰਦਾ, ਤਾਂ ਅਕਸਰ ਉਹਦੇ ਚ ਨਾ ਚਾਹੁੰਦੇ ਹੋ ਵੀ ਉਸਦਾ ਭਾਈਵਾਲ ਤਾਂ ਬਣ ਜਾਂਦਾ ਨਾ।
ਸਾਂਝ ਪਾ ਲਈ ਸਾਡੇ ਨਾਲ, ਤੇ ਇਹਨਾਂ ਨੇ ਲਓ ਜੀ ਨਾਲ ਦੀ ਨਾਲ ਹੀ ਘੜ ਰਹਿੰਦੇ ਆ ਸ਼ੇਰੋ ਸ਼ਾਇਰੀ। ਇਹ ਜਿੱਦਾਂ ਅਸੀਂ ਗੱਲ ਕੀਤੀ ਸੀ ਕਿ ਅੱਜ ਅਸੀਂ ਆਵਾਜਾਈ ਦੇ ਜਿਹੜੇ ਸਾਧਨ ਹੁੰਦੇ ਸੀ ਉਹਨਾਂ ਦੇ ਉੱਤੇ ਗੱਲ ਕਰਨੀ ਆ, ਤੇ ਮੈਸੇਜ ਆਇਆ ਇਹਨਾਂ ਦਾ, ਕਹਿੰਦੇ ਟਾਂਗਾ ਕਰਦਾ ਟਨ ਟਨ ਟਨ, ਘੋੜੀ ਕਰਦੀ ਛਨ ਛਨ ਛਨ, ਬੋਬੀ ਕੁਲਦੀਪ ਉੱਤੇ ਬਹਿਣ, ਸਾਗ ਖਾਣ ਐਡੀ ਲੇਟ ਦੇ ਰਾਹੇ ਪੈਣ। ਸੋ ਜਰੂਰ ਜੀ ਜਰੂਰ, ਸਾਡੇ ਐਡੀ ਲੇਟ ਚ ਸਾਗ ਬਹੁਤ ਹੈ, ਕੋਈ ਫਿਕਰ ਨਾ ਕਰੋ ਤੁਸੀਂ। ਤੇ ਨਾਲ ਹੀ ਫਤਿਹ ਸਾਂਝੀ ਕੀਤੀ ਸਾਡੇ ਨਾਲ, ਤੇ ਕਿਹਾ ਕਿ ਪਿਆਰੇ ਸੁਖਪ੍ਰੀਤ ਕੌਰ ਜੀ, ਵੀਰ ਜੀ, ਮਿੰਟੂ ਬਰਾੜ, ਵੀਰ ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਆਪ ਦਾ ਸਭਾ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ। ਵਧੀਆ ਚੱਲ ਰਿਹਾ ਪ੍ਰੋਗਰਾਮ, ਅਸੀਂ ਤੇ ਆ ਰਹੇ ਸਾਗ ਖਾਣ ਜਲਦੀ ਤੁਹਾਡੇ ਵਿਹੜੇ, ਪਰ ਪਹਿਲਾਂ ਦਰਸ਼ਨ ਭਾ ਤੋਂ ਜਾਨਣਾ ਕਿਤੇ ਮੂੰਗੀ ਤੇ ਨਹੀਂ ਮਿਲੀ ਉਹਨਾਂ ਨੂੰ। ਠੀਕ ਹੈ ਜੀ, ਠੀਕ ਹੈ, ਤੁਸੀਂ ਪੁੱਛ ਲਿਓ ਦਰਸ਼ਨ ਨੂੰ, ਹੈ ਨਾ ਵੀ ਸੇਵਾ ਕੀਤੀ ਵੀ ਐਡੀਲੇਡ ਵਾਲਿਆਂ ਨੇ ਕਿ ਨਹੀਂ। ਤੇ ਨਾਲ ਹੀ ਭਾਜੀ ਲਓ ਜੀ, ਇਹਨਾਂ ਨੇ ਅਨਮੋਲ ਵੀਰ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ। ਸੋ ਬਹੁਤ ਬਹੁਤ ਮੁਬਾਰਕਾਂ ਸਾਡੇ ਸਾਰੇ ਸਰੋਤਿਆਂ ਵੱਲੋਂ ਤੇ ਹਰਮਨ ਰੇਡੀਓ ਟੀਮ ਵੱਲੋਂ। ਭਾਜੀ ਮੈਨੂੰ ਪਤਾ ਹੀ ਨਹੀਂ ਸੀ,
ਮਿਹਰਬਾਨੀ
ਵੀ, ਥੈਂਕਸ, ਇਹਨੇ ਸਾਨੂੰ ਧਿਆਨ ਦਵਾਇਆ। ਸੋ ਬਹੁਤ ਬਹੁਤ ਮੁਬਾਰਕਾਂ ਭਾਜੀ ਅੱਜ ਦੇ ਦਿਨ ਦੀਆਂ ਤਾਂ।
ਬਹੁਤ ਮਿਹਰਬਾਨੀ ਜੀ, ਵੈਸੇ ਕਹਿਣ ਦਾ ਹੁੰਦਾ ਵੀ ਸਾਡੇ ਕੋਲ ਆਹੀ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਤੇ ਨਾਰਮਲ, ਵੈਸੇ ਜ਼ਿੰਦਗੀ ਦੇ ਵਿੱਚ ਮੈਨੂੰ ਸੁਬਹ ਦੇ ਕਈ ਆਏ ਸੁਨੇਹੇ ਵੀ ਕਿਵੇਂ ਮਨਾਇਆ ਜਾ ਰਿਹਾ, ਮੈਂ ਕਿਹਾ ਭਰਾਵੋ ਅਸੀਂ ਤਾਂ ਨਾ ਕਿਤੇ ਪਹਿਲਾਂ ਮਨਾਇਆ ਨਾ ਹੁਣ, ਹੁਣ ਜਦੋਂ ਦਾ ਸੋਸ਼ਲ ਮੀਡੀਆ ਆਇਆ ਬਸ ਉਹਦੇ ਤੇ ਇੱਕ ਫੋਟੋ ਪਾ ਕੇ ਤੇ ਮੁੜ ਕੇ ਥੱਲੇ ਲਾਈਕ ਬਟਨ ਨੱਪੀ ਜਾਂਦੇ ਆ ਬੈਠੇ ਵੀ, ਹਾਂਜੀ ਥੈਂਕ ਯੂ ਜੀ ਲਾਈਕ ਤੁਸੀਂ ਸ਼ੇਅਰ ਉਹ ਕੀਤਾ, ਤੇ ਇੱਥੇ ਹੀ ਇੰਨਾ ਕੀ ਮਨਾ ਕੇ ਅਸੀਂ ਆਪਦਾ ਕਰ ਲੈਂਦੇ ਆ ਜੀ। ਸੋ ਅਸੀਂ ਤਾਂ ਸਾਡੀ ਤਾਂ ਇਹੀ ਹੁੰਦੀ ਹੈ ਜੀ ਵੀ ਜਨਮ ਦਿਨ ਜਿਹੜਾ ਆਉਂਦਾ ਬੰਦੇ ਦਾ, ਵੈਸੇ ਤਾਂ ਮਿਹਨਤ ਮੰਨਿਆ ਜਾਵੇ ਤਾਂ ਇੱਕ ਦਿਨ ਇੱਕ ਸਾਲ ਘੱਟ ਜਾਂਦਾ, ਤੇ ਪਰ ਗੱਲ ਇਹ ਹੈ ਵੀ ਜਿਹੜੀ ਇੱਕ ਚਾਅ ਹੁੰਦਾ ਵੱਖਰਾ, ਇੱਕ ਦਿਨ ਚੇਤੇ ਆ ਜਾਂਦਾ ਵੀ ਕਿੱਦਣ ਦਾ ਤੇ ਕਿਵੇਂ ਦਾ ਉਦੋਂ ਮਾਹੌਲ ਸੀ ਤੇ ਕਿੰਨੀ ਤੇਜ਼ੀ ਨਾਲ ਜਿਹੜਾ ਸਮਾਂ ਬੀਤ ਰਿਹਾ, ਤੇ ਕੱਲ ਪਰਸੋਂ ਦੀਆਂ ਜਿਹੜੀਆਂ ਗੱਲਾਂ ਵੀ ਤੁਸੀਂ ਜਦੋਂ ਗੋਦੀ ਚੱਕ ਕੇ ਕਿਸੇ ਜਵਾਕ ਨੂੰ ਖਿਡਾਉਣ ਦੇ ਜਿਹੜੇ ਦਿਨ ਚੇਤੇ ਆਉਂਦੇ ਆ, ਤੇ ਫਿਰ ਜਦੋਂ ਉਹ ਤੁਹਾਡੇ ਬਰਾਬਰ ਹੋ ਜਾਂਦਾ ਤਾਂ ਤੁਹਾਨੂੰ ਕਾਫੀ ਜਿਹੜੀਆਂ ਇੱਕ ਫੀਲਿੰਗਸ ਆਉਂਦੀਆਂ। ਸੋ ਇੰਨੇ ਭਾਨੇ ਬਸ ਉਹ ਫੀਲਿੰਗਸ ਲੈ ਲੈਂਦੇ ਆ ਜੀ, ਹੋਰ ਤਾਂ ਇਸ ਤੋਂ ਵੱਧ ਕੇ ਕੁਛ ਨਹੀਂ।
ਬਿਲਕੁਲ ਬਰਾੜ ਸਾਹਿਬ, ਇਹਨਾਂ ਤੋਂ ਵੱਧ ਕੇ ਖੁਸ਼ੀ ਵਾਲਾ ਦਿਨ ਮੇਰੇ ਖਿਆਲ ਚ ਪੇਰੈਂਟਸ ਦੇ ਲਈ ਹੋਰ ਕੋਈ ਵੀ ਨਹੀਂ ਹੁੰਦਾ। ਇੱਕ ਹਰ ਇਨਸਾਨ ਦੇ ਲਈ ਕੋਈ ਨਹੀਂ ਹੁੰਦਾ ਉਹਨਾਂ ਦੇ ਜਿਸ ਦਿਨ ਬੱਚਿਆਂ ਦਾ ਜਨਮ ਦਿਨ ਹੋਵੇ। ਸੋ ਵਧੀਆ ਜੀ, ਸਾਡੀਆਂ ਜਿਹੜੀਆਂ ਸ਼ੁਭ ਕਾਮਨਾਵਾਂ, ਸਾਡੀਆਂ ਬੈਸਟ ਵਿਸ਼ੇਸ ਅਨਮੋਲ ਤੱਕ ਪਹੁੰਚਾ ਦਿਓ ਤੁਸੀਂ। ਤੇ ਅੱਗੇ ਸ਼ੁਰੂ ਕਰਦੇ ਆ ਬਰਾੜ ਸਾਹਿਬ ਖਬਰਾਂ ਦਾ ਸਿਲਸਿਲਾ। ਹੁਣ ਗੱਲ ਸ਼ੁਰੂ ਕਰਦੇ ਆ ਪਾਕਿਸਤਾਨ ਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਅੱਜ ਉਹਨਾਂ ਤੋਂ। ਸੋ ਜੀ ਸ਼ਰੀਫ ਤੇ ਇਮਰਾਨ ਦੇ ਵਿੱਚ ਫਸਵਾਂ ਮੁਕਾਬਲਾ ਹੋਣ ਜਾ ਰਿਹਾ। ਸੋ ਕੀ ਲੱਗਦਾ ਹੈ ਕਿਸ ਰੁੱਖ ਬੈਠੇਗੀ ਪਾਕਿਸਤਾਨ ਦੀ ਜਿਹੜੀ ਪੋਲਿਟਿਕਸ ਹੈ ਹੁਣ ਇਹ ਰਾਜਨੀਤੀ?
ਦੇਖੋ ਹਲੇ ਤੱਕ ਦਾ ਜਿਹੜੀਆਂ ਸਮੀਖਿਆਵਾਂ ਜਿਹੜੀਆਂ ਉੱਥੋਂ ਦੇ ਚੈਨਲਾਂ ਨੂੰ ਦੇਖਦੇ ਆ ਜਾਂ ਉਹਨਾਂ ਦੀ ਜਿਹੜੀ ਸਮੀਖਿਆ ਦੇਖਦੇ ਆ ਤਾਂ ਉਹਦੇ ਨਾਲ ਤਾਂ ਜਿਹੜੀ ਉਹ ਲੰਗੜੀ ਜਿਹੜੀ ਇੱਕ ਪਾਰਲੀਮੈਂਟ ਬਣਨ ਦੀ ਜਿਹੜੀ ਸੰਭਾਵਨਾ ਦਿਖਾਈ ਦੇ ਰਹੀ ਆ, ਕਿਉਂਕਿ ਤਕਰੀਬਨ ਜਿਹੜੀਆਂ ਉੱਥੇ 300 ਤੋਂ ਉੱਤੇ ਸੀਟਾਂ ਟੋਟਲ ਜਿਹੜੀਆਂ ਪਾਰਲੀਮੈਂਟ ਦੇ ਵਿੱਚ, ਪਰ ਉਹ 300 ਸੀਟਾਂ ਦੇ ਵਿੱਚੋਂ ਉਹਨਾਂ ਨੇ ਨਾ 70-72 ਸੀਟਾਂ ਰੱਖੀਆਂ ਹੋਈਆਂ ਰਿਜ਼ਰਵ ਲਈ, ਜਿਹਦੇ ਚ ਕਿ ਜਦੋਂ ਸਰਕਾਰ ਬਣ ਜਾਂਦੀ ਹੈ ਤੇ ਉਹਨਾਂ ਦੀ ਵੋਟਾਂ ਦੇ ਪਰਸੈਂਟੇਜ ਦੇ ਹਿਸਾਬ ਨਾਲ ਉਹ ਰਿਜ਼ਰਵ ਲੇਡੀਜ਼ ਨੂੰ ਤੇ ਹੋਰ ਜਿਹੜੇ ਘੱਟ ਗਿਣਤੀ ਲੋਕਾਂ ਨੂੰ ਉਹਨਾਂ ਨੂੰ ਨੋਮੀਨੇਟ ਕੀਤਾ ਜਾਂਦਾ, ਪਰ ਜਿਹੜੀਆਂ ਬਾਕੀ 272 ਸੀਟਾਂ ਬਚਦੀਆਂ ਉਹਦੇ ਚੋਂ ਜੇ ਬਹੁਮਤ ਦੀ ਗੱਲ ਕਰੀਏ ਤਾਂ ਉਹ 137 ਸੀਟਾਂ ਵਾਲੀ ਸਰਕਾਰ ਜਿਹੜੀ ਬਹੁਮਤ ਲੈ ਕੇ ਆਊਗੀ ਤੇ, ਪਰ ਫਿਲਹਾਲ ਜਿਹੜੀ ਦਿਖਾਈ ਨਹੀਂ ਦੇ ਰਹੀ ਬਹੁਮਤ ਕਿਸੇ ਵੀ ਸਰਕਾਰ ਕੋਲੇ, ਕਿਉਂਕਿ ਨਵਾਜ਼ ਸ਼ਰੀਫ ਦੀ ਜਿਹੜੀ ਸਰਕਾਰ ਨੇ ਇੱਕ ਇਤਿਹਾਸ ਰਚਿਆ ਵੀ ਪਹਿਲੀ ਵਾਰ ਹੋਇਆ, ਨਵਾਜ਼ ਸ਼ਰੀਫ ਦੀ ਨਹੀਂ ਕਹਿ ਸਕਦੇ, ਉਹਨਾਂ ਦੀ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰ 5 ਸਾਲ ਪੂਰੇ ਕੀਤੇ ਆ, ਨਹੀਂ ਪਾਕਿਸਤਾਨ ਦੇ ਵਿੱਚ ਅੱਜ ਤੱਕ 5 ਸਾਲ ਕਿਸੇ ਵੀ ਸਰਕਾਰ ਨੇ ਪੂਰੇ ਨਹੀਂ ਕੀਤੇ ਸੀ, ਤਖ਼ਤਾ ਪਲਟ ਜਾਂਦਾ ਸੀ। ਪਰ ਨਵਾਜ਼ ਸ਼ਰੀਫ ਦੇ ਮਾਮਲੇ ਚ ਇਹ ਕਿਹਾ ਜਾਵੇ ਵੀ ਉਹਨਾਂ ਦੀ ਸਰਕਾਰ ਨੇ ਤਾਂ ਨਹੀਂ ਕੀਤੇ ਕਿਉਂਕਿ ਉਹ ਪੂਰਨ ਤੌਰ ਦੇ ਉੱਤੇ ਪੂਰਨ ਟਾਈਮ ਜਿਹੜਾ ਪ੍ਰਧਾਨ ਮੰਤਰੀ ਨਹੀਂ ਰਹਿ ਸਕੇ, ਉਹਨਾਂ ਨੂੰ ਵੀ ਅੱਧ ਵਿਚਾਲੇ ਛੱਡ ਕੇ ਤੇ ਉਹਨਾਂ ਦੇ ਭਰਾ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਪਰ ਹੁਣ ਪਿੱਛੇ ਜੇ ਉਹਨਾਂ ਨੇ ਪਤਾ ਚੱਲਿਆ ਸੀ ਇੱਕ ਇਮੋਸ਼ਨਲ ਬਲੈਕਮੇਲਿੰਗ ਦਾ ਵੀ ਉਹ ਇੰਗਲੈਂਡ ਤੋਂ ਆ ਕੇ ਅਰੈਸਟ ਹੋਏ ਸੀ ਤਾਂ ਕਿ ਲੋਕਾਂ ਦੇ ਵਿੱਚ ਆਪਣੀ ਛਵੀ ਨੂੰ ਹੋਰ ਵਧੀਆ ਬਣਾ ਕੇ ਤੇ ਫਿਰ ਅਗਲੀ ਜਿਹੜੀ 5 ਸਾਲ ਦਾ ਕਬਜ਼ਾ ਕਰ ਸਕਣ। ਹਲੇ ਤੱਕ ਤਾਂ ਮੈਨੂੰ ਲੱਗਿਆ ਨੀ ਵੀ ਉਹਨਾਂ ਦੀ ਇਸ ਜਿਹੜੀ ਕੁਰਬਾਨੀ ਦਾ ਕੋਈ ਕਿਸੇ ਪਾਸਿਓਂ ਕੋਈ ਫਾਇਦਾ ਜਾਂ ਇੱਕਦਮ ਬੂਮ ਆਇਆ ਹੋਵੇ, ਉਹ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ। ਪਰ ਦੂਜੇ ਪਾਸੇ ਇਮਰਾਨ ਖਾਨ ਦੀ ਜੇ ਗੱਲ ਕਰੀਏ ਤਾਂ ਇਮਰਾਨ ਖਾਨ ਨੂੰ ਪੁਰਾਣੇ ਲੋਕ ਤਾਂ ਸਾਰੇ ਜਾਣਦੇ ਆ, ਪਰ ਸ਼ਾਇਦ ਨਵੇਂ ਜਿਹੜੇ ਨੌਜਵਾਨ ਅੱਜ ਦੇ ਉਹ ਇਮਰਾਨ ਖਾਨ ਬਾਰੇ ਉਹਨਾਂ ਨਾ ਜਾਣਦੇ ਹੋਣ। ਜੇ ਹੁਣ ਮੈਂ ਤੁਹਾਨੂੰ ਵੀ ਪੁੱਛਾਂ ਵੀ ਤੁਸੀਂ ਇਮਰਾਨ ਖਾਨ ਬਾਰੇ ਕਿੰਨਾ ਕੁ ਜਾਣਦੇ ਹੋ ਤਾਂ ਮੈਨੂੰ ਨੀ ਲੱਗਦਾ ਵੀ ਤੁਸੀਂ ਉਸ ਉਹ ਜੁਝਾਰੂ ਇਮਰਾਨ ਖਾਨ ਕਿਸੇ ਨੂੰ ਪਤਾ ਹੋਊ ਜਿਹੜਾ ਇਮਰਾਨ ਖਾਨ ਅਸੀਂ ਦੇਖਿਆ ਆਪਦੀ ਅੱਖੀ ਦੇਖਿਆ। ਮੈਂ ਜੇ ਇਮਰਾਨ ਖਾਨ ਦੇ ਪਿਛੋਕੜ ਦੇ ਵਿੱਚ ਜਾਵਾਂ ਨਾ, ਗਿਣਤੀ ਦੇ ਬੰਦੇ ਹੁੰਦੇ ਆ ਜਿਹੜੇ ਹਿੰਡ ਪਗਾਉਂਦੇ ਆ, ਉਹ ਹਿੰਡ ਪਗਾਉਣ ਵਾਲਿਆਂ ਦੇ ਵਿੱਚ ਇਮਰਾਨ ਖਾਨ ਹੈਗਾ, ਤੇ ਹਿੰਡ ਵੀ ਪੈਸੇ ਦੇ ਜ਼ੋਰ ਦੇ ਉੱਤੇ ਨਹੀਂ, ਆਪਦੇ ਟੈਲੈਂਟ ਦੇ ਜ਼ੋਰ ਦੇ ਉੱਤੇ ਤੇ ਆਪਦੇ ਪੱਕੇ ਇਰਾਦੇ ਦੇ ਜ਼ੋਰ ਦੇ ਉੱਤੇ ਇਸ ਬੰਦੇ ਨੇ ਹਿੰਡ ਪਗਾਈ ਆ, ਮੇਰੇ ਸਾਹਮਣੇ ਹਿੰਡ ਪਗਾਈ ਆ, ਜਾਣੀ ਕਿ ਅਸੀਂ ਸਮਕਾਲੀ ਆ, ਅਸੀਂ ਇਸ ਇਤਿਹਾਸ ਦੇ ਗਵਾਹ। ਇੱਕ ਸਮਾਂ ਸੀਗਾ ਕ੍ਰਿਕਟ ਦੀ ਦੁਨੀਆ ਦੇ ਵਿੱਚ ਜਦੋਂ ਕਿ 4 ਮਹਾਰਥੀਆਂ ਦੀ ਤੂਤੀ ਬੋਲਦੀ ਸੀਗੀ, ਜਿਹਨਾਂ ਚੋਂ ਕਪਿਲ ਦੇਵ ਸੀ, ਮਹਾਰਥੀ ਉਹ ਸੀਗੇ ਵੀ ਜਿਹੜੇ ਬੈਟ ਬੱਲੇ ਦੋਨਾਂ ਨਾਲ ਆਪਦਾ ਜਦੋਂ ਗਰਾਊਂਡ ਚ ਹੁੰਦੇ ਸੀ ਤੇ ਆਪਦਾ ਉਦੋਂ ਉਹੀ ਦਿਖਦੇ ਸੀ, ਹੋਰ ਨੀ ਕੋਈ ਦਿਖਦਾ ਸੀ। ਇੰਡੀਆ ਵੱਲੋਂ ਕਪਿਲ ਦੇਵ ਖੇਡਦੇ ਸੀ, ਨਿਊਜ਼ੀਲੈਂਡ ਵੱਲੋਂ ਰਿਚਰਡ ਹੈਂਡਲੀ ਖੇਡਦੇ ਸੀ ਤੇ ਐਨ ਬੋਥਮ ਹੁੰਦੇ ਸੀ ਇੰਗਲੈਂਡ ਕੰਨੀਓ ਖੇਡਦੇ। ਤੇ ਉਸ ਟਾਈਮ ਦੇ ਵਿੱਚ ਪਾਕਿਸਤਾਨ ਦੀ ਟੀਮ ਦੇ ਵਿੱਚ ਨੌਜਵਾਨ ਇਮਰਾਨ ਖਾਨ ਸੀ ਜਿਹੜਾ ਕਿ ਇਹਨਾਂ ਨੂੰ ਬਰਾਬਰ ਦੀ ਟੱਕਰ ਦਿੰਦਾ ਸੀ। ਪਰ ਅਚਾਨਕ ਜ਼ਿੰਦਗੀ ਨੇ ਇਹੋ ਜਿਹੀ ਕਰਵਟ ਬਦਲੀ ਵੀ ਇਮਰਾਨ ਖਾਨ ਇੱਕ ਬਹੁਤ ਗਜਬ ਦਾ ਬੋਲਰ ਤੇ ਵਧੀਆ ਬੈਟਸਮੈਨ ਸੀ ਤੇ ਉਹ ਅਚਾਨਕ ਕਿਹ ਜੀ ਹੋਈ ਵੀ ਉਹਨਾਂ ਦੇ ਅੱਡੀ ਦੇ ਵਿੱਚ ਸੱਟ ਵੱਜ ਗਈ ਤੇ ਉਹ ਸੱਟ ਵੱਜਣ ਤੋਂ ਬਾਅਦ ਡਾਕਟਰਾਂ ਨੇ ਉਹਨੂੰ ਘਰੇ ਬਹਾਤਾ ਵੀ ਇਹ ਬੰਦਾ ਹੁਣ ਨੀ ਖੇਡ ਸਕਦਾ। ਉਸ ਟਾਈਮ ਦੇ ਜੇ ਤੁਸੀਂ ਅਖਬਾਰ ਦੇਖੋਗੇ ਹੋਰ ਦੇਖੋਗੇ ਤੇ ਲੋਕਾਂ ਨੇ ਬੜਾ ਅਫਸੋਸ ਮਨਾਇਆ ਵੀ ਇਮਰਾਨ ਖਾਨ ਦਾ ਜਿਹੜਾ ਕ੍ਰਿਕਟ ਦਾ ਜਿਹੜਾ ਕਰੀਅਰ ਆ ਬੜਾ ਚੜ੍ਹਨ ਚੜ੍ਹਾਈ ਤੇ ਸ਼ੁਰੂ ਹੋਇਆ ਸੀ ਤੇ ਇੱਥੇ ਖਤਮ ਹੋ ਗਿਆ। ਇਸ ਬੰਦੇ ਦੀ ਜਿਹੜੀ ਕਹਿ ਸਕਦੇ ਹਿੰਡ ਜਾਂ ਇਸ ਬੰਦੇ ਦਾ ਪੱਕਾ ਇਰਾਦਾ, ਇੰਨੀ ਕੁ ਜ਼ਿਆਦਾ ਇਹਨੇ ਆਪਦਾ ਮਿਹਨਤ ਕੀਤੀ ਤੇ ਲਗਾਤਾਰ 3-4 ਸਾਲ ਬਾਹਰ ਬੈਠਣ ਤੋਂ ਬਾਅਦ ਇਹਨੇ ਨਾ ਕਿ ਪਾਕਿਸਤਾਨ ਦੀ ਟੀਮ ਦੇ ਵਿੱਚ ਵਾਪਸੀ ਕੀਤੀ ਵਾਪਸੀ ਵੀ ਉਹੋ ਜਿਹੇ ਟਾਈਮ ਤੇ ਕੀਤੀ ਜਦੋਂ ਬਹੁਤ ਵੱਡੇ ਵੱਡੇ ਨਾਂ ਪਾਕਿਸਤਾਨ ਕੋਲੇ ਸੀਗੇ ਤੇ ਉਹਨਾਂ ਮੂਹਰੇ ਇਮਰਾਨ ਖਾਨ ਕੋਈ ਚੀਜ਼ ਨਹੀਂ ਸੀ। ਪਰ ਉਸ ਟਾਈਮ ਦੇ ਉੱਤੇ ਇਮਰਾਨ ਖਾਨ ਨੇ ਵਾਪਸੀ ਕਰਕੇ ਪਹਿਲਾਂ ਤਾਂ ਉਹ ਲੈ ਫੜੀ, ਲੈ ਫੜਨ ਤੋਂ ਬਾਅਦ ਉਹਨੇ ਦੇਸ਼ ਦੀ ਕਪਤਾਨੀ ਕੀਤੀ। ਦੇਸ਼ ਦੀ ਕਪਤਾਨੀ ਜਦੋਂ ਕੀਤੀ ਹੈ ਨਾ, ਉਸ ਟਾਈਮ ਪਾਕਿਸਤਾਨ ਦੀ ਟੀਮ ਦੇ ਵਿੱਚ ਨੌਜਵਾਨ ਤਾਂ ਸੀਗੇ ਕਈ ਆਏ, ਪਰ ਪਾਕਿਸਤਾਨ ਦੀ ਟੀਮ ਬਹੁਤ ਕਮਜ਼ੋਰ ਅੰਕੀ ਗਈ ਸੀ 92 ਦੇ ਵਰਲਡ ਕੱਪ ਦੇ ਵਿੱਚ। ਤੇ ਜਦੋਂ 92 ਦੇ ਵਰਲਡ ਕੱਪ ਦਾ ਪਹਿਲਾ ਮੈਚ ਖੇਡਿਆ, ਪਾਕਿਸਤਾਨ ਬੁਰੀ ਤਰ੍ਹਾਂ ਨਾਲ ਹਾਰ ਗਿਆ। ਪਾਕਿਸਤਾਨ ਦੀ ਇਹ ਪੋਜੀਸ਼ਨ ਆ ਗਈ ਵੀ ਉਹ ਸੈਮੀਫਾਈਨਲ ਦੇ ਵਿੱਚ ਪਹੁੰਚਣ ਲਾਇਕ ਵੀ ਨਹੀਂ ਸੀਗਾ, ਪਰ ਕੱਲੇ ਇਮਰਾਨ ਖਾਨ ਨੇ ਉਹਨੂੰ ਇੰਨੀ ਕੁ ਜ਼ਿਆਦਾ ਜਜ਼ਬਾ ਸੀ ਉਸ ਬੰਦੇ ਦੇ ਵਿੱਚ, ਮੈਂ ਉਹ ਸਾਰਾ ਵਰਲਡ ਕੱਪ ਆਪਦੇ ਅੱਖੀਂ ਦੇਖਿਆ ਤੇ ਅਖੀਰ ਉਹ ਵਰਲਡ ਕੱਪ ਵਿਜੇਤਾ ਬਣਿਆ ਪਾਕਿਸਤਾਨ ਦਾ। ਪਾਕਿਸਤਾਨ ਨੇ ਜਿਹੜਾ ਵਰਲਡ ਕੱਪ ਜਿੱਤਿਆ ਉਹ ਇਮਰਾਨ ਖਾਨ ਦੀ ਕਪਤਾਨੀ ਚ ਜਿੱਤਿਆ, ਤੇ ਉਸ ਬੰਦੇ ਨੇ ਦਿਖਾਇਆ ਵੀ ਜੇ ਕੁਛ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੁਛ ਵੀ ਕੀਤਾ ਜਾ ਸਕਦਾ। ਉਹ ਬੰਦਾ ਸਭ ਤੋਂ ਵੱਡੀ ਜਿਹੜੀ ਉਹਦੀ ਮੈਂ ਪਲੱਸ ਪੁਆਇੰਟ ਮੰਨਦਾ ਉਹ ਹੈਗਾ ਜੀ ਗਰਾਸ ਰੂਟ ਬੰਦਾ, ਉਹ ਪੈਰਾਸ਼ੂਟ ਨਾਲ ਉੱਤਰਨ ਵਾਲਾ ਬੰਦਾ ਨਹੀਂ ਹੈ। ਉਹਨੇ ਜਦੋਂ ਵੀ ਹੋਇਆ ਉਹਨੇ ਜ਼ਮੀਨ ਚੋਂ ਉੱਗਿਆ। ਹੁਣ ਜੇ ਰਾਜਨੀਤੀ ਦੀ ਗੱਲ ਕਰੀਏ, ਮੈਨੂੰ ਨੀ ਪਤਾ ਵੀ ਜਦੋਂ ਇਮਰਾਨ ਖਾਨ ਬਣ ਗਿਆ ਉਦੋਂ ਬਾਅਦ ਭਾਰਤ ਲਈ ਉਹ ਕਿਹੋ ਜਿਹਾ ਰਹੂਗਾ ਜਾਂ ਪਾਕਿਸਤਾਨ ਲਈ ਕਿਹੋ ਜਿਹਾ ਰਹੂਗਾ, ਉਹਦੀਆਂ ਜਿਹੜੀਆਂ ਨੀਤੀਆਂ ਦਾ ਮੈਨੂੰ ਨੀ ਪਤਾ ਵੀ ਉਹ ਕਿਹੋ ਜਿਹੀਆਂ ਹੋਣਗੀਆਂ। ਪਰ ਅੱਜ ਦੀ ਘੜੀ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਉਹਨੇ 20 ਸਾਲ ਸਿਆਸਤ ਦੇ ਵਿੱਚ ਆ ਕੇ ਮਿਹਨਤ ਕੀਤੀ ਵੀ ਉਹਨੇ ਆਪਦਾ ਪਰਿਵਾਰ ਛੱਡਤਾ। ਪਹਿਲਾਂ ਇੰਗਲੈਂਡ ਮੂਵ ਹੋ ਗਿਆ ਸੀ, ਉੱਥੋਂ ਆਪਦੇ ਉਹਨਾਂ ਨੂੰ ਪਰਿਵਾਰ ਬੱਚਿਆਂ ਨੂੰ ਛੱਡ ਕੇ ਪਾਕਿਸਤਾਨ ਦੇ ਵਿੱਚ ਪਰਮਾਨੈਂਟ ਆ ਗਿਆ। ਪਾਕਿਸਤਾਨ ਦੇ ਵਿੱਚ ਆ ਕੇ ਉਹਨੇ ਕੈਂਸਰ ਦੇ ਖਿਲਾਫ ਬਹੁਤ ਵੱਡੀ ਜੰਗ ਲੜੀ, ਕਿਉਂਕਿ ਇਹਦੀ ਮਾਂ ਨੂੰ ਕੈਂਸਰ ਹੋਇਆ ਸੀ ਉਸ ਟਾਈਮ ਦੇ ਵਿੱਚ, ਇਹਨੇ ਕੈਂਸਰ ਫੰਡ ਸ਼ੁਰੂ ਕੀਤਾ ਸੀ ਤੇ ਕੈਂਸਰ ਦੇ ਲਈ ਇਹਨੇ ਬਹੁਤ ਜ਼ਿਆਦਾ ਕੰਮ ਕੀਤਾ, ਪਬਲਿਕ ਲਈ ਕੰਮ ਕੀਤੇ। ਇੱਕ ਬਹੁਤ ਵੱਡਾ ਹੋਸਪਿਟਲ ਵੀ ਜਿਹੜਾ ਇਮਰਾਨ ਖਾਨ ਨੇ ਬਣਾਇਆ, ਜਿਹੜਾ ਪਾਕਿਸਤਾਨ ਚ ਹੁਣ ਤੱਕ ਦਾ ਸਭ ਤੋਂ ਵੱਡਾ ਹੋਸਪਿਟਲ ਆ ਕੈਂਸਰ ਦਾ। ਉਸ ਤੋਂ ਉਹਨਾਂ ਚੀਜ਼ਾਂ ਦਾ ਬੇਸ ਬਣਾਉਣ ਕਰਕੇ ਉਹ ਬੰਦਾ ਪਿਛਲੇ 20 ਸਾਲਾਂ ਤੋਂ ਸਿਆਸਤ ਦੇ ਵਿੱਚ ਹੱਥ ਪੈਰ ਮਾਰ ਰਿਹਾ। ਤੇ ਪਿਛਲੀਆਂ ਜਿਹੜੀਆਂ ਚੋਣਾਂ ਸੀ 2013 ਦੀਆਂ, ਉਹਨਾਂ ਚੋਣਾਂ ਦੇ ਵਿੱਚ ਉਹਦੇ ਕੋਲੇ 27 ਸੀਟਾਂ ਜਿੱਤਣ ਚ ਕਾਮਯਾਬ ਹੋ ਗਿਆ ਸੀ। ਤਾਹਰੀਕੇ ਪਾਕਿਸਤਾਨ ਨਾਂ ਦੀ ਉਹਦੀ ਪਾਰਟੀ ਆ, ਉਹਨੇ 100 ਟੋਟਲ ਜਿਹੜੀਆਂ ਉਹਨੂੰ ਸੀਟਾਂ ਦੇ ਵਿੱਚੋਂ 27 ਸੀਟਾਂ ਉਹਨੇ ਜਿੱਤੀਆਂ ਸਨ। ਪਰ ਇਸ ਵਾਰ ਜਿਹੜੇ ਉਹਨੂੰ ਜਿਹੜੇ ਸਿਆਸੀ ਮਾਹਰ ਆ ਉਹ ਇਹ ਕਹਿ ਰਹੇ ਆ ਵੀ ਇਮਰਾਨ ਖਾਨ ਦਾ ਪਲਡਾ ਜਿਹੜਾ ਉਹ ਦੂਜੀਆਂ ਦੋਨਾਂ ਪਾਰਟੀਆਂ ਨਾਲੋਂ ਭਾਰ ਆ। ਇਹ ਨੀ ਕਹਿ ਰਹੇ ਵੀ ਕਲੀਅਰ ਸਰਕਾਰ ਬਣੂਗੀ ਉਹਨਾਂ ਦੀ, ਪਰ ਇਹ ਕਹਿ ਰਹੇ ਆ ਵੀ ਇਮਰਾਨ ਖਾਨ ਦਾ ਪਲਡਾ ਜਿਹੜਾ ਦੂਜੀਆਂ ਪਾਰਟੀਆਂ ਨਾਲੋਂ ਕਾਫੀ ਭਾਰ ਆ। ਤੇ ਦੂਜੀਆਂ ਪਾਰਟੀਆਂ ਦੀ ਜੇ ਗੱਲ ਕਰੀਏ ਤਾਂ ਜਿਹੜੀ ਬੇਨਜ਼ੀਰ ਭੁੱਟੋ ਦੀ ਪਾਰਟੀ ਆ ਉਹਨੂੰ ਕਮਜ਼ੋਰ ਤਾਂ ਅੰਕਿਆ ਜਾ ਰਿਹਾ ਇਸ ਟਾਈਮ ਵੀ ਬੇਨਜ਼ੀਰ ਭੁੱਟੋ ਵੇਲੇ ਜਾਂ ਉਹਦੇ ਖੁਦ ਜ਼ੁਲਫਕਾਰ ਅਲੀ ਭੁੱਟੋ ਵੇਲੇ ਦਾ ਜਿਹੜਾ ਉਸ ਪਾਰਟੀ ਦਾ ਦਬਦਬਾ ਸੀ ਉਹ ਨਹੀਂ ਹੈ ਉਹ ਬਿਲਾਵਲ ਭੁੱਟੋ ਨਾਲ, ਪਰ ਉਹਨਾਂ ਕੋਲੇ ਚਾਬੀ ਆਉਂਦੀ ਦਿਖਾਈ ਦੇ ਰਹੀ ਹੈ ਸਰਕਾਰ ਦੀ। ਜਿਹੜੀ ਅੱਜ ਦੇ ਅਖਬਾਰਾਂ ਦੀ ਸਮੀਖਿਆ ਉਹ ਇਹ ਕਹਿੰਦੇ ਆ ਵੀ ਹੋ ਸਕਦਾ ਵੀ ਬਿਲਾਵਲ ਭੁੱਟੋ 20-30 ਸੀਟਾਂ ਲੈ ਕੇ ਤੇ ਜਿਹੜੀ ਨਵੀਂ ਸਰਕਾਰ ਬਣੇ ਉਹਨੂੰ ਸਮਰਥਨ ਕਿਸੇ ਵੀ ਜਿਹੜੀ ਵੀ ਪਾਰਟੀ ਨੂੰ ਦੇ ਕੇ ਤੇ ਸਰਕਾਰ ਬਣਾ ਕੇ ਚਾਬੀ ਆਪਦੇ ਹੱਥ ਲਿਆ ਸਕਦਾ ਸਰਕਾਰ ਦੀ। ਪਰ ਇਮਰਾਨ ਖਾਨ ਨੇ ਇੱਕ ਬੇਨਤੀ ਕੀਤੀ ਅੱਜ ਪਾਕਿਸਤਾਨ ਦੀ ਸਾਰੀ ਆਵਾਮ ਨੂੰ, ਉਹਨੇ ਪਾਕਿਸਤਾਨ ਦੀ ਆਵਾਮ ਨੂੰ ਕਿਹਾ ਵੀ ਜੇ ਤੁਸੀਂ ਚਾਹੁੰਦੇ ਹੋ ਤਬਦੀਲੀ ਤੇ ਵੱਡੇ ਵੱਡੇ ਫੈਸਲੇ ਹੋਣ ਤੇ ਵੱਡੀਆਂ ਵੱਡੀਆਂ ਤਬਦੀਲੀਆਂ ਪਾਕਿਸਤਾਨ ਚ ਆ ਕੇ ਤੇ ਪਾਕਿਸਤਾਨ ਜਿਹੜਾ ਕਿ ਦੁਨੀਆਂ ਤੋਂ ਪਛੜ ਰਿਹਾ ਤੇ ਉਹਦੇ ਬਰਾਬਰ ਆ ਕੇ ਰਲੇ ਤਾਂ ਤੁਸੀਂ ਮੈਨੂੰ ਪੂਰਨ ਬਹੁਮਤ ਦਿਓ, ਮੈਨੂੰ ਅਧੂਰਾ ਬਹੁਮਤ ਨਾ ਦਿਓ। ਜੇ ਅਧੂਰਾ ਬਹੁਮਤ ਦੇਤਾ ਤਾਂ ਮੈਂ ਉਵੇਂ ਫੈਸਲੇ ਨਹੀਂ ਕਰ ਪਾਵਾਂਗਾ ਜਿਵੇਂ ਕਰਨੇ ਚਾਹੀਦੇ ਆ। ਦੂਜੀ ਜਿਹੜਾ ਪਲੱਸ ਪੁਆਇੰਟ ਇਮਰਾਨ ਖਾਨ ਦੇ ਹੱਕ ਚ ਜਾ ਰਿਹਾ ਉਹ ਅਜੇ ਵੀ ਜਿਹੜੀ ਫੌਜ ਆ ਪਾਕਿਸਤਾਨ ਦੀ, ਉਹਨਾਂ ਫੌਜ ਨੇ ਸਦਾ ਹੀ ਦਖਲ ਅੰਦਾਜ਼ੀ ਦਿੱਤੀ ਆ ਪਾਕਿਸਤਾਨ ਦੀ ਸਿਆਸਤ ਦੇ ਵਿੱਚ, ਸਦਾ ਹੀ ਪਾਕਿਸਤਾਨ ਦੀ ਸਿਆਸਤ ਨੂੰ ਫੌਜ ਨੇ ਜਿੱਧਰ ਨੂੰ ਚਾਹਿਆ ਉਧਰ ਨੂੰ ਮੋੜਿਆ। ਹਾਲਾਂਕਿ ਹੁੰਦੀ ਉਲਟਾ ਗੱਲ ਵੀ ਸਰਕਾਰਾਂ ਫੌਜ ਨੂੰ ਚਲਾਉਂਦੀਆਂ, ਪਰ ਪਾਕਿਸਤਾਨ ਦੇ ਵਿੱਚ ਇਹ ਗੱਲ ਬਹੁਤ ਵਾਰੀ ਸਾਬਤ ਹੋ ਚੁੱਕੀ ਆ ਵੀ ਫੌਜ ਆ ਜਿਹੜੀ ਪਾਕਿਸਤਾਨ ਨੂੰ ਸਰਕਾਰ ਨੂੰ ਚਲਾਉਂਦੀ ਆ। ਤੇ ਉਹ ਫੌਜ ਦਾ ਜਿਹੜਾ ਰੁਝਾਨ ਆ ਉਹ ਇਮਰਾਨ ਖਾਨ ਵੱਲ ਦਿਖਾਈ ਦੇ ਰਿਹਾ ਤੇ ਇਸ ਚੀਜ਼ ਦਾ ਕੱਲ ਦੋਸ਼ ਵੀ ਜਿਹੜੇ ਉੱਥੋਂ ਦੇ ਜਿਹੜੇ PM ਨੇ ਲਾਇਆ ਸੀ ਸ਼ਹਿਬਾਜ਼ ਹੋਰਾਂ ਨੇ, ਉਹ ਕਹਿੰਦੇ ਵੀ ਜਿਹੜੀ ਫੌਜ ਆ ਉਹ ਇਮਰਾਨ ਖਾਨ ਦੀ ਮਦਦ ਕਰ ਰਹੀ ਹੈ। ਪਰ ਇਮਰਾਨ ਖਾਨ ਨੇ ਵੀ ਇਸ ਗੱਲ ਨੂੰ ਨਕਾਰਿਆ, ਫੌਜ ਨੇ ਵੀ ਇਸ ਗੱਲ ਨੂੰ ਨਕਾਰਿਆ। ਤੇ ਜੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵਾਕਈ ਫੌਜ ਜੇ ਚਾਹੁੰਦੀ ਹੋਈ ਇਮਰਾਨ ਖਾਨ ਨੂੰ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਜਾਂ, ਤਾਂ ਮੈਨੂੰ ਲੱਗਦਾ ਫਿਰ ਉਹਦਾ ਰਾਹ ਕੋਈ ਰੋਕ ਵੀ ਨਹੀਂ ਸਕਦਾ, ਫਿਰ ਉਹਨਾਂ ਨੇ ਆ ਹੀ ਜਾਣਾ। ਤੇ ਇਹ ਬੰਦਾ ਇਰਾਦੇ ਦਾ ਬਹੁਤ ਪੱਕਾ ਬੰਦਾ ਜੀ, ਆਪਦੇ ਰਿਜ਼ਲਟ ਦਿੱਤੇ ਹੋਏ ਆ ਸੋ ਉਮੀਦ ਆ ਪਾਕਿਸਤਾਨ ਦੀ ਜਨਤਾ ਲਈ ਉਹ ਸ਼ਾਇਦ ਚੰਗਾ ਹੋਵੇ, ਪਾਕਿਸਤਾਨ ਨੂੰ ਚੰਗੇ ਰਾਹ ਪਾ ਲੇ, ਕਿਉਂਕਿ ਇੱਕ ਜਿਹੜਾ ਮੈਂ ਉਹਦਾ ਪਲੱਸ ਪੁਆਇੰਟ ਮੰਨ ਰਿਹਾ ਪਰਸਨਲ ਪੱਧਰ ਤੇ, ਭਾਵੇਂ ਐਜ ਏ ਸਪੋਰਟਸਮੈਨ ਮੈਂ ਉਹਦਾ ਪੂਰਾ ਵੱਡਾ ਫੈਨ ਰਿਹਾ, ਪਰ ਜਿਹੜਾ ਮੇਰੀ ਇਹ ਮੰਨਣੀ ਆ ਵੀ ਇੱਕ ਸਪੋਰਟਸ ਪਰਸਨ ਹੁੰਦਾ ਨਾ ਜਿਹੜਾ ਜੋ ਜਿਹੜਾ ਖੇਡਾਂ ਦੇ ਵਿੱਚ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਆ, ਉਹਨੂੰ ਜਿੱਤਣਾ ਵੀ ਆਉਂਦਾ ਹੁੰਦਾ, ਉਹਨੂੰ ਹਾਰਨਾ ਵੀ ਆਉਂਦਾ ਹੁੰਦਾ, ਉਹਨੂੰ ਗੇਮ ਦੇ ਵਿੱਚ ਕਮ ਬੈਕ ਕਰਨਾ ਵੀ ਆਉਂਦਾ ਹੁੰਦਾ, ਤੇ ਉਹਦੇ ਵਿੱਚ ਇੱਕ ਸਪੋਰਟਸਮੈਨਸ਼ਿਪ ਵੀ ਹੁੰਦੀ ਆ। ਤੇ ਮੈਨੂੰ ਲੱਗਿਆ ਵੀ ਇਹ ਕਿਤੇ ਨਾ ਕਿਤੇ ਹੋ ਸਕਦਾ ਵੀ ਸਹਾਈ ਹੋਵੇ ਹੋਰਾਂ ਮੁੱਖ ਮੰਤਰੀਆਂ ਨਾਲੋਂ, ਪ੍ਰਧਾਨ ਮੰਤਰੀਆਂ ਨਾਲੋਂ ਇਹ ਜ਼ਿਆਦਾ ਸਹਾਈ ਹੋ ਸਕਦਾ ਆ। ਪਰ ਦੂਜੇ ਪਾਸੇ ਗੱਲ ਇਹ ਆ ਜਾਂਦੀ ਆ ਵੀ ਪਾਕਿਸਤਾਨ ਦਾ ਜਿਹੜਾ ਪੰਜਾਬ ਆ ਨਾ, ਉਹ ਸਭ ਤੋਂ ਵੱਡਾ ਸੂਬਾ, ਤੇ ਉੱਥੇ ਕੱਲੀਆਂ ਪੰਜਾਬ ਦੇ ਵਿੱਚ 141 ਸੀਟਾਂ, ਦੇਖ ਲਓ ਜਿੰਨਾ ਬਹੁਮਤ ਚਾਹੀਦਾ ਓਨੀ ਉਦੋਂ ਵੱਧ ਚਾਰ ਸੀਟਾਂ ਕੱਲੇ ਪਾਕਿਸਤਾਨ ਚ ਪੰਜਾਬ ਚ,
ਬਿਲਕੁਲ।
ਤੇ ਉਹ ਪੰਜਾਬ ਨੇ ਫੈਸਲਾ ਕਰਨਾ, ਤੇ ਪੰਜਾਬ ਦੇ ਉੱਤੇ ਇਸ ਟਾਈਮ ਜਿਹੜਾ ਰਾਜ ਆ ਉਹ ਜਿਹੜੀ ਨਵਾਜ਼ ਸ਼ਰੀਫ ਦੀ ਆ, ਸ਼ਹਿਬਾਜ਼ ਸ਼ਰੀਫ ਦੀ ਜਿਹੜੀ ਪਾਰਟੀ ਆ ਉਹਦਾ ਰਾਜ ਆ
ਜੀ।
ਸੋ ਇਹ ਕਿਤੇ ਨਾ ਕਿਤੇ ਆੜੇ ਆ ਸਕਦੀ ਆ ਵੀ, ਕਿਉਂਕਿ ਜਿੱਥੇ ਰਾਜ ਹੁੰਦਾ ਉੱਥੇ ਧੱਕਾ ਵੀ ਹੋ ਜਾਂਦਾ, ਉੱਥੇ ਪੈਸੇ ਦੇ ਜ਼ੋਰ ਦੇ ਉੱਤੇ ਵੀ ਹੋ ਜਾਂਦੀਆਂ ਕਈ ਕੰਮ। ਸੋ ਇਹ ਨਾ ਇੱਕ ਕਾਰਨ ਹੋ ਜੇ ਵੀ ਇਮਰਾਨ ਖਾਨ ਨੂੰ ਰੋਕ ਲੇ, ਪਰ ਅੱਜ ਪਾਕਿਸਤਾਨ ਚ ਵੋਟਾਂ ਪੈ ਰਹੀਆਂ ਜੀ, ਸੋ ਦੇਖਦੇ ਆ ਵੀ ਕਿੱਧਰ ਨੂੰ ਜਿਹੜਾ ਉੱਠ ਕਿਹੜੇ ਕਰਵਟ ਵਹਿੰਦਾ ਹੈ, ਤਾਂ ਹੁਣ ਕੱਲ ਨੂੰ ਪਤਾ ਲੱਗ ਜਾਣਾ।
ਠੀਕ ਹੈ ਬਰਾੜ ਸਾਹਿਬ, ਬਿਲਕੁਲ। ਸੋ ਉਸ ਤੋਂ ਬਾਅਦ ਚਲਦੇ ਆ ਜੀ ਅਗਲੀ ਖਬਰ ਤੇ। ਅਗਲੀ ਖਬਰ ਆ ਰਹੀ ਹੈ ਜੀ ਸਵਿਸ ਬੈਂਕਾਂ ਦੀ ਗੱਲ ਕਰਦੇ ਆ ਕਿ ਸਵਿਸ ਬੈਂਕਾਂ ਚ ਘੱਟ ਹੋਇਆ ਭਾਰਤੀਆਂ ਦਾ ਪੈਸਾ। ਸੋ ਇਹ ਖਬਰ ਆ ਰਹੀ ਹੈ ਜੀ ਕਿ ਪਿਛਲੇ ਇੱਕ ਸਾਲ ਚ ਜਮਾ ਰਕਮ ਚ ਆਈ 34.5% ਦੀ ਕਮੀ। ਇਸ ਖਬਰ ਬਾਰੇ ਕੀ ਕਹੋਗੇ ਬਰਾੜ ਸਾਹਿਬ?
ਦੇਖੋ ਜੀ, ਮੈਨੂੰ ਤਾਂ ਪਹਿਲਾਂ ਇਹ ਦੱਸੋ ਵੀ ਜਿਹੜਾ 34.5% ਕਮੀ ਆਈ ਆ ਉੱਥੇ, ਉਹ ਪੈਸਾ ਕਿੱਧਰ ਗਿਆ? ਉਹ ਸਾਨੂੰ ਤਾਂ ਮਿਲਿਆ ਨੀ 15-15 ਲੱਖ ਜਿਹੜਾ ਮਿਲਣਾ ਸੀ, ਫਿਰ ਉਹ ਪੈਸਾ ਕਿੱਥੇ ਗਿਆ? ਸੋ ਦੇਖੋ, ਨਾ ਤਾਂ ਉਦੋਂ 34% ਨਾਲ ਸਾਡਾ ਕੋਈ ਫਾਇਦਾ ਸੀ, ਨਾ ਸਾਡਾ 34% ਘਟਣ ਨਾਲ ਕੋਈ ਫਾਇਦਾ ਹੋਇਆ। ਸਾਡੇ ਲਈ ਮਹਿਜੇ ਅੰਕੜੇ ਆ, ਜਿਵੇਂ ਜਿਵੇਂ ਸਰਕਾਰਾਂ ਆਉਂਦੀਆਂ, ਜਿਵੇਂ ਜਿਵੇਂ ਬਿਆਨ ਦਿੰਦੀਆਂ, ਉਹ ਅੰਕੜੇ ਦੇ ਦਿੰਦੀਆਂ, ਤੇ ਅਸੀਂ ਉਹ ਅੰਕੜਿਆਂ ਨੂੰ ਸੁਣ ਪੜ ਲੈਂਦੇ ਆ। ਇਸ ਤੋਂ ਵੱਧ ਕੇ ਹੋਰ ਸਾਡੇ ਲਈ ਇਹ ਕੁਛ ਨੀ ਹੈ। ਅਸੀਂ ਤਾਂ ਇੱਕ ਜਿਹੜੀਆਂ ਪਾਰਟੀਆਂ ਕਹਿ ਸਕਦੇ ਹਾਂ ਵੀ ਆਪਦੇ ਵਰਕਰਾਂ ਨੂੰ ਮੂਰਖ ਬਣਾਉਣ ਲਈ, ਨਾਰੇ ਮੁਜ਼ਾਰੇ ਲਾਉਣ ਲਈ ਇੱਕ ਅੱਧਾ ਨਾਰਾ ਹੋਰ ਬਣ ਜੂ ਵੀ ਦੇਖੋ ਜੀ ਸਵਿਸ ਬੈਂਕ ਦੇ ਵਿੱਚੋਂ ਇੰਨਾ ਪੈਸਾ ਵਾਪਸ ਕਢਾ ਲਿਆ ਲੋਕਾਂ ਨੇ। ਦੇਖੋ ਸਵਿਸ ਬੈਂਕ ਦੇ ਮਾਮਲੇ ਚ ਪਹਿਲੀ ਗੱਲ ਤਾਂ ਇਹ ਹੈ ਵੀ ਸਵਿਸ ਬੈਂਕ ਦੇ ਜਿੰਨੇ ਵਾਰੀ ਵੀ ਅੰਕੜੇ ਆਏ, ਉਹਨਾਂ ਅੰਕੜਿਆਂ ਦੇ ਨਾਲ ਕਿਤੇ ਕਿਸੇ ਨੇ ਇਹ ਨਹੀਂ ਗੱਲ ਕਹੀ, ਹੁਣ ਜਾ ਕੇ ਕਹਿਣ ਲੱਗੇ ਆ ਵੀ ਜਿਹੜੇ ਇਹ ਅੰਕੜੇ ਆ ਇਹ ਟੋਟਲ ਉੱਥੇ ਜਮਾਂ ਹੋਏ ਧਨ ਦੇ ਆ, ਨਾ ਕਿ ਬਲੈਕ ਮਨੀ ਦੇ ਆ। ਬਲੈਕ ਮਨੀ ਤੇ ਇੱਕ ਨੋਰਮਲ ਪੈਸਾ, ਨੋਰਮਲ ਧਨ ਆ ਜਿਹੜਾ, ਉਹਦਾ ਫਰਕ ਆ। ਹੁਣ ਜੇ ਕੋਈ ਬੰਦਾ, ਕੋਈ ਵੀ ਪਾਰਟੀ, ਕੋਈ ਵੀ ਇਹ ਚੀਜ਼ ਸਾਬਤ ਕਰਦੇ ਵੀ ਆਹ ਮੇਰਾ ਧਨ ਆ ਜਿਹੜਾ ਇੱਕ ਨੰਬਰ ਦਾ, ਤਾਂ ਫਿਰ ਉਹ ਚਾਹੇ ਸਵਿਸ ਬੈਂਕ ਚ ਪਿਆ ਤੇ ਚਾਹੇ ਰਿਜ਼ਰਵ ਬੈਂਕ ਚ ਪਿਆ ਤੇ ਚਾਹੇ ਸਟੇਟ ਬੈਂਕ ਚ ਪਿਆ, ਉਹਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਨਾ। ਉਹ ਤਾਂ ਫਿਰ ਇੱਕ ਨੰਬਰ ਦਾ, ਅਗਲੇ ਦਾ ਰਾਈਟ ਆ, ਕਿੱਥੇ ਬੈਂਕ ਬਣੇ ਕਾਹਦੇ ਲਈ, ਰੱਖਣ ਲਈ ਆ। ਸੋ ਹੁਣ ਤੱਕ ਜਿਹੜੇ ਅੰਕੜੇ ਆਉਂਦੇ ਰਹੇ ਆ ਨਾ, ਉਹ ਅੰਕੜੇ ਆਉਂਦੇ ਰਹੇ ਜਿਹੜੇ ਟੋਟਲ ਧਨ ਦੇ। ਹੁਣ ਜਿਹੜਾ 34% ਘੱਟ ਕੇ ਅੰਕੜੇ ਆਉਣ ਲੱਗ ਗਏ, ਉਹਦਾ ਕਾਰਨ ਇਹ ਆ ਵੀ ਉਹ 34% ਪੈਸਾ ਕੋਈ ਟਰੱਕਾਂ ਨਾਲ ਕੱਢ ਕੇ ਉੱਥੇ ਢੋ ਨਹੀਂ ਲਿਆ, ਕਿਸੇ ਪਾਸੇ ਕਿਤੇ ਹੋਰ ਨੀ ਲੈ ਗਏ। ਉਹ 34% ਲੋਕਾਂ ਨੇ ਆਪਦਾ ਜਿਹੜਾ ਇੱਕ ਨੰਬਰ ਦਾ ਧਨ ਸੀ ਉਹ ਸਾਬਤ ਕਰਤਾ, ਉਹਦੇ ਪੇਪਰ ਦੇ ਤੇ ਦੱਸਤਾ ਵੀ ਆਹ ਸਾਡਾ ਜੀ ਧਨ ਆ ਜੀ, ਉਹਨਾਂ ਨੇ ਡਿਕਲੇਅਰ ਕਰਤਾ ਤੇ ਉਹ 34% ਉੱਥੇ ਘੱਟ ਗਿਆ ਜੀ। ਸੋ ਫਿਰ ਕੀ ਫਾਇਦਾ ਹੋਇਆ ਕਿਸੇ ਨੂੰ? ਪਬਲਿਕ ਨੂੰ ਕੀ ਫਾਇਦਾ ਹੋਇਆ? ਪਬਲਿਕ ਨੂੰ ਤਾਂ ਸਿਰਫ ਮੂਰਖ ਹੀ ਬਣਾਇਆ ਗਿਆ ਨਾ, ਜੁਮਲੇਬਾਜ਼ੀ ਆ ਜਿਹੜੀ ਵੋਟਾਂ ਲੈਣ ਵੇਲੇ ਉਹ ਵਰਤੀ ਗਈ। ਹੁਣ ਜਦੋਂ ਜੇ ਕਾਂਗਰਸ ਗੱਲ ਚੱਕਦੀ ਆ ਤਾਂ ਕਾਂਗਰਸ ਨੂੰ ਸਿਰਫ ਤੇ ਸਿਰਫ ਇੱਕੋ ਹੀ ਰੌਲਾ ਵੀ ਉਹਨਾਂ ਨੇ ਮੋਦੀ ਨੂੰ ਛੋਟਾ ਦਿਖਾਉਣਾ, ਜੇ ਮੋਦੀ ਚੱਕਦਾ ਤਾਂ ਉਹਨੇ ਆਪਦੇ ਆਪ ਢੰਗ ਨਾਲ ਲੋਕਾਂ ਨੂੰ ਮੂਰਖ ਦਿਖਾਉਣਾ। ਅਖੀਰ ਜਿਹੜੀ ਗੱਲ ਤਾਂ ਉੱਥੇ ਹੀ ਆ ਜਾਂਦੀ ਆ ਜੀ ਵੀ ਚਾਹੇ ਚਿੱਟੇ ਆ, ਚਾਹੇ ਹਰੇ ਆ, ਚਾਹੇ ਨੀਲੇ ਆ, ਇਹਨਾਂ ਲੋਕਾਂ ਨੇ ਆਮ ਲੋਕਾਂ ਨੂੰ ਮੂਰਖ ਬਣਾਉਣ ਤੋਂ ਸਿਵਾਏ ਹੋਰ ਕੋਈ ਵੀ ਕੰਮ ਨਹੀਂ ਹੈ।
ਬਿਲਕੁਲ ਬਰਾੜ ਸਾਹਿਬ, ਸਹੀ ਗੱਲ ਆ। ਅੰਕੜਿਆਂ ਦੀ ਜਿਹੜੀ ਗੱਲ ਹੁੰਦੀ ਆ, ਕਹਿੰਦੇ ਹੁੰਦੇ ਕੰਨ ਏਦਾਂ ਨੀ ਏਦਾਂ ਫੜ ਲਓ, ਗੱਲ ਉਹੀ ਆ। ਤੇ ਸਾਡੇ ਨਾਲ ਇੰਦਰਜੀਤ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ। ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਹੈ, ਕਹਿੰਦੇ ਮੈਂ ਤੇ ਜੇ ਬਾਰੇ ਬਰਾੜ ਵੀਰ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ, ਜਿਹੜੇ ਮਤਲਬ ਮੈਂ ਤੇ ਜੇ ਦੇ ਬਰਾੜ ਵੀਰ ਜੀ ਨੇ ਦੱਸੇ ਉਹ ਬਿਲਕੁਲ ਸਹੀ ਨੇ, ਤੇ ਦੂਜੇ ਮਤਲਬ ਤਾਂ ਪੁਜਾਰੀਵਾਦ ਅਤੇ ਆਪਣੇ ਸਵਾਰਥ ਅਤੇ ਆਪਣੀ ਹੋਂਦ ਨੂੰ ਲੋਕਾਂ ਦੇ ਭਾਰ ਪਾਉਣ ਲਈ ਕੀਤੇ ਨੇ।
ਸੋ ਸ਼ੁਕਰੀਆ ਕਿਹਾ ਇਹਨਾਂ ਨੇ ਜੀ, ਬਹੁਤ ਬਹੁਤ ਧੰਨਵਾਦ ਇੰਦਰ
ਜੀ ਆਪਣੀ
ਜੀ। ਸੋ ਖਬਰਾਂ ਦੇ ਸਿਲਸਿਲੇ ਵਿਚ ਬਰਾੜ ਸਾਹਿਬ ਅੱਗੇ ਇੱਕ ਜਿਹੜੀ ਖਬਰ ਹੈ ਕਿ ਸੈਂਸਰ ਬੋਰਡ ਚ ਵੀ ਸ਼੍ਰੋਮਣੀ ਕਮੇਟੀ ਨੂੰ ਨੁਮਾਇੰਦਗੀ ਜਿਹੜੀ ਮਿਲਣੀ ਚਾਹੀਦੀ ਹੈ। ਸੋ ਇਹਦੇ ਬਾਰੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਮੰਗ ਕੀਤੀ ਹੈ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਦੇ ਵਿੱਚੋਂ ਵੀ ਕੋਈ ਜਿਹੜਾ ਉਹ ਸੈਂਸਰ ਬੋਰਡ ਦੇ ਵਿੱਚ ਕੋਈ ਨੁਮਾਇੰਦਾ ਹੋਣਾ ਚਾਹੀਦਾ ਹੈ। ਇਹਦੇ ਬਾਰੇ ਕੀ ਕਹੋਗੇ ਤੁਸੀਂ?
ਦੇਖੋ ਜਿਹੜਾ ਆਪਾਂ ਉਹ ਥੋੜਾ ਜਿਹਾ ਮੈਂ ਇੱਧਰ ਆਪਣੇ ਇਹਨਾਂ ਨੇ ਮੇਲ ਆਈ ਸੀ ਇੰਦਰਜੀਤ ਹੋਰਾਂ ਦੀ, ਮਾੜਾ ਜਿਹਾ ਉਹਨਾਂ ਨੂੰ ਦੱਸਦੇ ਜੀ ਵੀ ਜਿਹੜੀ ਮੈਂ ਮੇਰੀ ਤੇ ਤੂੰ ਤੇਰੀ ਹੈ ਨਾ, ਇਹ ਇਹ ਸਾਨੂੰ ਦਾਇਰਿਆਂ ਚ ਘਟਦੀ ਹੈ ਤੇ ਅਸੀਂ ਉਹ ਦਾਇਰਿਆਂ ਚੋਂ ਨਿਕਲਣ ਦੀ ਕੋਸ਼ਿਸ਼ ਕਰੀਏ ਵੀ ਅਸੀਂ ਚਾਹੇ ਮੈਂ ਕਰਕੇ ਪਰਫੋਰਮੈਂਸ ਦਈਏ ਚਾਹੇ ਤੈਨੂੰ ਤੂੰ ਕਰਕੇ ਦਈਏ, ਆਪਣੀ ਪ੍ਰੋਪਰ ਪੂਰਨ ਪਰਫੋਰਮੈਂਸ ਦਈਏ। ਪਹਿਲੀ ਗੱਲ ਤਾਂ ਇਹ ਵੀ ਆਪਦੇ ਲਈ ਦਾਇਰੇ ਨਾ ਬਣਾਈਏ। ਦੂਜੀ ਗੱਲ ਇਹ ਹੈ ਵੀ ਜੇ ਕਿਸੇ ਨੂੰ ਕੋਈ ਦਿੱਕਤ ਨਹੀਂ ਦੇ ਰਹੀ, ਕਿਸੇ ਦਾ ਕੋਈ ਮਾੜਾ ਨਹੀਂ ਕਰ ਰਹੀ, ਤਾਂ ਕੋਈ ਮਾੜਾ ਨਹੀਂ ਹੈ, ਦਿਖਾਵੇ ਲਈ ਨਾ ਕਰੀਏ। ਮੇਰੇ ਨਾ ਬਹੁਤ ਘੱਟੋ ਘੱਟ 10 ਸਾਲ ਪਹਿਲਾਂ ਇੱਕ ਮੈਨੂੰ ਵੀ ਕਵਿਤਾ ਲਿਖਣ ਦਾ ਸ਼ੌਂਕ ਚੜਿਆ ਸੀ, ਉਦੋਂ ਪਤਾ ਨੀ ਆਇਕੂ ਲਿਖਣ ਦਾ ਸ਼ੌਂਕ ਚੜਿਆ ਸੀ, ਤਾਂ ਉਹ 4 ਲਾਈਨਾਂ ਮੈਂ ਵੀ ਲਿਖਿਆ ਸੀ। ਮੈਂ ਲਿਖਿਆ ਸੀ ਤੂੰ ਤੇਰੀ ਤੂੰ ਤੇਰੀ ਗੁਰੂ ਘਰ ਦੀ ਦੇਹੜੀ, ਤੂੰ ਤੇਰੀ ਤੂੰ ਤੇਰੀ ਗੁਰੂ ਘਰ ਦੀ ਦੇਹੜੀ, ਫੇਰ ਉਹੀ ਮੈਂ ਮੇਰੀ 3 ਲਾਈਨਾਂ ਦੇ ਵਿੱਚ ਇਹ ਵਿਖਿਆਨ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਜਦੋਂ ਗੁਰੂ ਘਰ ਜਾਂਦੇ ਹਾਂ ਅਸੀਂ ਕਿਤੇ ਧਰਮ ਥਾਂ ਜਾਂਦੇ ਹਾਂ ਤਾਂ ਉਦੋਂ ਤੂੰ ਤੇਰੀ 1-2 ਮਿੰਟਾਂ ਲਈ ਅਸੀਂ ਕਰਕੇ ਦੇਹੜੀ ਟੱਪਣ ਦੀ ਦੇਰ ਹੁੰਦੀ ਆ, ਉਹੀ ਮੈਂ ਮੇਰੀ। ਸੋ ਇਹ ਦਿਖਾਵੇ ਨਾ ਕਰੀਏ ਜੀ, ਅਸੀਂ ਸਿੰਪਲ ਆਪਦਾ ਉਹੋ ਜਿਹੇ ਹੋਈਏ ਜੇ ਜੇ ਅਸੀਂ ਹਾਂਗੇ ਆ, ਠੀਕ ਆ। ਦੂਜੀ ਗੱਲ ਆ ਗਈ ਜੀ ਸੈਂਸਰ ਬੋਰਡ ਦੀ, ਹੁਣ ਤੁਸੀਂ ਗੱਲ ਕੀਤੀ ਆ ਵੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ ਕਿਹਾ ਜੀ ਵੀ ਜਿਹੜੀ ਸੈਂਸਰ ਬੋਰਡ ਦੀ ਕਮੇਟੀ ਪਿੱਛੇ ਜੇ ਗਠਿਤ ਕੀਤੀ ਸੀ, ਤੁਸੀਂ ਖ਼ਬਰ ਵੀ ਪੜ੍ਹੀ ਹੋਣੀ ਆ, ਸਾਡੇ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਨੂੰ ਵੀ ਉਸ ਕਮੇਟੀ ਦਾ ਮੈਂਬਰ ਲਿਆ ਗਿਆ ਸੀ, ਮੇਰੀ ਉਹਨਾਂ ਨਾਲ ਵੀ ਕਾਫੀ ਲੰਮੀ ਚੌੜੀ ਇਸ ਵਿਸ਼ੇ ਤੇ ਗੱਲ ਹੋਈ। ਸੈਂਸਰ ਬੋਰਡ ਦੀ ਮੈਨੂੰ ਇਸ ਬਿਆਨ ਤੋਂ ਕਾਫੀ ਹੈਰਾਨੀ ਹੋਈ ਆ ਵੀ ਇਹ ਕਿਉਂ ਚਾਹੁੰਦੇ ਆ ਸੈਂਸਰ ਬੋਰਡ ਦੇ ਵਿੱਚ, ਜੇ ਇਹਦਾ ਇਹ ਜਾਂ ਤਾਂ ਉਹਨਾਂ ਦੀ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਾਂ ਉਹਨਾਂ ਨੇ ਜਿਹੜੀਆਂ ਭਾਵਨਾਵਾਂ ਨਾਲ ਬਿਆਨ ਦਿੱਤਾ ਉਹਨੂੰ ਪੂਰਨ ਨਹੀਂ ਉਹ ਪ੍ਰਗਟ ਕਰ ਸਕੇ। ਸੈਂਸਰ ਬੋਰਡ ਦੇ ਵਿੱਚ ਸਿੱਖਿਜ਼ਮ ਨਾਲ ਰਿਲੇਟਡ ਸਾਲਾਂ ਚ ਇੱਕ ਫਿਲਮ ਆਉਂਦੀ ਆ, ਸਾਲ ਚ ਆ ਗਈ, 2 ਸਾਲ ਚ ਆ ਗਈ, ਕਿਤੇ ਕੋਈ ਆ ਗਈ, ਜਿਹਦੇ ਚ ਸਿੱਖ ਸੈਂਸਰ ਬੋਰਡ ਦੀ ਲੋੜ ਆ, ਸਿੱਖ ਮੈਂਬਰ ਨੁਮਾਇੰਦਿਆਂ ਦੀ ਲੋੜ ਆ ਵੀ ਉਹ ਦੇਖ ਸਕਣ ਵੀ ਸਿੱਖ ਧਰਮ ਨਾਲ ਕਿਸੇ ਕਰਨ ਦੀ ਉਨਤਾਈ ਤਾਂ ਨਹੀਂ ਹੋ ਰਹੀ। ਹੁਣ ਜੇ ਜਿਹੜੇ ਢੰਗ ਨਾਲ ਬਿਆਨ ਦਿੱਤਾ ਗਿਆ ਵੀ ਸੈਂਸਰ ਬੋਰਡ ਚ ਸ਼੍ਰੋਮਣੀ ਕਮੇਟੀ ਨੂੰ ਮਿਲੇ ਨੁਮਾਇੰਦਗੀ, ਤਾਂ ਫਿਰ ਹੁਣ ਦੱਸੋ ਅਸੀਂ ਕਾਜਲ ਤੇ ਇਹਨਾਂ ਦੀਆਂ ਜਿਹੜੀਆਂ ਅੱਜ ਕੱਲ੍ਹ ਮਾਧੁਰੀ ਦੀਕਸ਼ਿਤ ਹੋਰਾਂ ਦੀਆਂ ਫਿਲਮਾਂ ਦੇਖ ਕੇ ਕਰਨਾ ਕੀ ਹੈ? ਸਾਡੇ ਸਿੱਖਿਜ਼ਮ ਦੇ ਲੋਕਾਂ ਨੇ ਕਰੀ ਜਾਣ ਜਿਹੜਾ ਕੁਛ ਮਰਜ਼ੀ ਕਰੀ ਜਾਣ, ਸਾਡਾ ਉਹਦੇ ਤਾਂ ਕੀ ਮਤਲਬ ਸੈਂਸਰ ਬੋਰਡ ਦੇ ਵਿੱਚ? ਸੋ ਇਹ ਨਾ ਕਿਤੇ ਨਾ ਕਿਤੇ ਬਿਆਨ ਦਰੁਸਤ ਕਰਨ ਵਾਲਾ, ਇਸ ਬਿਆਨ ਦੇ ਵਿੱਚ ਕੋਈ ਨਾ ਕੋਈ ਕਮੀ ਆ, ਚਾਹੇ ਡਾਕਟਰ ਲਿਖਣ ਵਾਲਿਆਂ ਚ ਕਮੀ ਆਈ ਆ ਤੇ ਚਾਹੇ ਬੋਲਣ ਵਾਲਿਆਂ ਚ ਕਮੀ ਆਈ ਆ। ਹਾਂ, ਇਹ ਹੋਣਾ ਚਾਹੀਦਾ ਵੀ ਸੈਂਸਰ ਬੋਰਡ ਦੇ ਵਿੱਚ ਸਾਨੂੰ ਨੁਮਾਇੰਦਗੀ ਦੀ ਲੋੜ ਨਹੀਂ, ਇਹ ਲਾਉ ਹੋਣਾ ਚਾਹੀਦਾ ਵੀ ਜੇ ਸਿੱਖਿਜ਼ਮ ਦੀ ਕੋਈ ਵੀ ਗੱਲ ਕਰਨੀ ਆ ਤਾਂ ਸਿੱਖ ਸੈਂਸਰ ਬੋਰਡ ਜਿਹੜਾ ਉਹਨਾਂ ਦਾ ਆਪਣਾ ਬਣਿਆ ਹੋਇਆ ਉਹ ਸੈਂਸਰ ਬੋਰਡ ਤੋਂ ਸਹੀ ਪਵਾ ਕੇ ਲਿਆਉਣੀ ਪਊ, NOC ਲੈਣੀ ਪਊਗੀ। ਬਸ ਸਿੰਪਲ ਸਿੰਪਲ ਇਹ ਫੰਡਾ ਹੋਣਾ ਚਾਹੀਦਾ। ਅਸੀਂ ਕੀ ਲੈਣਾ ਉਸ ਬੋਰਡ ਦਾ ਮੈਂਬਰ ਬਣ ਕੇ? ਸਾਨੂੰ ਕੀ ਮਤਲਬ ਉੱਥੇ ਕੋਈ ਕਿਹੋ ਜਿਹੀਆਂ ਫਿਲਮਾਂ ਬਣਾਈ ਜਾਂਦਾ, ਕੋਈ ਧਰਮ ਕਿਸੇ ਨੂੰ ਨਹੀਂ ਰੋਕ ਰਿਹਾ, ਕੋਈ ਆਪਦੀ ਖਿੱਲੀ ਅੜਵਾਉਂਦਾ ਅੜਾਈ ਜਾਵੇ, ਸਾਨੂੰ ਕੀ ਪ੍ਰੋਬਲਮ ਆ? ਤੇ ਜਿਹੜਾ ਜਿਹੜਾ ਸਾਨੂੰ ਪ੍ਰੋਬਲਮ ਆ ਸਾਡੇ ਧਰਮ ਤਾਂ ਹੀ ਵੀ ਸਾਡੀ ਕੋਈ ਖਿੱਲੀ ਨਾ ਅੜਾਵੇ ਕਿਸੇ ਕਿਸਮ ਦੀ। ਸੋ ਬੈਸਟ ਆਈਡੀਆ ਇਹੀ ਹੈ ਜੀ ਵੀ ਇਹ ਉਹਨਾਂ ਨੂੰ ਕਿਹਾ ਜਾਵੇ ਵੀ ਸਾਡੀ NOC ਤੋਂ ਬਿਨਾਂ ਜੇ ਕੋਈ ਸੈਂਸਰ ਬੋਰਡ ਫਿਲਮ ਪਾਸ ਕਰਦਾ ਗਾ ਜਿਹਦੇ ਚ ਸਿੱਖਿਜ਼ਮ ਦੇ ਬਾਰੇ ਚ ਕੋਈ ਵੀ ਜ਼ਿਕਰ ਆਉਂਦਾ, ਸਿੱਖਾਂ ਦੀ ਛਵੀ ਨੂੰ ਵਿਗਾੜਿਆ ਜਾਂਦਾ, ਤਾਂ ਅਸੀਂ ਉਹਦੀ ਆਪਦੇ ਢੰਗ ਨਾਲ ਵਿਰੋਧਤਾ ਕਰਾਂਗੇ
ਜੀ। ਬਿਲਕੁਲ। ਔਰ ਬਰਾੜ ਸਾਹਿਬ ਗੁਰਦੀਪ ਸਿੰਘ ਹੁਣਾਂ ਦੀ ਸਾਨੂੰ ਮੈਸੇਜ ਆਇਆ ਇਸ ਤੋਂ ਬਾਅਦ, ਉਹਨਾਂ ਨੇ ਲਿਖਿਆ ਹੈ ਕਿ ਬਾਈ ਜੀ ਗੁਰਦੁਆਰਾ ਸਾਹਿਬ ਰੌਲਾ ਕੱਲ ਫੇਰ ਪਿਆ ਹੈ, 2 ਮੁੰਡੇ ਗਏ ਸੀ ਸਟੂਡੈਂਟ ਵੀਜ਼ਾ ਤੇ ਸੀ ਤਾਂ ਉਹ ਜਾਂਦਾ ਲਾਈਵ ਨੀ ਹੋਏ ਤੇ ਬਹਿਸ ਨੀ ਕੀਤੀ, ਤੁਸੀਂ ਕੀ ਕਹੋਗੇ ਇਸ ਬਾਰੇ ਚ?
ਦੇਖੋ, ਅਸੀਂ ਤਾਂ ਪਹਿਲੇ ਦਿਨ ਤੋਂ ਇਹੀ ਗੱਲ ਕਹਿ ਰਹੇ ਹਾਂ, ਪਰਸੋਂ ਦੇ ਉੱਥੇ ਪ੍ਰੋਗਰਾਮ ਚ ਵੀ ਇਹੀ ਗੱਲ ਕਹੀ ਸੀ ਵੀ ਉਹਨਾਂ ਨੂੰ ਉਹਨਾਂ ਦੇ ਹਾਲ ਦੇ ਉੱਤੇ ਛੱਡ ਦੇਣਾ ਚਾਹੀਦਾ, ਸਾਨੂੰ ਕਿਸੇ ਵੀ ਕਿਸਮ ਦਾ ਕੋਈ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ ਜਿਹਦੇ ਨਾਲ ਅਸੀਂ ਲੋਕਾਂ ਚ ਤਮਾਸ਼ਾ ਬਣੀਏ। ਦੇਖੋ, ਸਾਨੂੰ ਜਿਹੜਾ ਕੰਮ ਆ, ਜਿਹੜਾ ਉਦਣ ਵੀ ਇਹੀ ਤਰੀਕਾ ਦੱਸਿਆ ਸੀ ਵੀ ਸਾਨੂੰ ਅਕਾਲ ਤਖ਼ਤ ਸਾਹਿਬ ਦੇ ਨੋਟਿਸ ਚ ਗੱਲ ਲਿਆ ਦੇਣੀ ਚਾਹੀਦੀ ਆ। ਅਕਾਲ ਤਖ਼ਤ ਸਾਹਿਬ ਜੋ ਫੈਸਲਾ ਕਰਦੇ ਆ ਉਹ ਸਰਵਉੱਚ ਸੰਸਥਾ ਸਾਡੀ, ਸਾਨੂੰ ਉਹਦੇ ਤੇ ਵਿਸ਼ਵਾਸ ਕਰਨਾ ਚਾਹੀਦਾ, ਸਾਨੂੰ ਮੰਨਣਾ ਚਾਹੀਦਾ ਤੇ ਜਿਵੇਂ ਜਿਵੇਂ ਵੀ ਹੁੰਦਾ ਉਹ ਉਸੇ ਢੰਗ ਨਾਲ ਅਸੀਂ ਆਪਦਾ ਅੱਗੇ ਵਧਣਾ ਚਾਹੀਦਾ। ਅਸੀਂ ਉਹੀ ਵਕਤ ਆ ਜਿਹੜਾ ਵਕਤ ਇਹ ਚੈੱਕ ਕਰਨ ਦੇ ਵਿੱਚ ਵੀ ਅੱਜ ਹੁਣ ਉਹ ਬੈਠਣ ਦਿੰਦੇ ਆ ਕਿ ਨਹੀਂ ਬੈਠਣ ਦਿੰਦੇ, ਅੱਜ ਖਾਣ ਦਿੰਦੇ ਆ ਕਿ ਨਹੀਂ ਖਾਣ ਦਿੰਦੇ, ਅੱਜ ਅਸੀਂ ਕਿਹਦੇ ਨਾਲ ਲੜਨਾ, ਉਹ ਪੁਲਿਸ ਸੱਦ ਲਈ ਉਹਨਾਂ ਨੇ ਉਹ ਕਰ ਲਿਆ। ਦੇਖੋ ਇਹ ਚੱਲੀ ਜਾਣਾ ਜਦੋਂ ਜਦੋਂ ਹੋਮਿਓ ਰਹੂਗੀ, ਜਿੱਦਾਂ ਚੱਕ ਇਨਸਾਨੀਅਤ ਵਿੱਚ ਉਦੋਂ ਤੱਕ ਇਹ ਹੋਮਿਓ ਆੜੇ ਆਉਂਦੀ ਰਹੂਗੀ। ਤੇ ਮੈਂ ਦੋਨੇ ਪਾਸੇ ਦੀ ਪੀੜ ਦੇਖੀ ਆ, ਕਈ ਵਾਰੀ ਪ੍ਰਬੰਧਕ ਵੀ 100% ਗਲਤ ਨਹੀਂ ਹੁੰਦੇ ਤੇ ਕਈ ਵਾਰੀ ਦੂਜੀ ਸੰਗਤ ਵੀ ਨਹੀਂ ਗਲਤ ਹੁੰਦੀ, ਗਲਤ ਹੁੰਦੀ ਆ ਦੋਨੇ ਪਾਸੇ ਹੋਮਿਓ। ਉਹ ਹੋਮਿਓ ਦੇ ਮਾਮਲੇ ਚ ਅਸੀਂ ਕੱਲ ਪਰਸੋਂ ਖੁੱਲ ਕੇ ਅੱਧਾ ਪੌਣਾ ਘੰਟਾ ਇਸ ਵਿਸ਼ੇ ਤੇ ਗੱਲ ਕੀਤੀ ਸੀ, ਪਰ ਬੇਨਤੀ ਕੀਤੀ ਆ ਮੈਂ ਤਾਂ ਵਾਰ ਵਾਰ ਸਾਰੇ ਸੱਜਣਾ ਮਿੱਤਰਾਂ ਨੂੰ ਵੀ ਇਸ ਮਸਲੇ ਨੂੰ ਨਾ ਅਸੀਂ ਇਗਨੋਰੈਂਸ ਨਾਲ ਛੇਤੀ ਹੱਲ ਕਰ ਸਕਦੇ ਹਾਂ, ਵੀ ਇਹਨੂੰ ਇਗਨੋਰ ਕਰ ਦਿਓ, ਜਾਣਾ ਛੱਡ ਦਿਓ, ਜਾਣ ਦਿਓ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਜਾਂਦੇ ਆ, ਜਿਹਨਾਂ ਨੂੰ ਕੋਈ ਇਤਰਾਜ਼ ਨਹੀਂ ਆਉਂਦਾ, ਜਿਹਨਾਂ ਨੂੰ ਕੋਈ ਡਰ ਨਹੀਂ, ਇਹ ਨਾ ਉਹਨਾਂ ਨੂੰ ਕੋਈ ਮਰਿਆਦਾ ਦਾ ਮਤਲਬ ਆ, ਨਾ ਉਹਨਾਂ ਨੂੰ ਕਿਸੇ ਚੀਜ਼ ਤਾਂ ਇਹ ਆ ਵੀ ਭਾਈ ਇਹਦੇ ਨਾਲ ਅਸੀਂ ਛੋਟੇ ਹੁੰਦੇ ਹਾਂ ਜਾਂ ਵੱਡੇ ਹੁੰਦੇ ਹਾਂ, ਉਹਨਾਂ ਦੀ ਉਹਨਾਂ ਨੂੰ ਸੋਚ ਮੁਬਾਰਕ ਆ। ਤੁਸੀਂ ਆਪਣੀ ਸੋਚ ਲੈ ਕੇ ਆਪਣੇ ਉਸ ਥਾਂ ਤੇ ਚਲੇ ਜਾਓ ਜਿੱਥੇ ਤੁਹਾਨੂੰ ਵਧੀਆ ਲੱਗਦਾ। ਸੋ ਬਿਹਤਰ ਆ ਇਹਨਾਂ ਚੀਜ਼ਾਂ ਨੂੰ ਆਪਾਂ ਇੱਥੇ ਮਿੱਟੀ ਪਾ ਦਈਏ, ਨਾ ਰੋਜ਼ ਰੋਜ਼ ਇਹਨਾਂ ਨੂੰ ਜਿਹੜਾ ਛਾਲੀਏ।
ਬਿਲਕੁਲ ਬਰਾੜ ਸਾਹਿਬ, ਉਹੀ ਗੱਲ ਕੇ ਤੁਸੀਂ ਉਸ ਜਗ੍ਹਾ ਦਾ ਜਿੱਥੇ ਨਹੀਂ ਮਨ ਮੰਨਦਾ ਜਾਓ ਹੀ ਨਾ। ਸੋ ਇਹ ਬੜੀ ਕੰਟਰੋਵਰਸ਼ੀਅਲ ਜਿਹੀ ਗੱਲ ਹੋ ਜਾਂਦੀ ਹੈ। ਤੇ ਜਸਬੀਰ ਰੰਧਾਵਾ ਹੁਣਾਂ ਦਾ ਮੈਸੇਜ ਆਇਆ ਜੀ, ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਹਨ ਮੋਲ ਦੇ ਜਨਮ ਦਿਨ ਦੀਆਂ। ਸੋ
ਮਿਹਰਬਾਨੀ
ਸਮਰਾਟ ਸਾਹਿਬ, ਗੱਲ ਕਰਦੇ ਜੀ ਅੱਗੇ ਕੈਪਟਨ ਹੁਣਾਂ ਦੀ, ਹੈ ਨਾ, ਜਿਨ੍ਹਾਂ ਨੇ ਇਹ ਬਿਆਨ ਦਿੱਤਾ ਕਿ ਉਹਨਾਂ ਨੂੰ ਆਪਣੀ ਪਾਰਟੀ ਜਿਹੜੀ ਆ ਅਗਲੀਆਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਲਈ ਕਿਸੇ ਦੀ ਗੱਠਜੋੜ ਦੀ ਜਿਹੜੀ ਉਮੀਦ ਨਹੀਂ ਹੋਊਗੀ ਦੀ ਲੋੜ ਨਹੀਂ ਹੈਗੀ। ਸੋ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਦਾ ਜਿਹੜਾ ਆਧਾਰ ਖਤਮ ਹੋ ਗਿਆ, ਤੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਨੇ ਕਦੇ ਵੀ ਪੰਜਾਬ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਜਿਹੜੀ ਗੱਠਜੋੜ ਦੀ ਗੱਲ ਨਹੀਂ ਕੀਤੀ। ਸੋ ਉਹਨਾਂ ਨੇ ਕਿਹਾ ਕਿ ਸੌਖੇ ਤਰੀਕੇ ਦੇ ਨਾਲ ਹੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜੀ ਕਾਂਗਰਸ ਆ ਉਹ ਉਹਦੀ ਸਰਕਾਰ ਬਣੇਗੀ। ਸੋ
ਦੇਖੋ ਸਰਕਾਰ ਬਣਨਾ ਤੱਟ ਦੀ ਗੱਲ ਆ, ਪਰ ਜਿਹੜੀ ਆਮ ਆਦਮੀ ਪਾਰਟੀ ਦੇ ਮਾਮਲੇ ਚ ਇਹਨਾਂ ਨੇ ਗੱਲ ਕਹੀ ਆ, ਉਹਦੇ ਚ ਕੋਈ ਦੋ ਰਾਏ ਨਹੀਂ ਹੈ। ਮੈਨੂੰ ਵੀ ਬੜੀ ਇਸ ਚੀਜ਼ ਦੀ ਹੈਰਾਨੀ ਆਉਂਦੀ ਆ ਵੀ ਆਮ ਆਦਮੀ ਪਾਰਟੀ ਇੱਕ ਜੜ ਸੀ, ਉਹ ਜੜ ਤੋਂ ਇੱਕ ਰੁੱਖ ਬਣਿਆ, ਰੁੱਖ ਨੂੰ ਸੋਹਣਾ ਫਲ ਲੱਗਿਆ ਪਹਿਲੇ ਸਾਲ ਹੀ, ਉਹ ਜਿਹੜਾ ਫਲ ਦੇ ਉੱਤੇ ਲੱਗਿਆ ਉਹ ਫਲ ਨੂੰ ਲਾਉਣ ਵਾਲਾ ਮਾਲੀ ਤੇ ਜਾਂ ਫਲ ਨੂੰ ਜਿਹੜਾ ਇੱਥੋਂ ਤੱਕ ਲਿਆਉਣ ਵਾਲਾ ਬੰਦਾ, ਉਹ ਫਲ ਨੂੰ ਖਾਣ ਦੇ ਤੇ ਉਹ ਫਲ ਨੂੰ ਦੇਖਣ ਦੇ ਚਾਅ ਚ ਹੀ ਰੁਲ ਕੇ ਰਹਿ ਗਿਆ ਤੇ ਉਸ ਜੜ ਨੂੰ ਮੁੜ ਕੇ ਪਾਣੀ ਨਹੀਂ ਪਾਇਆ। ਜਿਹੜੀ ਜੜ ਤੋਂ ਲੈ ਕੇ ਫਲ ਬਣਿਆ ਸੀ ਨਾ, ਦਰਖਤ ਬਣਿਆ ਸੀ, ਉਸ ਜੜ ਨੂੰ ਹੀ ਭੁੱਲ ਗਏ ਵੀ ਥੱਲੇ ਇੱਕ ਜੜ ਵੀ ਹੈਗੀ ਭਾਈ, ਜਿਹੜੀ ਜੜ ਨਾਲ ਅਸੀਂ ਜੁੜੇ ਸੀ ਤਾਂ ਜਿਹੜੀ ਜੜ ਨਾਲ ਅਸੀਂ ਇਹ ਫਲ ਲਾਉਣ ਦੇ ਵਿੱਚ ਕਾਮਯਾਬ ਹੋਏ ਹਾਂ। ਤੁਸੀਂ 24 MLA ਇਸ ਟਾਈਮ, ਹੋ ਸਕਦਾ ਉਹ ਆਪੋ ਆਪਣੀ ਕੌਨਸਟੀਚੁਸੀਆਂ ਚ ਬਹੁਤ ਸੋਹਣਾ ਕੰਮ ਕਰ ਰਹੇ ਹੋਣ, ਪਰ ਮੈਨੂੰ ਅੱਜ ਤੱਕ ਕੋਈ ਖਬਰ ਨਹੀਂ ਮਿਲਦੀ ਜਾਂ ਦਿਖਾਈ ਦਿੱਤੀ ਜਿਹਦੇ ਚ ਇਹ ਆਵੇ ਵੀ ਆਮ ਆਦਮੀ ਪਾਰਟੀ ਦਾ MLA ਆਪਦੇ ਇਲਾਕੇ ਦੇ ਵਿੱਚ ਕਿਵੇਂ ਵਿਚਰ ਰਿਹਾ, ਉਹ ਕਿਵੇਂ ਗਲੀਆਂ ਨਾਲੀਆਂ ਸੜਕਾਂ ਤੇ ਤੁਰਿਆ ਫਿਰਦਾ, ਕਿਵੇਂ ਉਹ ਲੋਕਾਂ ਦੀਆਂ ਗੱਲਾਂ ਸੁਣ ਰਿਹਾ, ਜਾਂ ਕਿਵੇਂ ਉਹਨਾਂ ਦੇ ਮੁੱਢਲੀਆਂ ਲੋੜਾਂ ਪੂਰੀਆਂ ਕਰ ਰਿਹਾ ਜਾਂ ਕੰਮ ਕਰ ਰਿਹਾ, ਜਿਹੜੀਆਂ ਚੀਜ਼ਾਂ ਲਈ ਆਮ ਆਦਮੀ ਪਾਰਟੀ ਅੱਗੇ ਆਈ ਸੀ ਤੇ ਜਿਹੜੀਆਂ ਚੀਜ਼ਾਂ ਨੇ ਲੱਗਦਾ ਸੀ ਵੀ ਕੋਈ ਬਦਲਾਅ ਪੰਜਾਬ ਚ ਆਊਗਾ। ਪਰ ਦੇਖੋ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਇਸ ਢੰਗ ਨਾਲ ਟਿਕਾਣੇ ਲਾਇਆ ਵੀ ਉਹ ਆਪਦੀ ਸੱਤਾ ਪ੍ਰਾਪਤੀ ਦੀ ਨਹੀਂ, ਜਿੰਨੀ ਕੁ ਉਹਨਾਂ ਨੂੰ ਮਿਲੀ ਆਸ ਤੋਂ ਵੱਧ ਜਿਹੜੀ ਉਹਨਾਂ ਨੂੰ ਮਿਲੀ 24 ਸੀਟਾਂ, ਉਸੇ ਚ ਮੰਤਰ ਮੁਗਧ ਹੋ ਕੇ ਘੁੰਮਦੇ ਫਿਰਦੇ ਆ ਤੇ ਉਹਨਾਂ ਨੂੰ ਇਹੀ ਨਹੀਂ ਆਇਆ ਵੀ ਹੁਣ ਅਸਲੀ ਇਸ ਦਰਖਤ ਨੂੰ ਜੇ ਪਾਣੀ ਨਾ ਪਾਇਆ ਤੇ ਚੋਂ ਨਵੀਆਂ ਬ੍ਰਾਂਚਾਂ ਕਿਵੇਂ ਨਿਕਲਣਗੀਆਂ, ਅਗਲੇ ਵਾਰੀ ਤਾਂ ਇਹਨਾਂ 24 ਚੋਂ ਵੀ ਕਈ ਸੁੱਕ ਜਾਣਗੀਆਂ, ਬ੍ਰਾਂਚਾਂ ਤਾਂ ਵਧਾਉਣ ਦੀ ਲੋੜ ਸੀ ਤੇ ਇਹ ਇਹਨਾਂ ਨੇ ਜਦੋਂ ਉਹਨੂੰ ਪਾਣੀ ਨਾ ਲਾਇਆ ਤਾਂ ਹੁਣ ਉਹ ਵੀ ਸੁੱਕਣਗੀਆਂ। ਸੋ ਕਿਤੇ ਨਾ ਇਹ ਗੱਲਾਂ ਕੈਪਟਨ ਦੀਆਂ ਗਲਤ ਨਹੀਂ ਹੈ, ਸਹੀ ਹੈ ਕੈਪਟਨ ਜਿਹੜਾ ਇਸ ਗੱਲ ਤੇ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਪੰਜਾਬ ਚ ਨਹੀਂ ਹੈ ਤੇ ਇਸੇ ਲਈ ਉਹਨੂੰ ਇੱਕ ਠੋਕਣੀ ਥਾਪੜ ਨਹੀਂ ਪੈ ਰਹੀ, ਥਾਪੜ ਰਹਿਣ ਦੀ ਟਾਈਮ ਮਿਲ ਗਿਆ ਵੀ ਭਾਈ ਮੈਨੂੰ ਕਿਸੇ ਦੀ ਸਹਿਯੋਗ ਦੀ ਲੋੜ ਨਹੀਂ। ਪਰ ਜਿਹੜੀਆਂ ਅਗਲੀਆਂ ਚੋਣਾਂ ਦੇ ਮਾਮਲੇ ਚ ਗੱਲ ਕਰੀਏ ਤਾਂ ਅਗਲੀਆਂ ਚੋਣਾਂ ਹਜੇ ਦੂਰ ਆ, ਸਿਰਫ 19 ਦੇ ਜਿਹੜੀਆਂ ਸੈਂਟਰਲ ਇਲੈਕਸ਼ਨ ਹੋ ਰਹੇ ਆ ਉਹਨਾਂ ਇਲੈਕਸ਼ਨਾਂ ਦੇ ਉੱਤੇ ਹੁਣ ਕੇਂਦਰਿਤ ਆ ਤੇ ਉਹਨਾਂ ਦੇ ਵਿੱਚ ਮੈਨੂੰ ਵੀ ਇਹੀ ਉਮੀਦ ਆ ਵੀ 13 ਦੇ ਵਿੱਚੋਂ ਜਿਹੜੀਆਂ ਕਾਂਗਰਸ ਆ ਉਹ ਅੱਧ ਤੋਂ ਜ਼ਿਆਦਾ ਸੀਟਾਂ ਐਤਕੀ ਲੈ ਕੇ ਜਾਊਗੀ, ਕਿਉਂਕਿ ਆਮ ਆਦਮੀ ਪਾਰਟੀ ਦੀਆਂ 4 ਸੀਟਾਂ ਨਹੀਂ ਐਤਕੀ ਰਹਿਣੀਆਂ, ਉਹਨਾਂ ਕੋਲ ਤਾਂ 1-2 ਹੀ ਰਹਿਣੀਆਂ ਤੇ ਬਾਕੀ ਦੀਆਂ ਜਿਹੜੀਆਂ ਅਕਾਲੀ ਤੇ ਬਾਦਲ ਹੀ, ਕਾਂਗਰਸ ਤੇ ਜਿਹੜੀ ਅਕਾਲੀ ਬਾਦਲ ਹੀ ਆਪਸ ਵਿੱਚ ਵੰਡਣਗੇ। ਸੋ ਇਸ ਟਾਈਮ ਜਿਹੜਾ ਹੱਥ ਆ ਜਿਹੜਾ ਉਹ ਕਾਂਗਰਸ ਸਰਕਾਰ ਦਾ ਉੱਤੇ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ, ਇਹ ਚ ਕੋਈ ਦੋ ਰਾਏ ਨਹੀਂ ਹੈ
ਜੀ। ਸੋ ਮੇਰੇ ਕੋਲ ਬਰਾੜ ਸਾਹਿਬ ਆਉਣ ਵਾਲੇ ਸਮੇਂ ਚ ਪਤਾ ਲੱਗ ਜਾਏਗਾ ਜੀ ਬਈ ਪੰਜਾਬ ਦੀ ਜਾਂ ਭਾਰਤ ਦੀ ਰਾਜਨੀਤੀ ਦੀ ਜਿਹੜੀ ਆ ਉਹ ਕਿਸ ਕਰਵਟ ਬੈਠਦੀ ਹੈ। ਮੈਨੂੰ ਚਹਿਲ ਸਾਹਿਬ ਹੁਣਾਂ ਨੇ ਦੋ ਤਿੰਨ ਖਬਰਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਸੀ ਬਰਾੜ ਸਾਹਿਬ, ਉਹਨਾਂ ਦੇ ਵਿੱਚੋਂ ਮੈਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਕਿ ਆਪਣੇ ਆਪ ਬਾਰੇ ਇੱਕ ਅਹਿਮ ਜਾਣਕਾਰੀ ਨਾ ਦੇਣ ਕਰਕੇ ਇਸ ਭਾਰਤੀ ਨਾਗਰਿਕ ਨੂੰ ਮਹਿੰਗਾ ਪੈ ਗਿਆ। ਸੋ ਇਹ ਹੈ ਜੀ ਕਿ ਪਿਛਲੇ 22 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਵਸਦੇ ਇੱਕ ਭਾਰਤੀ ਨਾਗਰਿਕ ਦੀ ਆਸਟ੍ਰੇਲੀਆ ਦੀ ਨਾਗਰਿਕਤਾ ਲਈ ਕੀਤੀ ਅਰਜ਼ੀ ਨੂੰ ਇਸ ਕਾਰਨ ਨਾ ਮਨਜ਼ੂਰ ਕਰ ਦਿੱਤਾ ਗਿਆ ਕਿਉਂਕਿ ਉਸਨੇ ਅਦਾਲਤ ਵੱਲੋਂ ਇੱਕ ਮਾਮਲੇ ਵਿੱਚ ਉਹਨੂੰ ਮੁਜਰਮ ਕਰਾਰ ਦਿੱਤੇ ਜਾਣ ਦੀ ਜਾਣਕਾਰੀ ਆਪਣੀ ਨਾਗਰਿਕਤਾ ਅਰਜ਼ੀ ਵਿੱਚ ਜ਼ਾਹਿਰ ਨਹੀਂ ਕੀਤੀ ਸੀ। ਸੋ ਇਹ ਦੋਸ਼ ਜਿਹੜੇ ਉਹ 2007 ਵਿੱਚ ਲੱਗੇ ਸੀ, ਉਹਨੂੰ ਜਿਨਸੀ ਅਪਰਾਧ ਦਾ ਦੋਸ਼ੀ ਮੰਨਿਆ ਗਿਆ ਸੀ ਜਿਸ ਦੀ ਸ਼ਿਕਾਇਤ ਉਸ ਰੈਸਟੋਰੈਂਟ ਦੀ ਕਈ ਮਹਿਲਾ ਕਰਮਚਾਰੀਆਂ ਨੇ ਕੀਤੀ ਸੀ ਜਿਸ ਵਿੱਚ ਉਹ ਬਤੌਰ ਸ਼ੈਫ ਕੰਮ ਕਰਦਾ ਸੀ, ਤੇ ਅਦਾਲਤ ਨੇ ਇਸ ਨੂੰ ਮੁਜਰਮ ਐਲਾਨ ਕਰਕੇ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਇਸ ਨੂੰ 3 ਸਾਲ ਦੇ ਗੁੱਡ ਬਿਹੇਵੀਅਰ ਬਾਂਡ ਤੇ ਪੂਰੀ ਸਜ਼ਾ ਸਸਪੈਂਡ ਕਰ ਦਿੱਤੀ ਸੀ। ਸੋ 2017 ਦੇ ਵਿੱਚ ਨਾਗਰਿਕਤਾ ਲਈ ਜਦੋਂ ਅਰਜ਼ੀ ਦਾਖਲ ਕਰਨ ਸਮੇਂ ਉਹਨੇ ਆਪਣੇ ਇਸ ਅਪਰਾਧ ਦੀ ਜਾਣਕਾਰੀ ਨਹੀਂ ਦਿੱਤੀ ਤੇ ਉਹਦੀ ਇਮੀਗ੍ਰੇਸ਼ਨ ਵਿਭਾਗ ਨੇ ਜਿਹੜੀ ਹੈ ਉਹ ਅਰਜ਼ੀ ਨਾ ਮਨਜ਼ੂਰ ਕਰ ਦਿੱਤੀ। ਸੋ ਦੇਖ ਲਓ ਜੀ ਇੱਥੇ 19-21 ਕਿਸੇ ਪਾਸਿਓਂ ਨਹੀਂ ਹੋ ਸਕਦਾ ਭਾਜੀ, ਕੀ ਕਹਿੰਦੇ ਹੋ?
ਦੇਖੋ ਇਹ ਸਾਨੂੰ ਵਹਿਮ ਹੁੰਦਾ ਕਈ ਵਾਰੀ ਵੀ ਅਸੀਂ ਖਣੀਏ ਲੁਕੋ ਕੇ ਵੱਡੇ ਬਣ ਜਾਂਗੇ। ਅੱਜ ਦੇ ਯੁੱਗ ਦੇ ਵਿੱਚ ਕੰਪਿਊਟਰ ਯੁੱਗ ਦੇ ਵਿੱਚ ਕੋਈ ਚੀਜ਼ ਕਿਸੇ ਤੋਂ ਲੁਕੀ ਨਹੀਂ ਹੈ। ਕਈ ਵਾਰ ਹੁੰਦਾ ਵੀ ਅਸੀਂ ਇੰਸ਼ੋਰੈਂਸ ਕਰਾਉਣੇ ਆ ਤਾਂ ਇੰਸ਼ੋਰੈਂਸ ਦੇ ਵਿੱਚ ਵੀ ਪੁੱਛੇ ਜਾਂਦੇ ਸਵਾਲ ਵੀ ਤੁਸੀਂ ਪਹਿਲਾਂ ਕੋਈ ਇੰਸ਼ੋਰੈਂਸ ਲਿਆ, ਤੇ ਸਾਡੇ ਬੰਦੇ ਕਹਿੰਦੇ ਕੀ ਲੋੜ ਆ ਦੱਸਣ ਦੀ ਵੀ ਲਿਆ ਕਿ ਨਹੀਂ ਲਿਆ, ਇਹਨਾਂ ਨੂੰ ਕੀ ਪਤਾ ਲੱਗੂਗਾ। ਇਹ ਚੀਜ਼ਾਂ ਨਾ ਕਿਤੇ ਨਾ ਕਿਤੇ ਤੁਹਾਨੂੰ ਨੰਗਾ ਕਰਦੀਆਂ, ਤੁਹਾਡੇ ਤੁਹਾਡੇ ਦਾਇਰੇ ਸੀਮਤ ਕਰਦੀਆਂ, ਤੁਹਾਡੇ ਤੇ ਟੈਗ ਲਾਉਂਦੀਆਂ ਵੀ ਇਹ ਬੰਦਾ ਇਹੀ ਕੰਮ ਇਹਦਾ, ਇਹਦਾ ਬਿਜ਼ਨਸ ਆ ਇਹਦਾ ਠੱਗੀਆਂ ਮਾਰਨਾ। ਸੋ ਜੇ ਹੁਣ ਉਹ ਬੰਦਾ ਜਿਹੜੇ ਬੰਦੇ ਨੂੰ 6 ਮਹੀਨਿਆਂ ਦੀ ਸਜ਼ਾ ਗੁੱਡ ਬਿਹੇਵੀਅਰ ਰਹਿਣ ਕਰਕੇ ਉਹਨੂੰ ਮਾਫ਼ ਹੋ ਜਾਂਦੀ ਆ, ਤੇ ਜੇ ਉਹ ਬੰਦਾ ਲਿਖ ਦਿੰਦਾ ਵੀ ਮੈਂ ਗਿਲਟੀ ਸਾਬਤ ਹੋਇਆ ਸੀ, ਤਾਂ ਫੇਰ ਕਿਹੜਾ ਉਹਦੀ ਸਿਟੀਜ਼ਨਸ਼ਿਪ ਰੁਕ ਜਾਂਦੀ, ਫੇਰ ਸਿਟੀਜ਼ਨਸ਼ਿਪ ਆ ਜਾਂਦੀ, ਕਿਉਂਕਿ ਇਹ ਤਾਂ ਕੁਛ ਵੀ ਨੀ ਹੈ। ਕੋਈ ਜੇ ਗਲਤੀ ਕਰਕੇ ਕਿਸੇ ਨੇ ਸਜ਼ਾ ਭੁਗਤਲੀ ਆ ਤਾਂ ਉਹਦੇ ਚ ਕਿੱਥੇ ਗਲਤ ਰਹਿ ਗਿਆ ਕਿਤੇ ਉਹ? ਸੋ ਉਹ ਬੰਦੇ ਨੇ ਆਪਦੇ ਪੈਰ ਕੁਹਾੜਾ ਆਪ ਹੀ ਮਾਰਿਆ ਜਿਹੜੀ ਗੱਲ ਨਾ ਉਹਨੇ ਸ਼ੇਅਰ ਕੀਤੀ। ਸੋ ਇਹ ਇੱਕ ਸਾਡੇ ਲਈ ਲੈਸਨ ਹੈ ਜੀ ਸਾਰਿਆਂ ਲਈ, ਸਾਨੂੰ ਕੋਈ ਕਦੇ ਵੀ ਇਹ ਨਹੀਂ ਕਰਨਾ ਚਾਹੀਦਾ ਵੀ ਜੇ ਤੁਸੀਂ ਕਿਤੇ ਵੀ ਕੋਈ ਕਿਸੇ ਚੀਜ਼ ਦੇ ਵਿੱਚ ਇਨਵੋਲਵ ਹੋਏ ਹੋ, ਕੋਈ ਗਲਤੀ ਹੋਈ ਆ, ਗਲਤੀ ਬੰਦਿਆਂ ਤੋਂ ਹੁੰਦੀ ਆ, ਤੇ ਉਸ ਗਲਤੀ ਨੂੰ ਜੇ ਸ਼ਰਿਆਮ ਮੰਨ ਲਓਗੇ, ਇੱਕ ਤਾਂ ਤੁਸੀਂ ਆਪਦੇ ਆਪ ਨੂੰ ਹਲਕਾ ਫੁੱਲ ਮਹਿਸੂਸ ਕਰੋਗੇ, ਤੇ ਦੂਜਾ ਤੁਸੀਂ ਕਿਤੇ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ, ਕਿਤੇ ਵੀ ਇਹ ਨਹੀਂ ਆਊਗਾ ਵੀ ਹਾਂ ਤੁਸੀਂ ਗਲਤੀ ਕੀਤੀ ਸੀ। ਤੇ ਜੇ ਤੁਸੀਂ ਗਲਤੀ ਕਰਕੇ ਉਹਨੂੰ ਪਛਤਾਪ ਕਰ ਚੁੱਕੇ ਹੋ, ਉਹਦੀ ਭੁਗਤ ਚੁੱਕੇ ਹੋ, ਫਿਰ ਤੁਹਾਨੂੰ ਕੀ ਪ੍ਰੋਬਲਮ ਆ? ਸੋ ਇਹ ਇਸ ਤੋਂ ਜ਼ਰੂਰ ਲੈਸਨ ਲੈਣ ਦੀ ਲੋੜ ਆ ਜੀ ਸਾਨੂੰ।
ਬਿਲਕੁਲ ਬਰਾੜ ਸਾਹਿਬ, ਔਰ 22 ਸਾਲ ਤੋਂ ਇੱਥੇ ਰਹਿ ਰਹੇ ਸੀ ਯਾਨੀ ਆਸਟ੍ਰੇਲੀਆ ਦੇ ਵਿੱਚ
ਜੀ, ਦੇਖ ਲਓ
ਉਸ ਤੋਂ ਬਾਅਦ ਵੀ ਜਿਹੜੀ
ਉਹਨਾਂ ਦੀ ਪੀਆਰ ਨਹੀਂ ਕੈਂਸਲ ਹੋਈ ਹੋਣੀ ਜਿੱਥੋਂ ਤੱਕ ਮੈਨੂੰ ਪਤਾ, ਇਹ ਸਿਟੀਜ਼ਨਸ਼ਿਪ ਦੀ ਉਹਨਾਂ ਦੀ ਜਿਹੜੀ ਐਪਲੀਕੇਸ਼ਨ
ਹੋਈ। ਹਾਂਜੀ, ਸਿਟੀਜ਼ਨਸ਼ਿਪ ਦੀ ਜਿਹੜੀ ਐਪਲੀਕੇਸ਼ਨ ਆ ਉਹ ਰਿਜੈਕਟ ਹੋਈ ਆ ਬਿਲਕੁਲ। ਨਿਊ ਸਾਊਥ ਵੇਲਸ ਗਵਰਨਮੈਂਟ ਹੈਜ਼ ਇਸ਼ੂਡ ਅ ਪਬਲਿਕ ਹੈਲਥ ਵਾਰਨਿੰਗ ਆਫਟਰ 3 ਚਿਲਡਰਨ ਬਿਕੇਮ ਇਲ ਫਰੋਮ ਆਈ ਲਾਈਨਰ ਸੋਲਡ ਇਨ ਸਟੋਰਸ ਇਨ ਦ ਇੰਡੀਅਨ ਐਂਡ ਪਾਕਿਸਤਾਨੀ ਕਮਿਊਨਿਟੀਜ਼। ਸੋ ਇਹ ਕੋਈ ਜੀ ਹਾਸ਼ਮੀ ਕੋਹਲ ਕਰਕੇ ਕੋਈ ਹੈਗਾ ਜੀ, ਇਹਨਾਂ ਦਾ ਕੋਈ ਸੁਰਮਾ ਆਈ ਲਾਈਨਰ ਵਗੈਰਾ ਆ ਉਹਨਾਂ ਦੇ ਉੱਤੇ ਜਿਹੜਾ ਬੈਨ ਕਰ ਦਿੱਤਾ ਗਿਆ ਤੇ ਉਹਨਾਂ ਦੀ ਖਰੀਦਦਾਰੀ ਤੋਂ ਇਹਨਾਂ ਨੇ ਸੁਚੇਤ ਕੀਤਾ ਭਈ ਨਾ ਵਰਤਿਆ ਜਾਵੇ।
ਦੇਖੋ ਸਾਨੂੰ
ਅੱਜ ਦੀਆਂ ਖਬਰਾਂ ਦੇ ਵਿੱਚ ਬਰਾੜ ਸਾਹਿਬ
ਆਸਟ੍ਰੇਲੀਅਨ ਸਟੈਂਡਰਡ ਨੂੰ ਜ਼ਰੂਰ ਧਿਆਨ ਚ ਰੱਖਣਾ ਚਾਹੀਦਾ। ਜੇ ਆਸਟ੍ਰੇਲੀਅਨ ਸਟੈਂਡਰਡ ਤੋਂ ਥੱਲੇ ਦੀ ਕੋਈ ਚੀਜ਼ ਵੇਚ ਰਿਹਾ ਜਾਂ ਥੱਲੇ ਦੀ ਚੀਜ਼ ਤੁਹਾਨੂੰ ਮਿਲਦੀ ਆ ਤਾਂ ਉਹਦੇ ਤੋਂ ਸਾਨੂੰ ਬਚਤ ਕਰਨੀ ਚਾਹੀਦੀ ਆ, ਤੇ ਨਹੀਂ ਤਾਂ ਇਹੋ ਜਿਹੇ ਟਾਈਮ ਆਉਂਦੇ ਰਹਿਣਗੇ ਤੇ ਇੱਦਾਂ ਹੀ ਫਿਰ ਦਿੱਕਤਾਂ ਆਉਂਦੀਆਂ ਰਹਿਣਗੀਆਂ। ਜੇ ਸਾਡੇ ਮੈਂ ਖਾਸ ਕਰਕੇ ਗਰੋਸਰੀ ਨਾਲ ਜੁੜੇ ਹੋਏ ਜਿੰਨੇ ਵੀ ਸੱਜਣ ਮਿੱਤਰ ਆ ਜਿਹੜੇ ਇਹ ਕੰਮ ਕਰਦੇ ਆ, ਗਰੋਸਰੀ ਦੀਆਂ ਦੁਕਾਨਾਂ ਕਰਦੇ ਆ, ਉਹਨਾਂ ਨੂੰ ਵੀ ਬੇਨਤੀ ਆ ਵੀ ਜੋ ਆਸਟ੍ਰੇਲੀਅਨ ਸਟੈਂਡਰਡ ਆ ਉਹਨੂੰ ਜ਼ਰੂਰ ਫਾਲੋ ਕੀਤਾ ਜਾਵੇ। ਜਦੋਂ ਕੋਈ ਬੰਦਾ ਆਸਟ੍ਰੇਲੀਅਨ ਸਟੈਂਡਰਡ ਫਾਲੋ ਨਹੀਂ ਕਰਦਾ ਨਾ ਉਦੋਂ ਫਿਰ ਇਹੋ ਜਿਹੀ ਦਿੱਕਤ ਆਉਂਦੀ ਆਉਂਦੀ ਆ
ਜੀ। ਬਿਲਕੁਲ, ਤੇ ਬਰਾੜ ਸਾਹਿਬ ਅੱਜ ਦੇ ਹੁਣ ਸੈਸ਼ਨ ਦੇ ਵਿੱਚ ਖਬਰਾਂ ਮੇਰੇ ਕੋਲ ਬਹੁਤ ਆ ਪਰ ਟਾਈਮ ਤੁਹਾਡੇ ਕੋਲ ਘੱਟ ਆ। ਸੋ ਇਹਦੇ ਵਿੱਚ ਪਰ ਅੱਜ ਜਿੰਨੀਆਂ ਵੀ ਗੱਲਾਂ ਹੋਈਆਂ ਮੈਨੂੰ ਲੱਗਦਾ ਬਹੁਤ ਵਧੀਆ, ਔਰ ਜਿਹੜੀ ਮੈਂ ਤੇ ਜੇ ਤੋਂ ਗੱਲ ਸ਼ੁਰੂ ਹੋਈ ਸੀ ਉਹਦੇ ਤੇ ਗੱਲ ਮੁਕਾਉਂਦੇ ਆ ਭਈ ਬਿਲਕੁਲ ਇਸ ਚੀਜ਼ ਦਾ ਜ਼ਰੂਰ ਅੱਜ ਧਿਆਨ ਰੱਖੀਏ ਜੀ। ਸਿਰਫ ਬਾਹਰੋਂ ਹੀ ਨਹੀਂ ਆਪਣੇ ਅੰਦਰ ਵੀ ਇੱਕ ਨਜ਼ਰ ਰੱਖੀਏ ਕਿ ਕਿੰਨੀ ਕੁ ਮੈਂ ਸਾਡੇ ਚ ਬੈਠੀ ਹੋਈ ਹੈ ਹਨਾ। ਤੇ ਅੱਜ ਦੇ ਬਾਕੀ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਗੱਲ ਕਰਨੀ ਆ ਸੀ ਆਪਣੇ ਜਿਹੜੇ ਆਵਾਜਾਈ ਦੇ ਸਾਧਨ ਸੀ ਜਿੱਥੋਂ ਅਸੀਂ ਹੋਸ਼ ਸੰਭਾਲੀ ਤੇ ਹੋਸ਼ ਸੰਭਾਲਣ ਤੋਂ ਲੈ ਕੇ ਹੁਣ ਤੱਕ ਉਹਨੂੰ ਸਾਈਕਲ ਤੋਂ ਲੈ ਕੇ ਅਸੀਂ ਜਹਾਜ਼ ਤੱਕ ਦਾ ਸਫ਼ਰ ਕਹਿ ਦਈਏ ਜੋ ਉਹ ਸਾਰੀਆਂ ਚੀਜ਼ਾਂ ਸਾਡੀਆਂ ਯਾਦਾਂ ਦੇ ਵਿੱਚ ਆ ਸੋ ਤੁਸੀਂ ਵੀ ਕੋਈ ਇਹੋ ਜਿਹੀ ਯਾਦ ਹੋਵੇ ਕੋਈ ਵੀ ਹੋ ਸਕਦੀ ਹੈ ਚਾਹੇ ਉਹ ਬੱਸ ਦੀ ਛੱਤ ਤੇ ਬੈਠ ਕੇ ਜਾਣ ਦਾ ਹੋਵੇ ਜਾਂ ਆਪਣੇ ਡੈਡੀ ਦੇ ਸਾਈਕਲ ਦੇ ਡੰਡੇ ਤੇ ਬੈਠਣ ਦਾ ਸਫ਼ਰ ਹੋਵੇ ਸੋ ਇਹਨਾਂ ਸਾਰੀਆਂ ਜਿੰਨੇ ਵੀ ਆਵਾਜਾਈ ਦੇ ਸਾਧਨ ਸੀਗੇ ਉਹਨਾਂ ਦੇ ਵਿੱਚੋਂ ਸਭ ਤੋਂ ਮਨ ਪਸੰਦ ਕਿਹੜਾ ਸੀਗਾ ਤੁਹਾਡਾ ਸਭ ਤੋਂ ਜਿਆਦਾ ਵਧੀਆ ਕਿਤੇ ਬੈਠ ਕੇ ਝੂਟੇ ਲੈਣਾ ਪਸੰਦ ਆ ਤੁਹਾਨੂੰ ਮੁੱਕਦੀ ਗੱਲ ਇਹ ਆ ਜੀ
ਦੇਖੋ ਜਦੋਂ ਵਕਤ ਸੀ ਨਾ ਵਕਤ ਨਾਲ ਹੀ ਝੂਟੇ ਆਉਂਦੇ ਸੀ ਮੈਂ ਬਹੁਤ ਪਹਿਲਾਂ ਇੱਕ ਆਰਟੀਕਲ ਲਿਖਿਆ ਸ਼ਾਇਦ ਮੇਰੀ ਬੁੱਕ ਦੇ ਵਿੱਚ ਵੀ ਕਿਤੇ ਉਹ ਦਰਜ ਆ ਵੀ ਜਿਹੜਾ ਟਾਈਮ ਹੁੰਦਾ ਜਾਂ ਇੱਕ ਜਿਹੜੀ ਮਾਨਸਿਕਤਾ ਹੁੰਦੀ ਆ ਬੰਦੇ ਦੀ ਉਹ ਬੰਦੇ ਨੂੰ ਝੂਟੇ ਦਬਾਉਂਦੀ ਆ ਜਾਂ ਮਹਿਸੂਸ ਕਰਾਉਂਦੀ ਆ ਜਿਹੜੀ ਜਿਹੜੇ ਜਦੋਂ ਅਸੀਂ ਤਣਾਅ ਚ ਆ ਜਾਂਦੇ ਹਾਂ ਨਾ ਉਹ ਤਣਾਅ ਚ ਉਹਦੇ ਚ ਮੈਂ ਇੱਕੋ ਗੱਲ ਲਿਖੀ ਸੀ ਵੀ ਜਿਹੜਾ ਝੂਟਾ ਸਾਨੂੰ ਅੱਗੇ ਗੱਡੇ ਦੇ ਮਗਰ ਡੰਡੇ ਦੇ ਲਮਕ ਕੇ ਆ ਜਾਂਦਾ ਹੁੰਦਾ ਸੀ ਤੁਰੇ ਜਾਂਦੇ ਗੱਡੇ ਦੇ ਚੂੜੇ ਨੂੰ ਫੜ ਕੇ ਉਹਦੇ ਨਾਲ ਲਮਕ ਕੇ ਜਿਹੜਾ ਝੂਟਾ ਸਾਨੂੰ ਆ ਜਾਂਦਾ ਸੀ ਉਹ ਝੂਟਾ ਹੁਣ ਸਾਨੂੰ ਜਹਾਜ਼ ਚ ਨਹੀਂ ਆਉਂਦਾ ਜਹਾਜ਼ ਚ ਬੈਠ ਕੇ ਉਹ ਝੂਟਾ ਨਹੀਂ ਆਉਂਦਾ ਸਾਨੂੰ ਗੱਡੇ ਦੀ ਜਿਹੜੀ ਉਸ ਦੇ ਉੱਤੇ ਝੂਟਾ ਆ ਜਾਂਦਾ ਸੀਗਾ ਉਦੋਂ ਉਸ ਟਾਈਮ ਦੇ ਵਿੱਚ ਸੋ ਇਸ ਕਰਕੇ ਜਿਹੜੀ ਸਾਨੂੰ ਜਿਹੜੀ ਸਾਡੀ ਕੀ ਹੋ ਗਈ ਨਾ ਜੇ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਤੇ ਸਾਨੂੰ ਝੂਟਿਆਂ ਨੂੰ ਜਿਹੜੀ ਅੰਦਰੂਨੀ ਮਹਿਸੂਸ ਸੀ ਅੰਦਰੂਨੀ ਜਿਹੜਾ ਇੱਕ ਇਨਸਾਨ ਸੀ ਉਹ ਕਿਤੇ ਨਾ ਕਿਤੇ ਇੰਨਾ ਕੁ ਰੁੱਝ ਗਿਆ ਤੇ ਉਹਨੂੰ ਝੂਟੇ ਆਉਣੇ ਹਟ ਗਏ ਪਹਿਲੀ ਗੱਲ ਤਾਂ ਦੂਜੀ ਗੱਲ ਆ ਜਿਹੜਾ ਬਚਪਨ ਆ ਜੀ ਬਚਪਨ ਜਿਹੜੇ ਟਾਈਮ ਦੇ ਵਿੱਚ ਅਸੀਂ ਬਚਪਨ ਗੁਜ਼ਾਰਿਆ ਉਸ ਟਾਈਮ ਦੇ ਵਿੱਚ ਓਨੇ ਸਾਧਨ ਨਹੀਂ ਸਨ ਓਨੇ ਉਦੋਂ ਗੱਡੇ ਸੀ ਉੱਠਾਂ ਦੇ ਉੱਤੇ ਵੀ ਝੂਟੇ ਲਏ ਆ ਜੀ ਤੇ ਜਿਹੜਾ ਸਾਈਕਲ ਦੇ ਮੂਹਰੇ ਡੰਡੇ ਤੇ ਬੈਠ ਕੇ ਤੇ ਪੈਰ ਵੀ ਵਿੱਚ ਅਡਾਇਆ ਜੀ ਚੱਕੇ ਦੇ ਵਿੱਚ ਬਹੁਤ ਵਾਰੀ ਚੱਪਲ ਜੇ ਨਾਲ ਹੀ ਹੋਵੇ ਕਿਸੇ ਦੀ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਉਹਨੇ ਕਾਹਦਾ ਝੂਟਾ ਲਿਆ ਤੇ ਉਸ ਤੋਂ ਲੈ ਕੇ ਜਿਹੜਾ ਰੇਲ ਗੱਡੀਆਂ ਦੇ ਝੂਟਿਆਂ ਤੋਂ ਲਾ ਕੇ ਹਰ ਚੀਜ਼ ਦੇ ਜਿਹੜੇ ਝੂਟੇ ਜ਼ਿੰਦਗੀ ਚ ਲਏ ਆ ਜੀ ਤੇ ਉਹਨਾਂ ਦਾ ਆਨੰਦ ਵੀ ਆਉਂਦਾ ਰਿਹਾ ਪਰ ਹੁਣ ਜਿਵੇਂ ਜਿਵੇਂ ਅੱਗੇ ਵੱਧਦੇ ਗਏ ਤੇ ਉਹ ਆਪਦਾ ਬਚਪਨ ਪਿੱਛੇ ਰਹਿੰਦਾ ਗਿਆ ਤੇ ਹੁਣ ਝੂਟੇ ਨੀ ਕਿਤੇ ਵੀ ਆਉਂਦੇ ਹੁਣ ਤਾਂ ਜਦੋਂ ਵੀ ਕਿਸੇ ਜਹਾਜ਼ ਚ ਵੀ ਬਹਿ ਜਾਈਦਾ ਤਾਂ 20 ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਤੇ ਉਹ ਸਮੱਸਿਆਵਾਂ ਤੋਂ ਸਿਵਾਏ ਹੋਰ ਕੁਛ ਨੀ ਹੈ ਪਰ ਬਚਪਨ ਦੇ ਉਹ ਝੂਟੇ ਸਦਾ ਹੀ ਯਾਦ ਰਹਿਣਗੇ ਜੀ ਤੇ ਮੈਂ ਵੀ ਬਹੁਤ ਸਾਰਾ ਰੇਲ ਗੱਡੀ ਦੇ ਉੱਤੇ ਸਫ਼ਰ ਕੀਤਾ ਕਈ ਸਾਲ ਲਗਾਤਾਰ ਕਾਲਜ ਪੜ੍ਹਿਆ ਮੈਂ ਡੇਲੀ ਪੈਸੰਜਰ ਦੇ ਤੌਰ ਦੇ ਉੱਤੇ 8-10 ਸਾਲ ਮੈਂ ਜਿਹੜਾ ਸਫ਼ਰ ਕੀਤਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਆਨੰਦ ਸੀ ਜੀ ਸੁਬਹਾ ਚੜ੍ਹਨਾ ਬਠਿੰਡੇ ਲਈ ਜਾਣਾ ਤੇ ਮੈਂ ਹੁਣ ਸੋਚਦਾ ਹੁੰਦਾ ਕਈ ਵਾਰ ਵੀ ਜਿੰਨੇ ਘੰਟੇ ਹੁਣ ਇੱਥੇ ਜੌਬ ਕਰਦੇ ਆ ਚਾਰ ਹੁਣ ਲੋਕ 8 ਘੰਟੇ ਇੱਥੇ ਫੁੱਲ ਜੌਬ ਮੰਨਦੇ ਆ ਤੇ ਸਾਡੇ ਕਾਲਿਆਂ ਵਾਲੀ ਤੋਂ ਮੈਂ ਬਠਿੰਡੇ ਜਾਂਦਾ ਸੀ ਤਾਂ 4 ਘੰਟੇ ਸੁਬਹਾ ਜਾਣ ਤੇ 4 ਘੰਟੇ ਆਉਣ ਤੇ 8 ਘੰਟੇ ਤਾਂ ਇਕੱਲੇ ਟ੍ਰੇਨ ਚ ਹੀ ਗੁਜ਼ਰ ਜਾਂਦੇ ਸੀਗੇ 50 ਕਿਲੋਮੀਟਰ ਲਈ ਸੋ ਉਹ ਪਰ ਉਹ 8 ਘੰਟੇ ਗੁਜ਼ਰ ਕੇ ਵੀ ਅਸੀਂ ਕੰਮ ਕਰ ਲੈਂਦੇ ਸੀ ਪੜ੍ਹ ਲੈਂਦੇ ਸੀ ਪਤਾ ਨੀ ਕਿਹੜੇ ਢੰਗ ਨਾਲ ਉਦੋਂ 24 ਘੰਟੇ ਵੱਡੇ ਹੁੰਦੇ ਸੀ ਜਾਂ ਹੁਣ ਕੋਈ ਉਹ ਹੋ ਗਏ ਸੋ ਕਾਫੀ ਚੀਜ਼ਾਂ ਜਿਹੜੀਆਂ ਉਹ ਸਾਨੂੰ ਚੇਂਜ ਕਰਨੀਆਂ ਪਈਆਂ ਵਕਤ ਨੇ ਸਾਨੂੰ ਬਦਲਤਾ ਕਹਿ ਸਕਦੇ ਹਾਂ ਸੋ ਬਚਪਨ ਸੀ ਜਿਹੜਾ ਬਹੁਤ ਚੰਗਾ ਸੀ ਜੀ ਤੇ ਹੁਣ ਅੱਜ ਕੱਲ ਜਿਹੜੀ ਫਿਲਹਾਲ ਤਾਂ ਕਬੀਲਦਾਰੀਆਂ ਦੇ ਝੂਟੇ ਲੈਂਦੇ ਆ ਜਿਹੜੀਆਂ ਤੜਕੇ ਤੋਂ ਆਥਣ ਤੇ ਸੁੱਤੇ ਪਿਆ ਨੂੰ ਵੀ ਆਈ ਜਾਂਦੇ ਰਹਿੰਦੇ ਆ
ਗੱਲ ਤੁਸੀਂ ਬਿਲਕੁਲ ਠੀਕ ਹੈ ਵੀ ਹੁਣ ਤੇ ਕਬੀਲਦਾਰੀਆਂ ਦੇ ਝੂਟੇ ਆ ਪਰ ਕੋਈ ਨੀ ਅੱਜ ਅਸੀਂ ਲਹਿਰਾਂ ਦੇ ਵਿੱਚੋਂ ਪੁਰਾਣੇ ਝੂਟੇ ਜ਼ਰੂਰ ਯਾਦ ਕਰਦੇ ਆ ਜਿਹੜੇ ਬਚਪਨ ਚ ਝੂਟੇ ਆ ਔਰ ਬਿਲਕੁਲ ਕਿੰਨੀ ਵਧੀਆ ਗੱਲ ਕਹੀ ਤੁਸੀਂ ਕਿ ਇਹ ਸਾਡੇ ਅੰਦਰੂਨੀ ਜਿਹੜੀਆਂ ਚੀਜ਼ਾਂ ਉਹੀ ਬਾਡੀ ਆ ਬਟ ਅੰਦਰੋਂ ਅੰਦਰ ਹੀ ਅਸੀਂ ਕਿੰਨੇ ਬਦਲਦੇ ਜਾ ਰਹੇ ਆ ਮੈਨੂੰ ਤਾਂ ਲੱਗਦਾ ਹੁਣ ਕੋਈ ਕੁੱਤਕਧਾਰੀਆਂ ਕੱਢੇ ਤਾਂ ਵੀ ਨਾ ਹਾਸਾ ਆਵੇ ਉਹ ਸਾਫ਼ ਹੋਇਆ ਆ ਸੋ ਜ਼ਿੰਦਗੀ ਦੀ ਰਫਤਾਰ ਦੇ ਨਾਲ ਨਾਲ ਅਸੀਂ ਅੰਦਰੋਂ ਬਹੁਤ ਚੇਂਜ ਹੋ ਗਏ ਆ ਪਰ ਇਹਦੇ ਲਈ ਵੀ ਕਦੀ ਕਿਤੇ ਬੈਠ ਕੇ ਵਿਚਾਰ ਚਰਚਾ ਕਰਾਂਗੇ ਭਾਜੀ ਕਿ ਉਹ ਆਪਣੇ ਆਪ ਦੇ ਅੰਦਰ ਉਹ ਬੱਚਾ ਕਿਵੇਂ ਜਿੰਦਾ ਰੱਖਿਆ ਜਾ ਸਕੇ ਕਿੱਦਾਂ ਉਹ ਮਾਸੂਮੀਅਤ ਬਰਕਰਾਰ ਰਹੇ ਕਿ ਅਸੀਂ ਇਹ ਪਰਮਾਤਮਾ ਵੱਲੋਂ ਦਿੱਤੀ ਇਸ ਜ਼ਿੰਦਗੀ ਨੂੰ ਜਾਂ ਜਿਹੜੀ ਇਹ ਕੁਦਰਤ ਆ ਉਹਨੂੰ ਮਾਣ ਸਕੀਏ ਉਹਨੂੰ ਉਹਦਾ ਪੂਰਾ ਆਨੰਦ ਲੈ ਸਕੀਏ ਜ਼ਰੂਰ ਹੀ ਇਹਦੇ ਤੇ ਕਿਤੇ ਆਉਣ ਵਾਲੇ ਪ੍ਰੋਗਰਾਮ ਚ ਗੱਲਬਾਤ ਕਰਾਂਗੇ ਸੋ ਰਵਿੰਦਰ ਸਿੰਘ ਧਨੀ ਹੁਣੀ ਵੀ ਆ ਗਏ ਆ ਜੀ ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਨੂੰ ਤੇ ਨਾਲ ਅਨਮੋਲ ਦੇ ਬਰਥਡੇ ਦੀਆਂ ਵਿਸ਼ਿਸ ਦਿੱਤੀਆਂ ਚਮਕੌਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਕਿਹਾ ਹੈ ਨਾਲ ਹੀ ਇਹਨਾਂ ਨੇ ਦੋ ਵਿਚਾਰ ਸਾਂਝੇ ਕੀਤੇ ਆ ਤੇ ਕਹਿੰਦੇ ਡੋਂਟ ਕੰਪੇਅਰ ਯੂਅਰ ਸੈਲਫ ਵਿਦ ਐਨੀ ਵਨ ਇਨ ਦਿਸ ਵਰਲਡ ਇਫ ਯੂ ਡੂ ਸੋ ਯੂ ਆਰ ਇਨਸਲਟਿੰਗ ਯੂਅਰ ਸੈਲਫ ਸੋ ਬਹੁਤ ਬਹੁਤ ਸ਼ੁਕਰੀਆ ਜੀ ਬੜੇ ਵਧੀਆ ਵਿਚਾਰਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਅੱਜ ਦੀਆਂ ਸੋ ਬਰਾੜ ਸਾਹਿਬ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਮੈਨੂੰ ਪਤਾ ਹੈ ਬਹੁਤ ਔਖਾ ਹੁੰਦਾ ਹੈ, ਆਲਮੋਸਟ ਹਰ ਦਿਨ ਹੀ ਤੁਸੀਂ ਜਿਹੜਾ ਲਹਿਰਾਂ ਦੇ ਵਿੱਚ ਆਪਣਾ ਜਿਹੜਾ ਸਮਾਂ ਦਿੰਦੇ ਹੋ, ਤੇ ਉਹ ਸਰੋਤਿਆਂ ਨੂੰ ਵੀ ਮੈਨੂੰ ਪਤਾ ਹੈ ਕਿੰਨੀ ਉਹਨਾਂ ਦੇ ਵਿੱਚ ਇਹ ਉਤਸੁਕਤਾ ਹੁੰਦੀ ਹੈ ਤੁਹਾਨੂੰ ਸੁਣਨ ਦੀ ਔਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਲਈ। ਅੱਜ ਤੁਸੀਂ ਅਨਮੋਲ ਦਾ ਬਰਥਡੇ ਸੈਲੀਬ੍ਰੇਟ ਕਰੋ ਤੇ ਸਾਡੇ ਵੱਲੋਂ ਫੇਰ ਇੱਕ ਵਾਰੀ ਗੁੱਡ ਵਿਸ਼ੇਸ ਜੀ।
ਬਹੁਤ ਮਿਹਰਬਾਨੀ
ਜੀ। ਸੋ ਜੀ ਲੈਣੇ ਆ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਂ ਇੱਕ ਵਾਰੀ ਦੱਸ ਦੇਵਾਂ ਸਰਬਜੀਤ ਭਾਜੀ ਨੂੰ ਕਿ ਸਾਨੂੰ ਚਹਿਲ ਸਾਹਿਬ ਹੁਣਾਂ ਨੇ ਇੱਕ ਗੀਤ ਸੁਣਨ ਦੀ ਵੀ ਫਰਮਾਇਸ਼ ਕੀਤੀ ਸੀ ਜੀ, ਸੁਰਜੀਤ ਭੁੱਲਰ ਦੀ ਆਵਾਜ਼ ਦੇ ਵਿੱਚ, ਬਠਿੰਡਾ ਬੀਕਾਨੇਰ ਹੋ ਗਿਆ। ਵਾਹ ਜੀ ਵਾਹ, ਮੈਂ ਵੀ ਨੀ ਸੁਣਿਆ ਹੋਇਆ ਇਹ ਗੀਤ, ਜ਼ਰੂਰੀ ਪ੍ਰੋਗਰਾਮ ਦੇ ਵਿੱਚ ਇਹ ਵਾਲਾ ਗੀਤ ਵੀ ਚਲਾਉਣਾ ਹੈ। ਤੁਹਾਡੀ ਫਰਮਾਇਸ਼ ਪਹੁੰਚ ਗਈ ਜੀ ਸਰਬਜੀਤ ਭਾਜੀ ਤੱਕ, ਸੋ ਰੌਣਕਾਂ ਲਾਉਂਦੇ ਆ ਜੀ ਜਿੰਨਾ ਕੁ ਟਾਈਮ ਬਚਿਆ ਲਹਿਰਾਂ ਦੇ ਵਿੱਚ, ਤੇ ਯਾਦ ਕਰਨੀਆਂ ਅਸੀਂ ਆਪਣੇ ਆ ਪੁਰਾਣੇ ਸਮੇਂ ਦੇ ਜਿਹੜੇ ਆਵਾਜਾਈ ਦੇ ਸਾਧਨ ਹੁੰਦੇ ਸੀਗੇ, ਕਿੱਦਾਂ ਕਿੱਦਾਂ ਉਹਨਾਂ ਨੂੰ ਵਰਤੀਦਾ ਹੁੰਦਾ ਸੀਗਾ। ਸੋ ਥੋੜਾ ਬਹੁਤਾ ਹਾਸਾ ਮਖੌਲ ਵੀ ਹੋਏਗਾ ਤੇ ਬਹੁਤ ਸਾਰੀਆਂ ਯਾਦਾਂ ਦੇ ਨਾਲ ਮੈਂ ਵਾਪਿਸ ਹਾਜ਼ਰ ਹੋਵਾਂਗੀ ਜੀ ਇਸ ਬ੍ਰੇਕ ਤੋਂ ਬਾਅਦ।
ਬੀਕਾਨੇਰ ਹੋ ਗਿਆ ਕਾਦੀ ਬੱਸ ਚ ਉਤਰ ਗਈ ਤੂੰ, ਬਠਿੰਡਾ ਬੀਕਾਨੇਰ ਹੋ ਗਿਆ ਹੈ, ਬਠਿੰਡਾ ਬੀਕਾਨੇਰ ਹੋ ਗਿਆ। ਸਫ਼ਰ ਨੀ ਨਜ਼ਰਾਂ ਦੇ ਨਾਲ ਕਦੀ ਮਿਲ ਗਈ ਨਜ਼ਰ ਨੀ, ਪਤਾ ਵੀ ਨਾ ਲੱਗਾ ਕਦੋਂ ਲੰਘਿਆ ਸਫ਼ਰ ਨੀ, ਨੀਓ ਭੁੱਲਦਾ ਸੁਨੱਖਾ ਤੇਰਾ ਮੂੰਹ, ਬਠਿੰਡਾ ਬੀਕਾਨੇਰ ਹੋ ਗਿਆ ਕਾਦੀ ਬੱਸ ਚੋਂ ਉਤਰ ਗਈ ਤੂੰ, ਬਠਿੰਡਾ ਬੀਕਾਨੇਰ ਹੋ ਗਿਆ ਨੀ, ਬਠਿੰਡਾ ਬੀਕਾਨੇਰ ਹੋ ਗਿਆ। ਜਾਂਦਾ ਸੱਚੀ ਤੇਰੇ ਜੈਰ ਖਾਨ ਨੂੰ ਜਾਂਦੀ ਜਾਂਦੀ ਦੇਗੀ ਸੀ ਨੰਬਰ ਨੀਲੇ ਖਾਨ ਨੂੰ ਫੁੱਲਿਆ ਨੀ ਜਾਂਦਾ ਸੱਚੀ ਤੇਰੇ ਜੈਰ ਖਾਨ ਨੂੰ ਜਾਂਦੀ ਜਾਂਦੀ ਦੇਗੀ ਸੀ ਨੰਬਰ ਨੀਲੇ ਖਾਨ ਨੂੰ ਜੇ ਤੂੰ ਮਿਲੀ ਨਾ ਦੁਬਾਰਾ ਮਾਰ ਜੂ ਬਠਿੰਡਾ ਬੀਕਾਨੇਰ ਹੋ ਗਿਆ ਸਾਦਾ ਬਸ ਚੋਂ ਉਤਰ ਗਈ ਤੂੰ ਬਠਿੰਡਾ ਬੀਕਾਨੇਰ ਹੋ ਗਿਆ ਹੈ ਬਠਿੰਡਾ ਬੀਕਾਨੇਰ ਹੋ ਗਿਆ
ਆਰਕਵਿਊ ਰਿਸੈਪਸ਼ਨ 10 ਫਰੋਕ ਕੋਟ ਕ੍ਰੇਗੀ ਬਰਨ ਕਿਸੇ ਵੀ ਬਰਥਡੇ ਸਾਲਗਿਰਾ ਵਪਾਰਕ ਸਮਾਰੋਹ ਵਿਆਹ ਸ਼ਾਦੀ ਦੇ ਸਮਾਗਮ ਅਤੇ ਡਿਨਰ ਪਾਰਟੀਆਂ ਲਈ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ ਬਸ ਫੋਨ ਕਮਾਓ 0490171241 ਤੇ ਬਹੁਤ ਹੀ ਖੂਬਸੂਰਤ ਬੈਂਕਵੇਟ ਹਾਲ ਰੰਗਦਾਰ ਲਾਈਟਾਂ ਫੁਆਰੇ ਡੀਜੇ ਅਤੇ ਲਾਈਵ ਬੈਂਡ ਦਾ ਨਜ਼ਾਰਾ ਮਨਾਓ ਹੁਣ ਜਸ਼ਨਾਂ ਦੇ ਰੰਗ PVR ਦੇ ਸੰਗ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ .com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਪਰੋਸੇ ਦਾ ਨਾਮ ਸੰਧੂ
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ ਵਨ ਐਂਡ ਓਨਲੀ MD ਸਪਾਈਸਿਸ 862A ਪਿਟਵਾਟਰ ਰੋਡ DOI ਨਿਊ ਸਾਊਥ ਵੇਲਸ ਸੰਪਰਕ ਕਰੋ 8959-4351 ਤੇ MD ਸਪਾਈਸਿਸ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Nanak Bakery, Dandenong, Melbourne Valley, Harman Radio News sponsor karde han. ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ,
ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ। 24 ਘੰਟੇ 7 ਦਿਨ।
ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ। ਬਿਲਕੁਲ ਜੀ, ਦਿਨ ਬੁੱਧਵਾਰ ਦਾ, ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਤੁਹਾਡੀਆਂ ਯਾਦਾਂ ਦੀ ਹਮ ਸਫ਼ਰ ਬਣਾਂਗੀ। ਹੁਣ ਜਿਹੜਾ ਇੱਕ ਘੰਟਾ ਸਾਡੇ ਕੋਲ ਬਚਿਆ ਹੈ ਜੀ, ਸੋ ਉਮੀਦ ਕਰਦੀ ਹਾਂ ਸਾਰੇ ਰਾਜੀ ਖੁਸ਼ੀ ਹੋਵੋਗੇ ਜੀ ਤੇ ਆਪਣੇ ਯਾਦਾਂ ਦੇ ਵਿੱਚ ਖੋਏ ਹੋਏ ਹੋਵੋਗੇ। ਜੇ ਨਹੀਂ ਖੋਏ ਤੇ ਕੋਈ ਗੱਲ ਨਹੀਂ, ਅਸੀਂ ਹੁਣੇ ਤੁਹਾਨੂੰ ਯਾਦਾਂ ਦੇ ਸਫ਼ਰ ਤੇ ਲੈ ਚੱਲਣਾ ਆ। ਸੋ ਗੱਲਾਂ ਕਰਨੀਆਂ ਜੀ ਅੱਜ ਅਸੀਂ ਕੁਝ ਸਫ਼ਰ ਦੀਆਂ ਹੀ, ਹਨਾ। ਉਹ ਸਫ਼ਰ ਜਿਹੜੇ ਅਸੀਂ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਤੈਅ ਕੀਤੇ ਹੋਏ ਆ, ਹਨਾ, ਸਾਈਕਲ ਤੋਂ ਲੈ ਕੇ ਜਹਾਜ਼ ਤੱਕ ਜੋ ਜੋ ਵੀ ਝੂਟਿਆ ਹੋਇਆ ਹੈ ਉਹ ਅਸੀਂ ਅੱਜ ਸਾਂਝ ਪਾਉਣੀ ਆ ਉਹਦੀ। ਕਿਹੜਾ ਤੁਹਾਡਾ ਕਿਹੜਾ, ਮੈਨੂੰ ਪਤਾ ਜੀ ਹੁਣ ਤੱਕ ਦੀਨਦਾਰੀਆਂ ਦੇ ਝੂਟੇ ਆ, ਪਰ ਜੇ ਬਚਪਨ ਦੀ ਗੱਲ ਕਰੀਏ ਤੇ ਕਿਹੜੀ ਉਹ ਚੀਜ਼ ਸੀ ਜਿਹਤੇ ਝੂਟੇ ਲੈ ਕੇ ਤੁਹਾਨੂੰ ਬਹੁਤ ਵਧੀਆ ਲੱਗਦਾ ਹੁੰਦਾ ਸੀ, ਹੈਨਾ? ਯਾਦ ਕਰੋ। ਔਰ ਮੈਨੂੰ ਤਾਂ ਏਦਾਂ ਲੱਗਦਾ ਵੀ ਹਰ ਇੱਕ ਸਵਾਰੀ ਦਾ ਆਪਣਾ ਹੀ ਮਜ਼ਾ ਹੁੰਦਾ ਸੀਗਾ, ਹਨਾ, ਚਾਹੇ ਉਹ ਸਾਈਕਲ ਹੁੰਦਾ ਸੀ, ਟਾਂਗਾ ਹੁੰਦਾ ਸੀ, ਆਟੋ ਹੁੰਦਾ ਸੀਗਾ, ਔਰ ਚਾਹੇ ਬੱਸ ਦੀ ਖਿੜਕੀ ਚ ਬੈਠ ਕੇ ਬਾਹਰ ਦੇ ਨਜ਼ਾਰੇ ਦੇਖੀ ਦੇ ਹੁੰਦੇ ਸੀ, ਦਰਖਤ ਪਿੱਛੇ ਨੂੰ ਭੱਜੇ ਜਾਂਦੇ ਆ। ਸੋ ਹਰ ਇੱਕ ਸਵਾਰੀ ਦੀ ਆਪਣਾ ਹੀ ਮਜ਼ਾ ਹੁੰਦਾ ਸੀ, ਉਹਦੇ ਆਪਣੇ ਹੀ ਝੂਟੇ ਹੁੰਦੇ ਸੀਗੇ ਤੇ ਉਹਦੀ ਆਪਣੀ ਹੀ ਖੁਸ਼ੀ ਹੁੰਦੀ ਸੀ ਤੇ ਦਿਲ ਨੂੰ ਇੱਕ ਤਸੱਲੀ ਹੁੰਦੀ ਸੀ, ਹਨਾ। ਸੋ ਇਹ ਗੱਲਾਂ ਬਾਤਾਂ ਅੱਜ ਅਸੀਂ ਕਰਨੀਆਂ। ਸੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ, ਰਿਕੁਐਸਟ ਐਟ ਹਰਮਨ ਰੇਡੀਓ .com ਜਾਂ ਫਿਰ ਐਟ ਹਰਮਨ ਰੇਡੀਓ ਟੈਲੀਗ੍ਰਾਮ ਰਾਹੀਂ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ ਤੁਸੀਂ 02-85-99-11 ਤੇ। ਸੋ ਤੁਹਾਡੇ ਮੈਸੇਜ ਜਿਹੜੇ ਮੇਰੇ ਤੱਕ ਪਹੁੰਚ ਰਹੇ ਆ ਜੀ, ਸੁੱਖ ਹੁਣਾਂ ਨੇ ਮੈਸੇਜ ਕੀਤਾ। ਲਓ ਜੀ, ਸੁੱਖ ਹੁਣਾਂ ਨੇ ਸੁੱਖ ਨੂੰ ਮੈਸੇਜ ਕੀਤਾ। ਸੋ ਸਵਾਗਤ ਹੈ ਜੀ, ਪਹਿਲੀ ਵਾਰੀ ਮੈਸੇਜ ਆਇਆ ਇਹਨਾਂ ਦਾ। ਕਹਿੰਦੇ, ਹੈਲੋ ਸਿਸਟਰ, ਯੂ ਆਰ ਡੂਇੰਗ ਗ੍ਰੇਟ ਜੋਬ ਰਿਗਾਰਡਿੰਗ ਸੁਖਵੀਰ ਚਿੰਨੀ ਤੋਂ। ਬਹੁਤ ਬਹੁਤ ਸ਼ੁਕਰੀਆ ਮੇਰੇ ਸੁਖਵੀਰੇ, ਔਰ ਬਹੁਤ ਬਹੁਤ ਪਿਆਰ, ਔਰ ਤੁਹਾਡਾ ਜਿਹੜਾ ਪਿਆਰ ਹੁੰਦਾ ਇਹੀ ਮੈਨੂੰ ਹੱਲਾ ਸ਼ੇਰੀ ਦਿੰਦਾ ਰਹਿੰਦਾ। ਔਰ ਗੱਲਾਂ ਤੇ ਮੈਂ ਵੀ ਜੋ ਕਰਦੀ ਹਾਂ ਮੈਨੂੰ ਵੀ ਨੀ ਪਤਾ ਹੁੰਦਾ ਮੈਂ ਕੀ ਕਰਨੀ ਆ। ਜੇ ਅੱਜ ਵੀ ਗੱਲ ਕਰਾਂ ਤੇ ਅਜੇ ਮੈਨੂੰ ਕੁਛ ਨੀ ਪਤਾ ਵੀ ਅਸੀਂ ਕੀ ਗੱਲ ਕਰਨੀ ਆ, ਬਸ ਕੁਛ ਆਪਣੀਆਂ ਯਾਦਾਂ ਸੁਣਾ ਜਾਂਦੀ ਆ ਤੇ ਕੁਝ ਤੁਹਾਡੀਆਂ ਸੁਣ ਲੈਂਦੀ ਆ, ਇਹੀ ਜੋਬ ਕਰਦੀ ਆ ਜੀ। ਪਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਉਸ ਤੋਂ ਬਾਅਦ ਜਗਤਾਰ ਜੋਹਲ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ, ਤੇ ਜਿਹੜਾ ਇਹਨਾਂ ਨੇ ਆਪਣਾ ਝੂਟਾ ਦੱਸਿਆ ਨਾ, ਹਾਏ ਹਾਏ, ਜਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਨਾ, ਸਾਰੇ ਭੁੱਲੇ ਬੈਠੇ ਹੋਣੇ ਆ ਤੁਸੀਂ ਉਹ ਵਾਲਾ ਝੂਟਾ, ਪਰ ਮੈਨੂੰ ਵੀ ਹੁਣ ਪੜ ਕੇ ਐ ਲੱਗਦਾ ਵੀ ਸੱਚੀ ਗੱਲ ਆ, ਸਭ ਤੋਂ ਵਧੀਆ ਝੂਟਾ ਤਾਂ ਉਹੀ ਹੁੰਦਾ ਸੀ, ਬੁੱਝੋ ਭਲਾ ਕਿਹੜਾ। ਜਗਤਾਰ ਜੋਹਲ ਹੁਣਾਂ ਨੇ ਕਿਹਾ ਕਿ ਮੇਰਾ ਮਨਪਸੰਦ ਝੂਟਾ ਹੁੰਦਾ ਸੀ ਜੀ, ਜਦ ਮੰਜਾ ਇੱਕ ਥਾਂ ਤੋਂ ਢੂਈ ਤੇ ਚੁੱਕ ਕੇ ਦੂਜੀ ਥਾਂ ਕਰਨਾ ਸੀ, ਭੱਜ ਕੇ ਪੈਂਦਾ ਤੇ ਚੜ ਜਾਣਾ। ਬਿਲਕੁਲ ਸਹੀ ਗੱਲ ਆ, ਹਨਾ, ਜਦੋਂ ਏਦਾਂ ਵੀ ਹੁੰਦਾ ਸੀ ਵੀ ਮੰਜਾ ਇੱਕ ਥਾਂ ਪਿਆ ਹੁੰਦਾ ਸੀ ਤੇ ਦੂਸਰੀ ਜਗ੍ਹਾ ਤੇ ਕਰਨਾ ਹੁੰਦਾ ਸੀ ਤੇ ਉਹਦੇ ਉੱਪਰ ਵੀ ਬੈਠ ਚਾਹੀਦਾ ਹੁੰਦਾ ਸੀਗਾ, ਉਹਦੇ ਤੇ ਬੈਠ ਜਾਣਾ ਪੰਜੇ ਦੇ ਉੱਤੇ ਚੜ ਕੇ ਤੇ ਫਿਰ ਉਹ ਵਾਲੇ ਝੂਟੇ ਦਾ ਆਪਣਾ ਹੀ ਸਵਾਦ ਹੁੰਦਾ ਸੀਗਾ, ਤੇ ਉਹ ਸੈਕਿੰਡਸ ਦੇ ਝੂਟੇ ਵਿੱਚ ਹੀ ਲੱਗਦਾ ਹੁੰਦਾ ਸੀ ਵੀ ਪਤਾ ਨੀ ਅੱਜ ਕਿਹੜੀ ਮੱਲ ਮਾਰ ਲਈ। ਬਹੁਤ ਬਹੁਤ ਸ਼ੁਕਰੀਆ ਜੋਲ ਸਾਹਿਬ। ਤੇ ਇਸ ਤੋਂ ਬਾਅਦ ਕੁਲਦੀਪ ਹੁਣਾਂ ਨੇ ਜੀ ਆਪਣੀਆਂ ਯਾਦਾਂ ਦੀ ਪੰਡ ਖੋਲੀ ਆ, ਫੇਰ ਤੋਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਆ, ਮੈਨੂੰ ਬੜੀਆਂ ਵਧੀਆ ਲੱਗਦੀਆਂ ਹੁੰਦੀਆਂ ਕੁਲਦੀਪ ਦੀਆਂ ਯਾਦਾਂ ਪੜ੍ਹਨੀਆਂ, ਔਰ ਮੈਨੂੰ ਪਤਾ ਹੈ ਉਨੀਆਂ ਹੀ ਵਧੀਆ ਲੱਗਦੀਆਂ ਹੋਣੀਆਂ ਤੁਹਾਨੂੰ ਸੁਣਨੀਆਂ ਵੀ। ਕਹਿੰਦੇ ਕਿ ਅੱਜ ਅਸੀਂ ਆਪਣੀ ਰੇਲ ਗੱਡੀ ਤੁਹਾਡੇ ਵਿਹੜੇ ਦੇ ਸਟੇਸ਼ਨ ਤੇ ਹੀ ਰੋਕਦੇ ਆ, ਫੇਰ ਕੁਝ ਮਿੱਠਾ ਤੇ ਚੰਗਾ ਚੋਖੇ ਚ ਹੱਥ ਹੋਵੇਗਾ ਜੀ, ਜ਼ਰੂਰ ਜ਼ਰੂਰ ਕੁਲਦੀਪ। ਤੇ ਨਾਲ ਹੀ ਇਹਨਾਂ ਨੇ ਸ਼ੁਰੂ ਕੀਤੀਆਂ ਯਾਦਾਂ, ਕਹਿੰਦੇ ਅਸੀਂ ਸਕੂਲ ਦੇ ਸ਼ੁਰੂ ਸ਼ੁਰੂ ਵਿੱਚ ਪਿਤਾ ਜੀ ਦੇ ਸਕੂਟਰ ਤੇ ਹੀ ਜਾਂਦੇ ਹੁੰਦੇ ਸੀ, ਸਾਈਕਲ ਤੇ ਵੀ ਗਏ 9ਵੀਂ ਤੋਂ ਬਾਅਦ, ਬਾਕੀ ਤੇ ਸਕੂਲ ਚ ਹੀ ਰਹਿੰਦੇ ਵੀ ਪੈਦਲ ਯਾਤਰਾ ਹੀ ਜ਼ਿਆਦਾ ਕੀਤੀ। ਕਹਿੰਦੇ ਪਰ ਜੀ ਅਸੀਂ ਜੀ ਬਹੁਤੇ ਬਣੇ ਰੇਲ ਗੱਡੀ ਜਾਂ ਫਿਰ ਮੰਮੀ ਬਿਸਕੁਟ ਰਸੋਈ ਵਿੱਚ ਸਭ ਤੋਂ ਉੱਪਰਲੇ ਵਾਧੇ ਤੇ ਰੱਖਦੀ ਸੀ, ਤੇ ਫਿਰ ਇੱਕ ਬੱਗੀ ਬਣਦੀ ਹੁੰਦੀ ਸੀ ਤੇ ਦੂਜਾ ਪਿੱਠ ਦਾ ਸਹਾਰਾ ਲੈ ਮਰਤਬਾਨ ਲੈ ਕੇ ਹੇਠਾਂ ਉਤਰਦਾ ਸੀ, ਕਦੀ ਊਂਠ ਬਣਦੇ ਸੀ ਸਾਡੇ ਤੇ ਇਹ ਨਖਰੇ ਹੀ ਆਵਾਜਾਈ ਦੇ ਸਾਧਨ ਹੁੰਦੇ ਸੀ। ਕਦੀ ਮੂੰਹ ਨਾਲ ਬੁਰ ਬੁਰ ਕਰਦੇ ਹੀ ਸਕੂਟਰ ਬਣਾ ਕੇ ਭੱਜਦੇ ਸੀ। ਦੋ ਜਣੇ ਆਪਸ ਵਿਚ ਹੱਥ ਫੜ ਲੈਂਦੇ ਸੀ ਤੇ ਛੋਟੇ ਵੀਰ ਨੂੰ ਦੋਹਾਂ ਹੱਥਾਂ ਤੇ ਬਿਠਾ ਕੇ ਝੂਟਾ ਦੇਈਦਾ ਸੀ। ਬਿਲਕੁਲ ਕੁਲਦੀਪ, ਜਿਹਨੂੰ ਅਸੀਂ ਹਲ ਬੱਗੀ ਕਹਿੰਦੇ ਸੀ। ਐਵੇਂ ਕਈ ਹੀ ਤਰੀਕੇ ਅਪਣਾਉਂਦੇ ਹੁੰਦੇ ਸੀ ਬਿਨਾਂ ਤਕਨੀਕ ਦੇ ਸਾਧਨਾਂ ਦੀ ਹੋਂਦ ਕਾਇਮ ਰੱਖਣ ਲਈ। ਮੇਰਾ ਲੱਕੜ ਦਾ ਰੇੜਾ ਤੇ ਬਾਬੁਲ ਦਾ ਵਿਹੜਾ ਮੇਰੀ ਜ਼ਿੰਦਗੀ ਦਾ ਸਰਮਾਇਆ ਹੈ। ਬਹੁਤ ਸੋਹਣਾ ਜੀ, ਲੱਕੜ ਦਾ ਰੇੜਾ ਤੇ ਬਾਬੁਲ ਦਾ ਵਿਹੜਾ, ਬਹੁਤ ਖੂਬ। ਕੁਲਦੀਪ, ਸੰਭਾਲ ਕੇ ਰੱਖਿਓ ਜੀ ਇਸ ਸਰਮਾਏ ਨੂੰ ਪੂਰੀ ਜ਼ਿੰਦਗੀ। ਕਹਿੰਦੇ ਇਹ ਗੱਲ 11ਵੀਂ ਕਲਾਸ ਦੀ ਹੈ। ਕਾਲਜ ਵਾਲੀ ਬੱਸ ਆਉਂਦੀ ਸੀ ਘਰੇ ਦੇ ਕੋਲ, ਇੰਨੀ ਰੋਬ ਹੁੰਦੀ ਸੀ ਕਿ ਡਰਾਈਵਰ ਅੰਕਲ ਵਾਲੀ ਸੀਟ ਤੇ ਬੱਸ ਆਪਣਾ ਹੀ ਹੱਕ ਹੁੰਦਾ ਸੀ। ਉਹਦੇ ਨਾਲ ਇੰਜਣ ਹੋਣ ਕਰਕੇ ਕੋਈ ਕੁੜੀ ਨਹੀਂ ਸੀ ਬੈਠਦੀ ਹੁੰਦੀ, ਪਰ ਆਪਾਂ ਤੇ ਦੀ ਹਰ ਪਰ ਮਾਨਣ ਵਾਲਿਆਂ ਦੀ ਕਤਾਰ ਵਿੱਚੋਂ ਆਉਂਦੇ ਹੋਣ ਕਰਕੇ ਉਹ ਪੱਕੀ ਸੀਟ ਹੀ ਹੁੰਦੀ ਸੀ ਆਪਣੀ। ਬੈਠੇ ਬੈਠੇ ਕਈਆਂ ਦੀਆਂ ਹੈਡਲਾਈਟਾਂ ਬੰਦ ਕਰੀ ਦੀਆਂ ਸੀ ਤੇ ਕਈ ਜਗਾ ਦੇਈ ਦੀਆਂ ਸੀ। ਹੁਣ ਤੇ ਪਤਾ ਨਹੀਂ, ਪਰ ਉਦੋਂ ਹੱਥਾਂ ਨਾਲ ਇਸ਼ਾਰਾ ਹੁੰਦਾ ਸੀ ਹੈਡਲਾਈਟ ਦਾ। ਵਿਚਾਰਾ ਡਰਾਈਵਰ ਅੰਕਲ ਹਮੇਸ਼ਾ ਕਹਿੰਦਾ ਸੀ ਕਿ ਕਿਸੇ ਦਿਨ ਕਟਵਾ ਦੇਣਾ ਤੂੰ ਮੈਨੂੰ। ਕਹਿੰਦੇ ਬੱਸ ਵਿਚ ਟਾਕੀ ਵਾਲੇ ਪਾਸੇ ਬਹਿਣ ਦੀ ਵੀ ਬਹੁਤ ਉਤਸੁਕਤਾ ਹੁੰਦੀ ਸੀ। ਸੱਚੀ ਬਿਲਕੁਲ ਠੀਕ ਆ ਕੁਲਦੀਪ। ਔਰ ਉਸ ਤੋਂ ਬਾਅਦ ਰਾਜਵਿੰਦਰ ਸਿੰਘ ਹੁਣਾਂ ਨੇ ਕਿਹਾ ਹੈ ਜੀ ਪੀਂਘ ਤੇ ਗੱਡਾ। ਓਹੋ ਹੋ ਬਿਲਕੁਲ ਜੀ, ਪੀਂਘ ਤੇ ਗੱਡੇ ਦੀ ਸਵਾਰੀ ਆਪਣੀ ਹੁੰਦੀ ਸੀਗੀ, ਹੈ ਨਾ। ਉਹਨਾਂ ਦੇ ਝੂਟਿਆਂ ਦਾ ਆਪਣਾ ਹੀ ਮਜ਼ਾ ਹੁੰਦਾ ਸੀ। ਔਰ ਗੱਡੇ ਦੇ ਨਾਲ ਜੁੜੀਆਂ ਵੀ ਕਈ ਯਾਦਾਂ ਹੈਗੀਆਂ, ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ ਬਸ। ਤੇ ਦਲਜੀਤ ਸਿੰਘ ਢਿੱਲੋਂ ਹੁਣਾਂ ਨੇ ਜੀ ਇੱਕ ਰਿਕਾਰਡਿੰਗ ਸਾਨੂੰ ਭੇਜੀ ਹੈ। ਸਤਿ ਸ੍ਰੀ ਅਕਾਲ ਭਾਜੀ, ਪਹਿਲਾਂ ਦੱਸੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ। ਸੋ ਮੈਂ ਸਰਬਜੀਤ ਭਾਜੀ ਨੂੰ ਕਹਿੰਦੀ ਹਾਂ ਕਿ ਜਲਦੀ ਹੀ ਇਹ ਵਾਲੀ ਜਿਹੜੀ ਰਿਕਾਰਡਿੰਗ ਆ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਚਲਾਵਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਦਲਜੀਤ ਭਾਜੀ, ਉਤਸੁਕਾਂ ਕੀ ਭੇਜਿਆ ਤੁਸੀਂ। ਉਸ ਤੋਂ ਬਾਅਦ ਜੀ ਰਵਿੰਦਰ ਸਿੰਘ ਧਨੀ ਹੁਣਾਂ ਨੇ ਵੀ ਸਾਨੂੰ ਇੱਕ ਵੋਇਸ ਮੈਸੇਜ ਭੇਜ ਦਿੱਤਾ ਹੈ। ਸੋ ਜਲਦੀ ਉਹ ਵੋਇਸ ਮੈਸੇਜ ਵੀ ਜਿਹੜਾ ਅਸੀਂ ਪ੍ਰੋਗਰਾਮ ਦੇ ਵਿੱਚ ਚਲਾਉਣਾ ਹੈ, ਠੀਕ ਹੈ ਜੀ। ਸੋ ਸ਼ੁਰੂ ਕਰਦੇ ਆ ਜੀ ਗੱਲਾਂ ਆਪਣੀਆਂ ਯਾਦਾਂ ਦੀਆਂ, ਹੈ ਨਾ, ਜੋ ਤੁਸੀਂ ਸਾਰਿਆਂ ਨੇ ਗੱਲਾਂ ਕਰਕੇ ਮੇਰੇ ਦਿਮਾਗ ਦੇ ਵਿੱਚ ਵੀ ਉਹ ਵਲਵਲੇ ਯਾਦਾਂ ਦੇ ਜਿਹੜੇ ਉੱਠਣੇ ਸ਼ੁਰੂ ਹੋ ਗਏ ਆ। ਸੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਜੀ ਸਾਈਕਲ ਤੋਂ, ਹੈ ਨਾ, ਕਿਉਂਕਿ ਸਾਈਕਲ ਉਹ ਸਵਾਰੀ ਹੁੰਦੀ ਸੀ ਜੋ ਹਰ ਘਰ ਦੇ ਵਿੱਚ ਹੁੰਦੀ ਸੀ ਜਦੋਂ ਮੈਂ ਬਚਪਨ ਦੇ ਵਿੱਚ ਸੀਗੀ, ਜਦੋਂ ਮੇਰਾ ਬਚਪਨ ਸੀ। ਜੇ ਸਕੂਲਾਂ ਦੇ ਮਾਸਟਰ ਭੈਣ ਜੀ ਹੁੰਦੇ ਸੀਗੇ ਤੇ ਉਹ ਵੀ ਸਾਰੇ ਸਾਈਕਲਾਂ ਤੇ ਜਾਂਦੇ ਹੁੰਦੇ ਸੀਗੇ, ਜਾਂ ਕਿਤੇ ਆਉਣਾ ਜਾਣਾ ਹੁੰਦਾ ਸੀ ਤੇ ਉਹ ਵੀ ਸਾਈਕਲਾਂ ਤੇ ਹੀ ਹੁੰਦਾ ਸੀਗਾ। ਸੋ ਹੁਣ ਜਦੋਂ ਮੈਨੂੰ ਡੈਡੀ ਦੀਆਂ ਗੱਲਾਂ ਮੰਮੀ ਡੈਡੀ ਦੀਆਂ ਸੁਣਦੀਆਂ ਤੇ ਉਹ ਮੈਨੂੰ ਦੱਸਦੇ ਆ ਵੀ ਅਸੀਂ 32 ਕਿਲੋਮੀਟਰ ਸਾਈਕਲ ਚਲਾ ਕੇ ਜਾਈਦਾ ਹੁੰਦਾ ਸੀਗਾ ਤੇ ਆਈਦਾ ਹੁੰਦਾ ਸੀਗਾ, ਤੇ ਉਹ ਮੈਂ ਬੜੀ ਹੈਰਾਨੀ ਨਾਲ ਸੁਣਦੀ ਹੁੰਦੀ ਵੀ ਇੰਨਾ ਸਾਈਕਲ 32 ਕਿਲੋਮੀਟਰ ਕਿੱਦਾਂ ਚਲਾ ਕੇ ਤੁਸੀਂ ਆਉਂਦੇ ਜਾਂਦੇ ਹੁੰਦੇ ਸੀਗੇ, ਹੈ ਨਾ। ਔਰ ਪਰ ਫਿਰ ਜੇ ਹੁਣ ਮੈਂ ਆਪਣੀਆਂ ਗੱਲਾਂ ਜੇ ਸੁਣਾਉਣੀ ਬੱਚਿਆਂ ਨੂੰ ਤੇ ਉਹਨਾਂ ਨੂੰ ਵੀ ਉਹ ਗੱਪਾਂ ਹੀ ਲੱਗਦੀਆਂ ਵੀ ਏਦਾਂ ਕਿੱਦਾਂ ਹੋ ਸਕਦਾ ਆ। ਜੇ ਸਾਈਕਲਾਂ ਦੀ ਗੱਲ ਕਰਾਂ ਤੇ ਦੋ ਸਾਈਕਲ ਹੁੰਦੇ ਸੀਗੇ ਸਾਡੇ ਘਰ, ਇੱਕ ਲੇਡੀ ਤੇ ਇੱਕ ਡੰਡੇ ਵਾਲਾ ਜਿਹੜਾ ਜੈਂਟਸ ਵੱਡਾ ਸਾਈਕਲ ਹੁੰਦਾ ਸੀਗਾ। ਲੇਡੀ ਸਾਈਕਲ ਅਫਕੋਰਸ ਮੰਮੀ ਦਾ ਹੁੰਦਾ ਸੀ ਤੇ ਦੂਸਰਾ ਡੈਡੀ ਦਾ ਹੁੰਦਾ ਸੀਗਾ। ਸੋ ਡੈਡੀ ਦੇ ਸਾਈਕਲ ਕਾਫੀ ਵੱਡਾ ਹੁੰਦਾ ਸੀਗਾ ਜੀ, ਤੇ ਉਹਦੇ ਉੱਤੇ ਅਸੀਂ 4-5 ਜਿਹੜੇ ਬੈਠ ਜਾਈਦਾ ਹੁੰਦਾ ਸੀ ਸਾਈਕਲ ਦੇ ਉੱਤੇ, ਜਿੱਥੇ ਤੱਕ ਮੈਨੂੰ ਯਾਦ ਹੈ। ਉਹ ਜਿਹੜਾ ਡੰਡੇ ਦੇ ਉੱਤੇ ਤੌਲੀਆਂ ਲਪੇਟ ਕੇ ਅੱਗੇ ਅੱਗੇ ਬੈਠਣਾ ਇੱਕ ਜਣੇ ਨੇ, ਇੱਕ ਨੇ ਸਾਈਕਲ ਡੈਡੀ ਨੇ ਸਾਈਕਲ ਚਲਾਉਣਾ ਤੇ ਡੈਡੀ ਦੇ ਪਿੱਛੇ ਜਿਹੜਾ ਕੈਰੀਅਰ ਹੁੰਦਾ ਸੀਗਾ ਨਾ, ਉਹ ਵੀ ਵੱਡਾ ਹੁੰਦਾ ਸੀ ਜਿਹੜਾ ਕੈਰੀਅਰ ਹੁੰਦਾ ਪਿੱਛੇ ਲੱਗਾ, ਉਹਦੇ ਉੱਤੇ ਅਸੀਂ ਦੋ ਭੈਣਾਂ ਜਿਹੜੀਆਂ ਅਸੀਂ ਬੈਠ ਚਾਹੀਦੀਆਂ ਹੁੰਦੀਆਂ ਸੀਗੀਆਂ। ਔਰ ਅੱਜ ਵੀ ਤੁਹਾਡੇ ਨਾਲ ਗੱਲਾਂ ਕਰਦੀ ਨੂੰ ਮੈਨੂੰ ਉਹ ਰਸਤੇ ਯਾਦ ਆ ਰਹੇ ਆ ਜਦੋਂ ਸਕੂਲ ਡੈਡੀ ਦੇ ਨਾਲ ਬੈਠ ਕੇ ਅਸੀਂ ਜਾਈਦਾ ਹੁੰਦਾ ਸੀਗਾ, ਡੈਡੀ ਨੇ ਸਾਈਕਲ ਚਲਾਉਣਾ ਤੇ ਅਸੀਂ, ਮੈਨੂੰ ਆਪਣੀ ਭੈਣ ਯਾਦ ਆ ਰਹੀ, ਅਸੀਂ ਦੋਨਾਂ ਨੇ ਕੈਰੀਅਰ ਤੇ ਬੈਠੀਆਂ ਹੋਣਾ ਔਰ ਉਹ ਵਾਲੇ ਜਿਹੜੇ ਝੂਟੇ ਹੁੰਦੇ ਸੀਗੇ ਔਰ ਉਹ ਵਾਲਾ ਜਿਹੜਾ ਸਾਥ ਹੁੰਦਾ ਸੀ, ਉਹ ਜਿਹੜਾ ਸਫ਼ਰ ਹੁੰਦਾ ਸੀਗਾ ਕਿੰਨਾ ਪਿਆਰਾ ਹੁੰਦਾ ਸੀਗਾ। ਅਸੀਂ ਆਪਣੀਆਂ ਹੀ ਪਤਾ ਨੀ ਕੀ ਗੱਲਾਂ ਕਰਦੀਆਂ ਰਹਿੰਦੀਆਂ ਹੁੰਦੀਆਂ ਸੀ ਪਿੱਛੇ ਬੈਠੀਆਂ, ਹੈ ਨਾ। ਔਰ ਬੜੇ ਪਿਆਰੇ ਦਿਨ ਸੀ ਜੀ। ਚਲੋ ਮੈਂ ਜ਼ਿਆਦਾ ਇਮੋਸ਼ਨਲ ਨੀ ਹੋਣਾ, ਬਾਹਰ ਆਵਾਂ। ਸੋ ਦੋ ਸਾਈਕਲ ਹੁੰਦੇ ਸੀਗੇ ਜੀ ਤੇ ਉਹਨਾਂ ਦੇ ਉੱਤੇ ਆਉਣਾ ਜਾਣਾ ਹੁੰਦਾ ਸੀਗਾ ਕਿਤੇ ਵੀ, ਜੇ ਕਿਤੇ ਮਾਮਿਆਂ ਦੇ ਜਾਣਾ ਜਾਂ ਭੂਆ ਦੇ ਜਾਣਾ, ਲਾਗੇ ਲਾਗੇ ਸਾਰੀ ਰਿਸ਼ਤੇਦਾਰੀ ਹੁੰਦੀ ਸੀ ਨਾ ਉਹਨਾਂ ਦਿਨਾਂ ਦੇ ਵਿੱਚ, ਤੇ ਸਾਈਕਲਾਂ ਦੇ ਵਿੱਚ ਹੀ ਜਾਇਆ ਹੀ ਹੁੰਦਾ ਸੀਗਾ। ਔਰ ਸੁਖਨਾ ਟੱਬਰ ਵੀ ਵੱਡਾ ਜੀ। ਕਾਲ ਆ ਰਹੀ ਹੈ ਜੀ ਇੱਕ ਸਾਨੂੰ, ਭਾਜੀ ਕੌਣ ਹੈ ਜੀ ਮੈਨੂੰ ਦੱਸਿਓ ਜਰਾ। ਹੈਲੋ
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ
ਮੈਂ ਸਿਮਰਤ ਬੋਲ ਰਹੀ, ਕੀ ਹਾਲ ਚਾਲ ਹੈ?
ਬਸ ਵਧੀਆ ਠੀਕ ਠਾਕ ਸਿਮਰਤ, ਤੁਸੀਂ ਸੁਣਾਓ? ਹਾਂਜੀ ਹਾਂਜੀ ਸਿਮਰਤ, ਕੀ ਹਾਲ ਚਾਲ ਹੈ?
ਠੀਕ ਹੈ ਜੀ, ਵਧੀਆ। ਉਹ ਮੈਨੂੰ ਅੱਜ ਮੌਕਾ ਮਿਲਿਆ ਤੁਹਾਡੇ ਨਾਲ ਪ੍ਰੋਗਰਾਮ ਚ ਜੁੜਨ ਦਾ। ਨਾਰਮਲੀ ਮੈਂ ਅੱਜ ਮੈਨੂੰ ਯਾਦ ਆਇਆ, ਮੈਂ ਕਿਹਾ ਬੁੱਧਵਾਰ ਹੈ ਚਲੋ ਲਾ
ਲਈਏ। ਹੋਰ ਸੁਣਾਓ, ਬਹੁਤ ਵਧੀਆ ਕੀਤਾ ਕਿ
ਹਾਂਜੀ ਹਾਂਜੀ
ਜੀ ਸਿਮਰਤ।
ਗੱਲ ਇਹ ਸੀ ਵੀ ਮੇਰੀ ਜਦੋਂ ਮੈਂ ਬਿਲਕੁਲ ਛੋਟੀ ਸੀ ਨਾ, ਮਤਲਬ ਮੈਨੂੰ ਬਹੁਤ ਧੁੰਦਲੀ ਜੀ ਯਾਦ ਹੈ, ਇੰਨੀ ਜ਼ਿਆਦਾ ਕਲੀਅਰ ਯਾਦ ਨਹੀਂ ਹੈ, ਪਰ ਮੈਨੂੰ ਉਹ ਬਾਰ ਬਾਰ ਗੱਲ ਸੁਣਾਈ ਜਾਂਦੀ ਰਹੀ, ਤੇ ਇਸ ਕਰਕੇ ਮੇਰੇ ਦਿਮਾਗ ਚ ਇੱਕ ਤਸਵੀਰ ਬਣ ਗਈ ਹੈ ਕਿ ਹਾਂ ਏਦਾਂ ਹੀ ਹੋਇਆ ਹੋਣਾ। ਤੇ ਮੈਂ ਛੋਟੀ ਸੀ ਤੇ ਮੈਨੂੰ ਮੇਰੇ ਪਾਪਾ ਮੈਨੂੰ ਛੱਡ ਕੇ ਆਇਆ ਕਰਦੇ ਸੀ, ਮਤਲਬ ਜਿਵੇਂ ਕੱਚੀ ਪਹਿਲੀ ਪੱਕੀ ਪਹਿਲੀ ਨੀ ਹੁੰਦੀਆਂ ਸੀ ਪਿੰਡਾਂ ਵਿੱਚ ਜਿਵੇਂ, ਹਨਾ ਆਪਣੀਆਂ ਕਲਾਸਿਸ, ਉਹਦੇ ਚ ਮੈਂ ਛੋਟੀ ਸੀ ਤੇ ਮੈਂ ਰੋ ਰਹੀ ਸੀ ਸਕੂਲ ਲਈ, ਤੇ ਮੇਰੇ ਪਾਪਾ ਮੈਨੂੰ ਸਾਈਕਲ ਤੇ ਛੱਡ ਕੇ ਆਉਂਦੇ ਸੀ, ਪਹਿਲਾਂ ਮੈਨੂੰ ਛੱਡ ਕੇ ਜਾਣਾ ਤੇ ਫਿਰ ਉਹਨਾਂ ਨੇ ਆਫਿਸ ਜਾਣਾ ਹੁੰਦਾ ਸੀ, ਉਸ ਤੋਂ ਘੱਟੋ ਘੱਟ 20-25 ਕਿਲੋਮੀਟਰ ਜਿਵੇਂ ਤੁਸੀਂ ਦੱਸਿਆ ਕਿ ਆਪਣੇ ਮਾਂ ਬਾਪ ਜਾਂਦੇ ਹੁੰਦੇ ਸੀ ਸਾਈਕਲ ਤੇ,
ਉਹਨਾਂ
ਨੇ ਮੈਨੂੰ ਛੱਡ ਤੇ ਮੈਂ ਸੀ ਤੇ ਉਹਨਾਂ ਨੇ ਮੈਨੂੰ ਪਿਛਲੀ ਸੀਟ ਤੇ ਬਿਠਾਇਆ ਏਦਾਂ ਗੁੱਸੇ ਦੇ ਨਾਲ ਚੱਕ ਕੇ ਕਿ ਚੱਲ ਰੋ ਕਿ ਨਹੀਂ ਹੈ ਚੱਲ, ਤੇ ਮੈਂ ਦੋਨੋਂ ਪਾਸੇ ਜਿਵੇਂ ਲੱਤਾਂ ਕਰਕੇ ਆਪਾਂ ਬਹਿੰਦੇ ਨੀ ਹੁੰਦੇ, ਉਹ ਕੀ ਕਹਿੰਦੇ ਹੁੰਦੇ ਆ
ਬੈਠਦੇ ਹੁੰਦੇ ਸੀ, ਹਾਂਜੀ,
ਤੇ ਉਦਾਂ ਕੀ ਹੋਇਆ ਕਿ ਮੈਂ ਬੈਠਦੀ ਬੈਠਦੀ ਤੇ ਕੁਛ ਵੈਸੇ ਮੇਰਾ ਮਨ ਨਹੀਂ ਸੀ, ਤੇ ਪਾਪਾ ਨੇ ਜਦੋਂ ਸਾਈਕਲ ਚਲਾਈ ਤੇ ਮੇਰੀ ਅੱਡੀ ਸਾਰੀ ਛਿੱਲ ਹੋ ਗਈ ਉਹਦੇ ਵਿੱਚ ਆ ਗਿਆ, ਉਹਦੇ ਚੱਕੇ ਦੇ ਵਿੱਚ ਨਾ ਸਾਈਕਲ ਦੇ
ਵਿੱਚ,
ਉਹ ਸਾਈਕਲ ਯਾਦ ਜੁੜੀ, ਉਹ ਹਾਲੇ ਤੱਕ ਵੀ ਮੇਰੇ ਏਦਾਂ ਦਾਗ ਹੈ ਜਿਵੇਂ ਮੈਂ ਯਾਦ ਕਰਦੀ ਹੁੰਦੀ ਹਾਂ, ਉਹ ਜਦੋਂ ਮੈਂ ਦਾਗ ਵੱਲ ਦੇਖਦੀ ਹਾਂ ਤੇ ਮੈਨੂੰ ਮੇਰੇ ਪਾਪਾ ਹੁਣ ਹੈ ਨੀਗੇ ਤੇ ਮੈਨੂੰ ਉਹਨਾਂ ਦੀ ਯਾਦ ਆਉਂਦੀ ਹੈ ਤੇ ਉਹਨਾਂ ਦੇ ਸਾਈਕਲ ਦੀ ਯਾਦ ਆਉਂਦੀ ਹੈ ਵੀ ਉਹਦੇ ਵਿੱਚ ਹੋਇਆ ਸੀਗਾ ਮੇਰੇ ਨਾਲ।
ਬਿਲਕੁਲ ਸਿਮਰਤ ਸਹੀ ਗੱਲ ਹੈ ਜੀ ਜੀ ਜੀ
ਹਾਂਜੀ, ਉਹ ਏਦਾਂ ਸੀ ਵੀ ਅਸੀਂ ਸਕੂਲ ਸਾਡਾ ਸੀਗਾ 1.5 ਕਿਲੋਮੀਟਰ ਸਕੂਲ ਹੁੰਦਾ ਸੀ ਪਿੰਡ ਦਾ, ਤੇ ਮੈਂ ਵੀ ਬਠਿੰਡੇ ਤੋਂ,
ਜਦੋਂ
ਅਸੀਂ ਤੁਰ ਕੇ ਜਾਣਾ ਤੁਰ ਕੇ ਹੀ ਆਉਣਾ, ਗਰਮੀਆਂ ਚ ਅਸੀਂ ਥੋੜਾ ਜਿਹਾ ਲਾਲਚ ਕਰ ਜਾਂਦੇ ਸੀ, ਜਿਵੇਂ ਸਾਨੂੰ ਇਹ ਹੁੰਦਾ ਸੀ ਵੀ ਜੇ ਕੋਈ ਟਰਾਲੀ ਜਾਂਦੀ ਹੈ ਕੋਈ ਏਦਾਂ ਗੱਡਾ ਜਾਂਦਾ ਤਾਂ ਉਹਦੇ ਉੱਤੇ ਬਹਿ ਕੇ ਰਾਈਡ ਲੈ ਕੇ, ਤੇ ਉਹ ਪਿੰਡਾਂ ਵਾਲੇ ਵਿਚਾਰੇ ਨੂੰ ਖੇਤਾਂ ਵਾਲਿਆਂ ਨੂੰ ਸਕੂਲ ਵਾਲੇ ਬੱਚੇ ਸਾਨੂੰ ਤੰਗ ਕਰਨਗੇ ਹੁਣ ਵੀ, ਕੋਈ ਨਾ ਕੋਈ ਚੜ ਜਾਂਦਾ ਸੀ ਪਿੱਛੇ ਛਾਲ ਮਾਰ ਕੇ ਤੇ ਉਹ ਭਜਾ ਲੈਂਦੇ ਸਾਨੂੰ ਦੇਖ ਕੇ ਚੜਾਉਂਦੇ ਨੇ,
ਠੀਕ ਹੈ
ਅਸੀਂ ਫਿਰ ਕੀ ਕਰਦੇ ਹਾਂਜੀ, ਤੇ ਟਰਾਲੀ ਵਾਲਾ ਪਤਾ ਨੀ ਚਲਾਦਾ ਸੀ, ਟਰਾਲੀ ਦੇ ਪਿੱਛੇ ਚੜ ਜਾਣਾ ਵੀ ਚੱਲ ਇਹਨਾਂ ਨੂੰ ਕਿਹਾ ਦਿਖਦਾ ਹੈ, ਫਿਰ ਨੀਵਾਂ ਕਰ ਲੈਣਾ ਵੀ ਫਿਰ ਨਾ ਦਿਖੇ, ਉਹਨੀ ਰਾਈਡ ਤੇ ਪਿੰਡ ਦੇ ਕੋਲੇ ਜਾ ਕੇ ਮੋੜ ਤੇ ਉਹਨਾਂ ਨੇ ਵੈਸੇ ਸਲੋ ਕਰਨੀ ਹੁੰਦੀ ਸੀ, ਉਦੋਂ ਉੱਤਰ ਜਾਣਾ ਏਦਾਂ, ਮਤਲਬ ਚੋਰੀ ਦੇ ਝੂਟ ਲੈਣ ਦਾ ਬੜਾ ਸਵਾਦ ਲਿਆ ਸੀ, ਝੂਟਾ ਲੈ ਲਿਆ ਵਧੀਆ ਸਕੂਲ ਤੋਂ ਘਰੇ ਆ ਗਏ।
ਸਿਮਰਤ ਆ ਬਹੁਤ ਵਧੀਆ ਤੁਸੀਂ ਕਿਹਾ ਚੋਰੀ ਦਾ ਝੂਟਾ, ਹਾਂ ਸਹੀ ਗੱਲ ਆ,
ਏਦਾਂ ਲੱਗਦਾ ਸੀ ਉਹਨੂੰ ਪਤਾ ਨੀ ਚੱਲਿਆ ਤੇ ਉਹ ਬੜਾ ਆਨੰਦ ਆਉਂਦਾ ਸੀ ਵਧੀਆ, ਨਾਲੇ ਗਰਮੀ ਤੋਂ ਬਚ ਗਏ ਤੇ ਨਾਲੇ ਭਾਈ ਨੂੰ ਪਤਾ ਵੀ ਨੀ ਚੱਲਿਆ ਟਰੈਕਟਰ ਵਾਲੇ ਨੂੰ ਪਿੱਛੇ ਉਹਦੇ ਝੂਟ ਲੈ ਰਹੇ ਟਰਾਲੀ ਦੇ ਉੱਤੇ ਲਟਕ ਕੇ ਟਾਲੇ ਦੇ ਨਾਲ।
ਬਿਲਕੁਲ ਬਿਲਕੁਲ ਸਿਮਰਤ, ਹੁਣ ਦੇਖ ਲਾ ਨਾ ਵੱਡੇ ਹੋ ਗਏ ਆ ਤੇ ਅਸੀਂ, ਸਾਨੂੰ ਲੱਗਦਾ ਭਈ ਇਹ ਚੀਜ਼ਾਂ ਚੋਰੀ ਨੀ ਕਰਨੀ ਇਹ ਨੀ ਕਰਨੀ, ਪਰ ਚੋਰੀ ਦੀਆਂ ਕਈ ਚੀਜ਼ਾਂ ਦਾ ਆਪਣਾ ਸਵਾਦ ਹੁੰਦਾ ਸੀ ਜੇ ਬਚਪਨ ਚ ਦੇਖੀਏ, ਉਹ ਜਿਹੜੇ ਕਈ ਕਿਸੇ ਦੇ ਅਨਾਰ ਲੱਗੇ ਹੋਣੇ ਜਾਂ ਅਮਰੂਦ ਲੱਗੇ ਹੋਣੇ ਜਾਮਣਾ ਲੱਗੀਆਂ ਹੋਣੀਆਂ ਉਹ ਚੋਰੀ ਦੀਆਂ ਬੜੀਆਂ ਸਵਾਦ ਲੱਗਦੀਆਂ ਹੁੰਦੀਆਂ ਸੀ, ਔਰ ਇੱਕ ਆ ਜਿਹੜੇ ਚੋਰੀ ਦੇ ਝੂਟੇ ਤੁਸੀਂ ਕਹੇ ਬਿਲਕੁਲ,
ਉਹਦੇ ਤੇ ਸਾਈਕਲ ਯੂਜ਼ ਹੁੰਦਾ ਸੀ, ਸੁਪਰੀ ਸੋਰੀ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ, ਉਹਦੇ ਜਿਵੇਂ ਸਾਈਕਲ ਨੂੰ ਖੜਾ ਕਰਕੇ ਇੱਕ ਜਣੇ ਨੇ ਸਾਈਕਲ ਨੂੰ ਫੜ ਲੈਣਾ ਤੇ ਕੰਧ ਦੇ ਉੱਪਰ ਕੱਦੂ ਜਾਂ ਕੁਛ, ਇਹ ਨੀ ਵੀ ਆਪਾਂ ਨੂੰ
ਲਟਕਦੇ
ਕੋਈ ਮਜ਼ਾ ਆਉਂਦਾ ਸੀ ਵੀ ਹਾਂ ਘਰੇ ਲੈ
ਕੇ
ਕੱਦੂ ਆ ਡੋਰੀ ਲਟਕਦੀ ਹੈ,
ਬਿਲਕੁਲ
ਇੱਕ ਜਣੇ ਨੇ ਸਾਈਕਲ ਫੜ ਲੈਣਾ ਤੇ ਖੜ ਕੇ ਉੱਤੋਂ ਤੋੜ ਲੈਣਾ,
ਸੱਚੀ ਗੱਲ ਆ। ਔਰ ਅੱਜ ਕੱਲ ਦੇ ਬੱਚੇ ਸ਼ਰਾਰਤਾਂ ਕਰਦੇ ਵੀ ਨੀ, ਇਹ ਅੱਜ ਕੱਲ ਦੀ ਜੇ ਮੈਂ ਜਨਰੇਸ਼ਨ ਦੇਖਦੀ ਹਾਂ ਨਾ, ਆਪਣੇ ਬੱਚਿਆਂ ਨੂੰ ਵੀ ਦੇਖੋ ਤੇ ਬੇਚਾਰੇ ਭੋਲੇ ਜਿਹਾ ਹੀ ਲੱਗਦੇ ਹੁੰਦੇ ਆ, ਕਈ ਵਾਰੀ ਤਾਂ ਦਿਲ ਚ ਹੀ ਸੋਚੀਦਾ ਵੀ ਦੇਖ ਇਹਨਾਂ ਨੂੰ ਕੋਈ ਸ਼ਰਾਰਤ ਹੀ ਨਹੀਂ ਆਉਣ ਦੀ, ਇਹਨਾਂ ਦੀਆਂ ਸ਼ਰਾਰਤਾਂ ਹੋਰ ਹੀ ਤਰ੍ਹਾਂ ਦੀਆਂ, ਗੁਆਚ ਜਾਏ ਗਏ ਮੈਨੂੰ ਲੱਗਦਾ
ਟੈਕਨੋਲੋਜੀ
ਜਿਹੜਾ ਬਚਪਨ
ਤੁਹਾਨੂੰ, ਉਹ ਮੈਨੂੰ ਲੱਗਦਾ ਆਪਣੀ ਆਵਾਜ਼ ਚ ਥੋੜਾ ਉਹ ਹੋ ਰਿਹਾ ਵਕਫੇ ਦਾ ਫਰਕ,
ਨਹੀਂ ਨਹੀਂ ਮੈਨੂੰ ਆ ਰਹੀ ਆਵਾਜ਼, ਹਾਂਜੀ ਸਿਮਰਤ ਬੋਲੋ,
ਤਤਕਾਲ ਲਈ ਬੱਚਿਆਂ ਨੂੰ ਬੱਚੇ ਹੋਰ ਚਾਹੀਦੇ ਨੇ ਨਾ, ਇਹ ਤਾਂ ਹੈ ਨੀ ਵੀ ਆਪਣੇ ਭੈਣਾਂ ਭਰਾਵਾਂ ਨਾਲ ਸ਼ਰਾਰਤ ਕਰ ਲੈਣਗੇ ਘਰ ਚ, ਉਹ ਗੁਆਂਢੀ ਚਾਹੀਦੇ ਆ ਉਹਨਾਂ ਨੂੰ, ਹੋਰ ਲੋਕ ਚਾਹੀਦੇ ਆ ਦੇ ਘਰਾਂ ਚ ਜਾਂ ਐਕਸੈਸ ਹੋਣੀ ਚਾਹੀਦੀ ਹੈ, ਇੱਥੇ ਤਾਂ ਏਦਾਂ ਹੈ ਹੀ ਨੀ, ਅਲਾਊਡ ਹੀ ਨੀ ਹੈ ਕਿ ਆਪਾਂ ਕਿਸੇ ਦੇ ਘਰ ਜਾ ਕੇ ਕੁਛ ਕਰ ਸਕੀਏ, ਕਿਸੇ ਦਾ ਕੁਛ ਚੱਕ
ਲਿਆ
ਚੱਚ ਮਗਰ ਸੋਟੀ ਲੈ ਕੇ ਚੱਪਲ ਲੈ ਕੇ ਜਰਾਨੀ ਤੁਰੀ ਫਿਰੇ ਖੜ ਜਾ ਤੂੰ, ਤੈਨੂੰ ਜਿੰਨੀ ਮੈਂ ਪਤਾ
ਸਹੀ ਗੱਲ, ਪਤਾ ਵੀ ਹੁੰਦਾ ਸੀ ਜੇ ਵੱਧ ਤੋਂ ਵੱਧ ਜੇ ਸ਼ਿਕਾਇਤ ਲੈ ਕੇ ਘਰ ਆ ਵੀ ਜਾਣਗੇ ਤਾਂ ਸਾਡਾ ਕੀ ਜਾਣਾ, ਚੱਲ ਮਾੜੀਆਂ ਜਿਹੀਆਂ ਖਾ ਲਾਂਗੇ, ਦੋ ਪਈਆਂ ਬਿਸਤਰ ਗਈਆਂ, ਉਹੀ ਗੱਲ ਹੁੰਦੀ ਸੀਗੀ ਭਈ। ਸੋ ਬਿਲਕੁਲ ਇਹ ਗੱਲ ਤੁਸੀਂ ਠੀਕ ਹੈ ਕਿ ਅੱਜ ਕੱਲ ਉਹੀ ਇੱਥੇ
ਸਾਥ ਜਿਹੜਾ ਬੱਚਿਆਂ ਦਾ ਉਹ ਨੀ ਰਿਹਾ। ਔਰ ਜੇ ਕਹੀਏ ਭੈਣ ਭਰਾ ਵੀ ਤਾਂ ਉਹ ਇੱਕ ਇੱਕ ਦੋ ਦੋ ਨਿਆਣੇ ਆ ਬਸ, ਸੋ ਕਿੰਨਾ ਕੁ ਸਾਥ ਹੋ ਜਾਊਗਾ। ਸੋ ਬਿਲਕੁਲ ਸਿਮਰਤ ਜ਼ਿੰਦਗੀ ਬਹੁਤ ਤੇਜ਼ੀ ਨਾਲ ਬਦਲ ਰਹੀ ਆ, ਚੇਂਜ ਕਰ ਦਿੱਤਾ ਬਿਲਕੁਲ।
ਹਾਂਜੀ
ਬਿਲਕੁਲ ਸਹੀ ਕਿਹਾ ਤੁਸੀਂ। ਸੋ ਬਹੁਤ ਹੀ ਵਧੀਆ ਲੱਗਾ, ਬੜੀਆਂ ਪਿਆਰੀਆਂ ਯਾਦਾਂ ਤੁਸੀਂ। ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਲਈ ਸਿਮਰਤ।
ਠੀਕ ਹੈ ਜੀ, ਸਤਿ ਸ੍ਰੀ ਅਕਾਲ, ਫਿਰ ਮਿਲਦੇ ਹਾਂ ਅਗਲੇ ਬੁੱਧਵਾਰ ਤੁਹਾਨੂੰ, ਤੁਹਾਡੀ ਯਾਦਾਂ ਨਾਲ ਜੁੜਦੇ
ਹਾਂ। ਜ਼ਰੂਰ ਜ਼ਰੂਰ ਸਿਮਰਤ, ਜ਼ਰੂਰ ਜੀ। ਥੈਂਕ ਯੂ ਥੈਂਕ ਯੂ। ਜੀ ਸਿਮਰਤ ਹੁਣਾਂ ਨੇ ਮਲਡੂਰਾ ਤੋਂ ਸਾਂਝ ਪਾਈ ਸੀ ਜੀ, ਔਰ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਾ ਕੇ ਗਏ ਸਾਨੂੰ, ਹੈ ਨਾ। ਕਿੰਨੀਆਂ ਪਿਆਰੀਆਂ ਯਾਦਾਂ, ਚੋਰੀ ਦੇ ਝੂਟੇ ਲੈ ਤੇ ਉੱਤੇ ਤਾਂ ਤੁਹਾਡੇ ਸਾਰਿਆਂ ਦੇ ਚਿਹਰਿਆਂ ਤੇ ਵੀ ਇੱਕ ਸਮਾਈਲ ਆ ਗਈ ਹੋਣੀ ਹੈ, ਹੈ ਨਾ, ਕਿਉਂਕਿ ਉਹ ਅਸੀਂ ਸਾਰਿਆਂ ਨੇ ਲਈ ਆ। ਸੋ ਉਹ ਚੋਰੀ ਦੇ ਝੂਟਿਆਂ ਬਾਰੇ ਵੀ ਅਸੀਂ ਜ਼ਰੂਰ ਅੱਗੇ ਗੱਲ ਕਰਾਂਗੇ। ਸੋ ਉਸ ਤੋਂ ਪਹਿਲਾਂ ਅਸੀਂ ਦਲਜੀਤ ਸਿੰਘ ਢਿੱਲੋਂ ਹੋਣਾ ਦਾ ਜਿਹੜਾ ਮੈਸੇਜ ਉਹਨਾਂ ਨੇ ਸਾਨੂੰ ਭੇਜਿਆ ਉਹ ਪ੍ਰੋਗਰਾਮ ਦੇ ਵਿੱਚ ਚਲਾਉਂਦੇ ਹਾਂ ਜੀ। ਜੀ
ਹੈਲੋ ਸੁਖਪ੍ਰੀਤ, ਤੁਹਾਨੂੰ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਤੁਸੀਂ ਬਚਪਨ ਦੀਆਂ ਯਾਦਾਂ ਵਿੱਚ ਲੈ ਗਏ ਝੂਟੇ, ਉਹਨਾਂ ਦੀ ਯਾਦ ਦਵਾਈ ਆ। ਸਭ ਤੋਂ ਬਚਪਨ ਦੇ ਜਿਹੜੇ ਝੂਟੇ ਹੁੰਦੇ ਆ ਨਾ, ਉਹ ਜਿਹੜੇ ਪਿਤਾ ਦੇ ਗੋਡਿਆਂ ਤੇ ਲੇਟ ਕੇ ਜਾਂ ਉਹਦੇ ਮੋਢਿਆਂ ਤੇ ਚੜ ਕੇ ਮੇਲਾ ਵੇਖਣ ਦੇ, ਉਹ ਯਾਦ ਆਉਂਦੇ ਨੇ। ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਬੱਚਾ ਵੱਡਾ ਹੁੰਦਾ ਹੈ, ਉਹਦੇ ਵਿੱਚ ਸਾਡੇ ਸਮੇਂ ਵਿੱਚ ਜਿਹੜੇ ਬਚਪਨ ਦੇ ਝੂਟੇ ਸੀ ਫਲਿਆਂ ਤੇ, ਹੋ ਸਕਦਾ ਦੁਆਬੇ ਵਿੱਚ ਮਾਲਵੇ ਵਿੱਚ ਕੁਝ ਹੋਰ ਕਹਿੰਦੇ ਹੋਣ। ਕਣਕ ਨੂੰ ਗਾਉਣ ਲਈ ਜੋ ਤਰੀਕਾ ਸੀ ਫਲੇ, ਉਸ ਉੱਤੇ ਬੈਠ ਕੇ ਲਏ ਝੂਟੇ ਗਰਮੀਆਂ ਦੀਆਂ ਛੁੱਟੀਆਂ ਵਿੱਚ, ਤੇ ਖੂਹ ਦੀ ਗਾਠੀ ਤੇ ਖਰਾਸ ਦੀ ਗਾਠੀ ਤੇ ਬੈਠ ਕੇ ਲਏ ਝੂਟੇ, ਉਹ ਅਜੇ ਤੱਕ ਵੀ ਮੈਨੂੰ ਯਾਦ ਨੇ। ਤੇ ਜਦੋਂ ਅਸੀਂ ਥੋੜੇ ਜਿਹੇ ਵੱਡੇ ਹੋਏ, ਸਕੂਲ ਜਾਣ ਲੱਗੇ, ਤੇ ਉਦੋਂ ਅਸੀਂ ਵਗਦੀ ਹੋਈ ਨਹਿਰ ਵਿੱਚ ਜਿਹੜੀ ਟਿਊਬ ਉਦੋਂ ਕਿਰਾਏ ਤੇ ਮਿਲਦੀ ਸੀ, 5 ਦਾ 10 ਪੈਸੇ ਦਾ ਉਹ ਘੰਟੇ ਦਾ ਇੱਕ ਕਿਰਾਇਆ ਲੈਂਦੇ ਸੀ, ਉਹਦੇ ਉੱਤੇ ਤੈਰ ਕੇ ਅਸੀਂ ਜਿਹੜੇ ਝੂਟੇ ਲੈਂਦੇ ਸੀ, ਉਹ ਵੀ ਬੜੇ ਨਜ਼ਾਰੇ ਦਿੰਦੇ ਸੀ। ਇਹ ਸੀ ਬਚਪਨ ਦੇ ਝੂਟੇ, ਜਿਨ੍ਹਾਂ ਨੂੰ ਅਜੇ ਤੱਕ ਵੀ ਅਸੀਂ ਆਪਣੇ ਜਿਹਨ ਵਿੱਚੋਂ ਕੱਢ ਲੈ ਸਕੇ। ਇਸ ਕਰਕੇ ਬਚਪਨ ਸਦਾ ਹੀ ਇਨਸਾਨ ਨੂੰ ਯਾਦ ਰਹਿੰਦਾ ਹੈ, ਤੇ ਝੂਟੇ ਤਾਂ ਝੂਟੇ ਹੀ ਹੁੰਦੇ ਨੇ। ਉਹ ਜਿਹੜੇ ਝੂਟੇ ਲਏ ਸੀ, ਉਹ ਅੱਜ ਦੇ ਜਹਾਜ਼ ਦੇ ਝੂਟਿਆਂ ਨੂੰ ਵੀ ਮਾਤ ਪਾਉਂਦੇ ਨੇ। ਧੰਨਵਾਦ, ਸਤਿ ਸ੍ਰੀ ਅਕਾਲ।
ਬਹੁਤ ਬਹੁਤ ਹੀ ਖੂਬਸੂਰਤ, ਬਹੁਤ ਹੀ ਪਿਆਰਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਬਿਲਕੁਲ ਜੀ, ਜੇ ਮੈਂ ਗੱਲ ਕਰਾਂ ਵੀ ਇਹ ਲਹਿਰਾਂ ਜੋ ਜਿਹੜਾ ਪ੍ਰੋਗਰਾਮ ਅਸੀਂ ਕਰਦੇ ਹਾਂ ਜੀ, ਇਹ ਸਿਰਫ ਯਾਦਾਂ ਯਾਦ ਕਰਨ ਦਾ ਨਹੀਂ, ਇਹ ਤਾਂ ਮੈਨੂੰ ਲੱਗਦਾ ਹੁੰਦਾ ਵੀ ਮੁਰੱਬਾ ਪਾ ਕੇ ਰੱਖਦੇ ਪਏ ਆ ਅਸੀਂ ਆਉਣ ਵਾਲੀ ਜਿਹੜੀ ਜਨਰੇਸ਼ਨ ਆ, ਹੈ ਨਾ। ਜੇ ਅਸੀਂ ਇਹ ਚੀਜ਼ਾਂ ਹੰਢਾਈਆਂ ਹੋਈਆਂ ਸਾਰੀਆਂ ਕੀਤੀਆਂ ਹੋਈਆਂ, ਤੇ ਸਾਨੂੰ ਜੋ ਦੁਬਾਰਾ ਸੁਣਨੀਆਂ ਇੰਨੀਆਂ ਚੰਗੀਆਂ ਲੱਗਦੀਆਂ, ਤੇ ਆਉਣ ਵਾਲੀ ਪੀੜੀ ਮੈਨੂੰ ਲੱਗਦਾ ਜ਼ਰੂਰ ਹੀ ਕਦੀ ਕਿਤੇ ਪੋਡਕਾਸਟ ਲਾ ਕੇ ਸੁਣਿਆ ਕਰੂਗੀ, ਔਰ ਉਹ ਲਈ ਇਹ ਫੇਰੀ ਟੇਲਸ ਹੀ ਹੋਣੀਆਂ ਜੀ। ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਸਭ ਤੋਂ ਪਹਿਲੇ ਝੂਟੇ ਤਾਂ ਮਾਂ ਬਾਪ ਦੀ ਗੋਦ ਹੀ ਹੁੰਦੇ ਆ, ਹੈ ਨਾ। ਔਰ ਮੈਂ ਇਹ ਚੀਜ਼ ਮਿਸ ਕਰ ਗਈ ਸੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧਿਆਨ ਦਿਵਾਉਣ ਦੇ ਲਈ। ਔਰ ਉਸ ਤੋਂ ਬਾਅਦ ਮੈਨੂੰ ਜਿਹੜੇ ਝੂਟੇ ਯਾਦ ਆਉਂਦੇ ਆ, ਉਹ ਮੇਰੀ ਨਾਨੀ ਦੀਆਂ ਲੱਤਾਂ ਤੇ ਆਉਂਦੇ ਆ ਜਿਹੜੀਆਂ, ਔਰ ਉਹ ਝੂਟਿਆਂ ਦਾ ਸਾਡੇ ਬਚਪਨ ਦੇ ਨਾਲ ਸਾਡੇ ਕਿੰਨਾ ਗਹਿਰਾ ਸੰਬੰਧ ਹੁੰਦਾ ਵੀ ਅਸੀਂ ਸਾਰਿਆਂ ਨੇ ਲਏ ਹੋਣੇ ਆ। ਉਹ ਲੱਤਾਂ ਦੇ ਉੱਤੇ ਪੈਰ ਜੋੜ ਕੇ ਜਿਹੜੇ ਝੂਟੇ ਦਿੰਦੇ ਹੁੰਦੇ ਸੀ, ਔਰ ਉਹ ਇੱਕ ਗੀਤ ਗਾਉਂਦੇ ਹੁੰਦੇ ਸੀ ਨਾਲ, ਝੂਟੇ ਮਾਟੇ ਕੰਨਾਂ ਦੇ ਕਾਂਟੇ, ਬੁੱਢੀਏ ਮਾਈਏ ਚਰਖਾ ਪੂਣੀ ਚੁੱਕ ਲਾ, ਕਾਲੀ ਨੇਰੀ ਆਈ ਆ। ਤੇ ਜਿੱਦਾਂ ਹੀ ਕਾਲੀ ਨੇਰੀ ਆਈ ਆ ਕਹਿਣਾ ਉਹਨਾਂ ਨੇ ਆਪਣੀਆਂ ਪੈਰਾਂ ਤੋਂ ਲਾ ਕੇ ਮੈਨੂੰ ਆਪਣੇ ਢਿੱਡ ਤੇ ਬਿਠਾ ਲੈਣਾ, ਔਰ ਮੈਂ ਫੇਰ ਜਿੱਦ ਕਰਨੀ ਪਈ ਵੀ ਇੱਕ ਵਾਰੀ ਫੇਰ ਤੋਂ ਫੇਰ ਲੈਣੇ ਆ, ਹੋਰ ਲੈਣੇ ਆ। ਉਹਨਾਂ ਨੇ 4-5 ਵਾਰੀ ਦੇ ਕੇ ਕਹਿਣਾ ਮੈਂ ਥੱਕ ਗਈ, ਔਰ ਫੇਰ ਮੈਨੂੰ ਹੋਣਾ ਪਈ ਨਹੀਂ ਨਹੀਂ ਮੈਂ ਤਾਂ ਹਜੇ ਲੈਣੇ ਆ। ਓਹੋ ਬਿਲਕੁਲ ਜੀ, ਔਰ ਤੁਸੀਂ ਸਾਰਿਆਂ ਨੇ ਇਹ ਝੂਟੇ ਮਾਟੇ ਜਿਹੜੇ ਲਏ ਹੋਣੇ ਆ, ਇਹ ਝੂਟੇ ਮਾਟੇ ਸਾਡੀ ਜ਼ਿੰਦਗੀ ਦਾ ਸਰਮਾਇਆ ਨੇ ਜੀ, ਸਾਡੇ ਜ਼ਿਹਨ ਚ ਵਸੇ ਹੋਏ ਆ। ਜਦੋਂ ਤੱਕ ਸਾਡੀ ਜਿਉਣਾ ਇਸ ਦੁਨੀਆਂ ਦੇ ਉੱਤੇ, ਉਦੋਂ ਤੱਕ ਉਹ ਝੂਟੇ ਸਾਨੂੰ ਯਾਦ ਰਹਿਣੇ ਆ, ਔਰ ਜੇ ਕਿਤੇ ਭੁੱਲ ਵੀ ਗਏ ਤੇ ਏਦਾਂ ਹੀ ਅਸੀਂ ਇੱਕ ਦੂਜੇ ਨੂੰ ਯਾਦ ਕਰਵਾਉਂਦੇ ਰਹਿਣਾ ਆ, ਹੈ ਨਾ। ਸੋ ਉਸ ਤੋਂ ਬਾਅਦ ਜੀ ਬੋਬੀ ਦਾ ਮੈਸੇਜ ਆਇਆ, ਵੋਇਸ ਮੈਸੇਜ। ਸਤਿ ਸ੍ਰੀ ਅਕਾਲ ਬੋਬੀ, ਕੀ ਹਾਲ ਚਾਲ ਹੈ? ਉਮੀਦ ਕਰਦੀ ਹਾਂ ਜੀ ਰਾਜੀ ਖੁਸ਼ੀ ਹੋਵੋਗੇ। ਸੋ ਜ਼ਰੂਰ ਜਲਦੀ ਹੀ ਮੈਂ ਜਿਹੜਾ ਵੋਇਸ ਮੈਸੇਜ ਹੈ ਪ੍ਰੋਗਰਾਮ ਦੇ ਵਿੱਚ ਚਲਾਉਣਾ ਹੈ। ਧਨੀ ਸਾਹਿਬ ਹੁਣਾਂ ਦਾ ਜਿਹੜਾ ਵੋਇਸ ਮੈਸੇਜ ਉਹ ਵੀ ਹੋਇਆ ਆਇਆ ਹੋਇਆ ਮੇਰੇ ਤੋਂ, ਤੇ ਕੁਲਦੀਪ ਹੁਣਾਂ ਦਾ ਵੋਇਸ ਮੈਸੇਜ ਵੀ ਹਜੇ ਤੱਕ ਪੈਂਡਿੰਗ ਹੈ, ਇਹ ਵੀ ਜ਼ਰੂਰ ਦੱਸਾਂਗੇ। ਤੇ ਕੁਲਦੀਪ ਹੁਣਾਂ ਨੇ ਕਿਹਾ ਇੱਕ ਹੋਰ ਗੱਲ ਦੱਸਾਂ ਕਿ ਕੰਮ ਤੇ ਵੱਡਾ ਮੈਨੇਜਰ ਆਇਆ ਤੇ ਮੈਂ ਬਾਥਰੂਮ ਜਾ ਕੇ ਸੁਨੇਹਾ ਭੇਜ ਰਹੀ। ਇਹ ਵੀ ਕਹਿੰਦੇ ਆਪਣਾ ਹੀ ਮਜ਼ਾ ਆਇਆ, ਆਨੰਦ ਆ ਰਿਹਾ। ਠੀਕ ਹੈ ਕੁਲਦੀਪ, ਹਨਾ ਇਹ ਹੀ ਸ਼ਰਾਰਤਾਂ ਹੁੰਦੀਆਂ ਆ, ਇਹ ਹੀ ਤਾਂ ਹੁੰਦਾ ਕਿ ਆਪਣੇ ਅੰਦਰ ਦਾ ਜਿਹੜਾ ਬੱਚਾ ਉਹਨੂੰ ਕਿੱਦਾਂ ਜਿਉਂਦਾ ਰੱਖਿਆ ਜਾਵੇ, ਕਿ ਇਹ ਜਿਹੜੀਆਂ ਸ਼ਰਾਰਤਾਂ ਹੁੰਦੀਆਂ ਇਹ ਵੀ ਕਰਨੀਆਂ ਜ਼ਰੂਰੀ ਹੁੰਦੀਆਂ। ਸੋ ਬਿਲਕੁਲ ਜੀ ਲੱਗੇ ਰਹੋ ਤੁਸੀਂ। ਸੋ ਕਹਿੰਦੇ ਝੂਟੇ ਵਟੇ ਗੱਡੀਆਂ ਚੜਾ ਕੇ ਬੋਲੀ ਦਾ ਸੀ ਪਿਤਾ ਜੀ ਦੇ ਗੋਡੇ ਤੇ ਲਏ ਝੂਟੇ। ਹਾਂ ਬਿਲਕੁਲ, ਹੈਨਾ ਉਹੀ ਗੱਲ ਕੀਤੀ ਮੈਂ ਹੁਣੇ। ਸੋ ਬਿਲਕੁਲ ਜੀ, ਹੋਰ ਵੀ ਬਹੁਤ ਹਜੇ ਤੱਕ ਤੇ ਸ਼ੁਰੂਆਤ ਹੋਈ ਹੈ, ਮੈਨੂੰ ਲੱਗਦਾ ਸਾਡੇ ਝੂਟੇ ਮਾਟੇ ਲੰਬੇ ਚੱਲਣੇ ਆ ਅਜੇ ਤੱਕ, ਤੇ ਅਸੀਂ ਤੁਹਾਡੇ ਵੋਇਸ ਮੈਸੇਜਸ ਵੀ ਜਿਹੜੇ ਆਏ ਹੋਏ ਉਹ ਵੀ ਪ੍ਰੋਗਰਾਮ ਦੇ ਵਿੱਚ ਲੈਣੇ ਆ। ਪਰ ਸੁਣਦੇ ਆ ਜੀ ਇੱਕ ਗੀਤ ਤੇ ਯਾਦ ਕਰਦੇ ਆ ਆਪਣੀਆਂ ਹੋਰ ਯਾਦਾਂ, ਤੇ ਫਿਰ ਵਾਪਿਸ ਆਉਂਦੇ ਆ ਨਹਿਰਾਂ ਦੇ ਵਿੱਚ। ਬਿਲਕੁਲ ਜੀ, ਜੋ ਸਵਾਦ ਬਾਪੂ ਦੇ ਸਾਈਕਲ ਦੇ ਉੱਤੇ ਸੀਗਾ ਉਹ ਤਾਂ ਮਹਿੰਗੀਆਂ ਕਾਰਾਂ ਕੀ ਜਹਾਜ਼ਾਂ ਚ ਕਿਤੇ ਵੀ ਨੀ ਆਉਣਾ। ਇਹ ਗੱਲ ਤਾਂ ਤੁਸੀਂ ਵੀ ਮੰਨਦੇ ਹੋਣੇ ਆ ਨਾ ਸਾਰੇ, ਔਰ ਬਿਲਕੁਲ ਸਹੀ ਗੱਲ ਆ। ਤੋਂ ਜਦੋਂ ਉਹੀ ਨਾਨੀ ਦਾਦੀ ਦੇ ਝੂਟੇ ਮਾਟਿਆਂ ਤੋਂ ਉਤਰੀ ਦਾ ਸੀਗਾ ਤੇ ਉਹ ਜਾ ਕੇ ਬੈਠੀ ਦਾ ਹੁੰਦਾ ਸੀ, ਉਹ ਛੋਟਾ ਜਿਹਾ ਯਾਦ ਹੈ ਕਿ ਇੱਕ ਟੋਕਰੀ ਲੱਗੀ ਹੁੰਦੀ ਸੀ ਸਾਈਕਲ ਦੀ, ਅੱਗੇ ਟੋਕਰੀ ਹੁੰਦੀ ਸੀ ਲੱਤਾਂ ਵਾਲੀ ਜਿਹਦੇ ਵਿੱਚ ਬੱਚੇ ਨੂੰ ਬਿਠਾ ਕੇ ਲਿਜਾਂਦੇ ਹੁੰਦੇ ਸੀਗੇ ਹਨਾ, ਤੇ ਉਹ ਲੱਤਾਂ ਤੋਂ ਉਤਰ ਕੇ ਉਹ ਟੋਕਰੀ ਦੇ ਉੱਤੇ ਬੈਠ ਕੇ ਜਿਹੜੇ ਨਜ਼ਾਰੇ ਹੁੰਦੇ ਸੀ, ਵਾਹ ਜੀ ਵਾਹ। ਸੋ ਦਰਸ਼ਨ ਹੁਣਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਜੀ, ਸੋ ਉਹਨਾਂ ਦਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਲੈਣੀ ਆ, ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ ਦਰਸ਼ਨ, ਕੀ ਹਾਲ ਹੈ? ਹੈਲੋ,
ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹਰਮਨ ਰੇਡੀਓ ਪਰਿਵਾਰ ਤੇ ਸਾਰੀ ਟੀਮ ਨੂੰ ਜੀ। ਚਲ ਵਧੀਆ
ਦਰਸ਼ਨ, ਜਿੱਦਾਂ ਅਸੀਂ ਯਾਦ ਕਰ ਰਹੇ ਆਪਣੇ ਜਿਹੜੇ ਝੂਟਿਆਂ ਨੂੰ ਯਾਦ ਕਰ ਰਹੇ, ਜਿਹੜੇ ਜਿਹੜੇ ਲਏ ਹੋਏ ਆ, ਜਿਹੜੀਆਂ ਜਿਹੜੀਆਂ ਸਵਾਰੀਆਂ ਕੀਤੀਆਂ ਹੋਈਆਂ, ਸੋ ਕੀ ਯਾਦ ਆਇਆ ਤੁਹਾਨੂੰ?
ਬਿਲਕੁਲ ਜੀ, ਮੈਂ ਸਵੇਰ ਤੋਂ ਹੀ ਸੁਣ ਰਿਹਾ, ਪਹਿਲਾਂ ਬਰਾੜ ਸਾਹਿਬ ਦਾ ਵੀ ਮੈਂ ਸੁਣ ਰਿਹਾ ਸੀ, ਮੈਨੂੰ ਟ੍ਰੇਨ ਦਾ ਵੀ ਯਾਦ ਆਇਆ ਕਿ ਉਹ ਮੇਰਾ ਜਿਹੜਾ ਪਹਿਲਾ ਸਫ਼ਰ ਸੀਗਾ 26 April ਦਾ ਸੀਗਾ 2010 ਦੇ ਵਿੱਚ, ਤੇ ਉਹ ਮੇਰੇ ਅੱਜ ਤੇ ਯਾਦ ਆ। ਮੈਂ ਜਲੰਧਰ ਤੋਂ ਲੁਧਿਆਣੇ ਆਇਆ ਸੀ ਲੋਕਲ ਟ੍ਰੇਨ ਚ, ਇੱਕੋ ਵਾਰ ਸਫ਼ਰ ਕੀਤਾ ਇੰਡੀਆ। ਮੈਂ ਲੁਧਿਆਣੇ ਸਟੈਨ ਆਟੋ ਤੋਂ, ਅਸੀਂ ਜਲੰਧਰ ਵਾਲੀ ਸਟੈਨ ਆਟੋ ਗੱਡੀ ਛੱਡਣ ਗਿਆ ਸੀ ਤੇ ਵਾਪਸੀ ਤੇ ਮੈਂ ਟ੍ਰੇਨ ਲਈ ਸੀ, ਉਹ ਮੇਰੀ ਯਾਦ ਆ। ਇੱਕ ਮੈਨੂੰ ਲੱਗਦਾ ਸਾਰੀ ਉਮਰ ਯਾਦ ਹੀ ਰਹਿਣਾ ਉਹ, ਕਿਉਂਕਿ ਇੱਕੋ ਵਾਰ ਹਜੇ ਤੱਕ ਮੈਂ ਕੀਤਾ ਇੰਡੀਆ ਦੇ ਵਿੱਚ ਟ੍ਰੇਨ ਚ ਸਫ਼ਰ। ਉਸ ਤੋਂ ਬਾਅਦ ਸਾਈਕਲ ਵਾਲਾ, ਜਦੋਂ ਮੈਂ ਪਹਿਲੀ ਵਾਰੀ ਸਾਈਕਲ ਦੇ ਉੱਤੇ ਕੈਂਚੀ ਚਲਾਉਂਦੇ ਹੁੰਦੇ ਉਹ, ਮਤਲਬ ਕਾਠੀ ਦੇ ਉੱਪਰ ਦੀ ਬਾਂਹ ਘੁੰਮਾ ਕੇ ਮੂਹਰੇ ਡੰਡੇ ਨੂੰ ਹੱਥ ਪਾਉਣਾ ਤੇ ਉਹ ਲੱਤਾਂ ਉੱਧਰ ਸਾਈਕਲ ਦੇ ਡੰਡਿਆਂ ਚ ਲੱਤ ਕੱਢ ਕੇ ਪੈਡਲ ਮਾਰਨਾ, ਤੇ ਉਹ ਜਦੋਂ ਪਹਿਲਾ ਪੈਡਲ ਮਾਰਿਆ ਸੀ ਤੇ ਮੈਨੂੰ ਯਾਦ ਆਈ, ਮੈਂ ਉਹਦੇ ਫਾਦਰ ਸਾਹਿਬ ਨੂੰ ਦੱਸਿਆ ਸੀ ਮੈਂ ਹੁਣ ਪੂਰਾ ਪੈਡਲ ਮਾਰਨ ਲੱਗ ਗਿਆ, ਕਦੇ ਅੱਧਾ ਮਾਰਦਾ ਹੁੰਦਾ ਸੀ, ਜਦੋਂ ਮੈਂ ਪੂਰਾ ਮਾਰਿਆ ਮੈਂ ਕਿਹਾ ਵੀ ਮੈਂ ਹੁਣ ਪੂਰਾ ਪੈਡਲ ਮਾਰਨ ਲੱਗ ਗਿਆ। ਉਹ ਮੇਰੀ ਇੰਨੀ ਖੁਸ਼ੀ ਆ ਜਿਹੜੀ, ਬੇਸ਼ਕ ਅੱਜ ਇੱਥੇ ਟਰੱਕ ਵੀ ਚਲਾਈ ਦੇ ਨੇ, ਚਲੋ ਉਹ ਵੱਖਰੀ ਆ। ਹਾਂਜੀ, ਵੀ ਜਦੋਂ ਉਹ ਵੀ ਯਾਦਾਂ ਨੇ ਜਦੋਂ ਪਹਿਲੀ ਵਾਰ ਟਰੱਕ ਤੇ ਚੜੇ, ਭਾਵੇਂ ਛੋਟੇ ਟਰੱਕ ਤੇ ਚੜੇ ਜਾਂ ਆਸਟ੍ਰੇਲੀਆ ਜਾ ਕੇ ਪਹਿਲੀ ਵਾਰ ਕਾਰ ਚਲਾਈ, ਹਨਾ, ਪਰ ਉਹਨਾਂ ਦੇ ਵੱਖਰੇ ਟੇਸਟ ਨੇ, ਪਰ ਜਿਹੜਾ ਉਹ ਟੇਸਟ ਆ ਉਹ ਇੱਕ ਮਤਲਬ ਸਾਰੀ ਉਮਰ ਮੈਨੂੰ ਸਕੂਨ ਦਿੰਦਾ ਰਹੂਗਾ।
ਨਹੀਂ ਬਿਲਕੁਲ ਸਹੀ ਗੱਲ ਹੈ। ਸੋ ਬਿਲਕੁਲ ਜੀ, ਉਹ ਛੋਟੀਆਂ ਛੋਟੀਆਂ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਸੀਗੀਆਂ, ਜਿੱਦਾਂ ਤੁਸੀਂ ਕਿਹਾ ਵੀ ਉਹ ਸਾਈਕਲ ਦੇ ਉੱਤੇ ਪੂਰਾ ਪੈਡਲ ਮਾਰਨ ਦਾ ਜਦੋਂ ਹੁੰਦਾ ਸੀ, ਉਹ ਵੀ ਇੱਕ ਆਪਣੇ ਵੱਲੋਂ ਏਦਾਂ ਹੁੰਦਾ ਸੀ ਵੀ ਪਤਾ ਨੀ ਕਿੱਡੀ ਮੱਲ ਮਾਰ ਲਈ। ਤੇ ਮੇਰੇ ਨਾਲ, ਮੈਂ ਜੇ ਗੱਲ ਕਰਾਂ ਤਾਂ ਮੇਰੇ ਨਾਲ ਅਕਸਰ ਏਦਾਂ ਹੁੰਦਾ ਸੀ ਵੀ ਜਦੋਂ ਕਿਤੇ ਖੇਤਾਂ ਨੂੰ ਗੱਡੇ ਜਾਂਦੇ ਹੁੰਦੇ ਸੀਗੇ ਨਾ, ਤੇ ਉਹ ਗੱਡਾ ਰੋਕ ਕੇ ਤਾਂ ਕੌਣ ਬਿਠਾਉਂਦਾ ਆ ਹਨਾ, ਜਦੋਂ ਖੇਤਾਂ ਨੂੰ ਜਾਂਦੇ ਹੁੰਦੇ ਸੀਗੇ, ਤੇ ਮੇਰੇ ਤੋਂ ਚੱਲਦੇ ਗੱਡੇ ਤੇ ਬੈਠ ਨੀ ਹੋਣਾ, ਤੇ ਉਹ ਮੇਰੀਆਂ ਭੈਣਾਂ ਦੇ ਚੜ ਜਾਣਾ ਤੇ ਮੈਂ ਵਿਚਾਰੀ ਨੇ ਪਿੱਛੇ ਦੌੜੀ ਰਹਿਣਾ, ਕਿੰਨੀ ਦੇਰ ਤੱਕ ਏਦਾਂ ਹੀ ਦੌੜੀ ਰਹਿਣਾ ਵੀ ਬਸ ਮੇਰੇ ਤੋਂ ਵੀ, ਉਹਨਾਂ ਨੇ ਹੱਥ ਬਥੇਰਾ ਕਰਨਾ ਵੀ ਆ ਜਾ ਉੱਪਰ ਚੜ ਜਾ, ਤੇ ਮਸੀ ਕਿਤੇ ਉਹ ਦੌੜਦੇ ਗੱਡੇ ਦੇ ਪਿੱਛੇ ਜਿਹੜਾ ਦੌੜ ਕੇ ਚੜੀਦਾ ਹੁੰਦਾ ਸੀ, ਉਹ ਵੀ ਤੁਹਾਨੂੰ ਸਾਰਿਆਂ ਨੂੰ ਯਾਦ ਆਇਆ ਹੋਣਾ ਜੀ। ਸੋ ਯਾਦਾਂ ਬਹੁਤ ਹੈ ਜੀ, ਤੇ ਬੋਬੀ ਤੇ ਕੁਲਦੀਪ ਔਰ ਤਨੀ ਹੁਣਾਂ ਨੇ ਵੀ ਆਪਣੇ ਵੋਇਸ ਮੈਸੇਜਿਸ ਜਿਹੜੇ ਭੇਜੇ ਹੋਏ ਆ, ਸੋ ਉਹਨਾਂ ਦੀਆਂ ਯਾਦਾਂ ਨੂੰ ਵੀ ਸੁਣਦੇ ਆ ਤੇ ਕੀ ਕਹਿੰਦੀਆਂ ਉਹਨਾਂ ਦੀਆਂ ਯਾਦਾਂ। ਜੀ ਭਾਜੀ, ਉਹਨਾਂ ਦੇ ਮੈਸੇਜ ਤੁਸੀਂ ਚਲਾ ਦਿਓ ਪਲੀਜ਼ ਜੀ।
ਸੋ ਪ੍ਰੋਗਰਾਮ ਸੁਣ ਰਹੇ ਹਾਂ ਜੀ, ਖੂਬ ਇੰਜੋਏ ਕਰ ਰਹੇ। ਸੁਖਪ੍ਰੀਤ ਦੀਦੀ ਸਤਿ ਸ਼੍ਰੀ ਅਕਾਲ, ਸਰਜੀਤ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਹਰਮਨ ਰੇਡੀਓ ਦੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਸੁਣ ਰਹੇ ਹਾਂ ਜੀ, ਖੂਬ ਇੰਜੋਏ ਕਰ ਰਹੇ ਹਾਂ। ਤੇ ਦੀਦੀ, ਤੁਸੀਂ ਹਰ ਵਾਰੀ ਕੋਈ ਨਾ ਕੋਈ ਤਾਰ ਛੇੜ ਹੀ ਦਿੰਦੇ ਹੋ ਨਾ, ਸੋ ਵਧੀਆ ਲੱਗਦਾ ਜੀ ਪੁਰਾਣੀਆਂ ਯਾਦਾਂ ਨੂੰ ਯਾਦ ਕਰਕੇ ਵੀ ਹਨਾ। ਤੇ ਝੂਟਿਆਂ ਦੀ ਗੱਲ ਹੋ ਰਹੀ ਆ, ਮੈਂ ਦੱਸਦੀ ਹਾਂ ਜੀ ਤੁਹਾਨੂੰ ਅਸੀਂ ਝੂਟੇ ਕਿੱਦਾਂ ਲੈਂਦੇ ਹੁੰਦੇ ਸੀ। ਸੋ ਨਾ ਛੋਟੀ ਹੁੰਦੀ ਨਾ, ਮੈਂ ਮੋਟੀ ਹੁੰਦੀ ਸੀ ਕਾਫੀ, ਤੇ ਮੰਜੇ ਵਾਲੇ ਜਿਹੜੇ ਝੂਟੇ ਆ ਉਹ ਹੁਣ ਮੰਜਾ ਚੱਕ ਕੇ ਤੋਰਨਾ ਤੇ ਪਿੱਛੇ ਮੈਂ ਖੜੀ ਹੋਵਾਂ ਤਾਂ ਥੋੜਾ ਜਿਹਾ ਔਖਾ ਹੀ ਹੁੰਦਾ ਸੀਗਾ। ਤਾਂ ਫਿਰ ਕੀ ਹੁੰਦਾ ਸੀ ਜੀ, ਜਦੋਂ ਮੰਜਾ ਡਾਉਣ ਲੱਗਦੇ ਹੁੰਦੇ ਸੀ ਨਾ, ਤਾਂ ਉਦੋਂ ਮੈਂ ਮੰਜੇ ਤੇ ਪਿੱਛੇ ਉਹ ਡਾਉਣ ਜੀ ਤੇ ਚੜ ਕੇ ਖੜ ਜਾਣਾ, ਤੇ ਬਸ ਜਦੋਂ ਮੰਜਾ ਡਾਹ ਜਾਣਾ ਫਿਰ ਬਸ ਉਤਰ ਜਾਂਦੀ ਹੁੰਦੀ ਸੀ ਹਨਾ। ਤੇ ਮੰਜੇ ਵਾਲੇ ਝੂਟੇ ਤਾਂ ਇੰਨੇ ਕੀ ਲਏ ਸੀਗੇ, ਤੇ ਪਰ ਮੈਨੂੰ ਸਾਈਕਲ ਤੇ ਝੂਟੇ ਲੈਣ ਦਾ ਬੜਾ ਸ਼ੌਂਕ ਸੀ। ਜਦੋਂ ਮੈਂ ਸਿੱਖਿਆ ਨਾ, ਮੇਰੀ ਜੇਦ ਹੁੰਦੀ ਸੀ ਕਿ ਮੈਂ ਨਾ ਸਾਈਕਲ ਤੇ ਹੀ ਜਾਣਾ ਵਾ ਸਕੂਲ, ਤੇ ਪਰ ਨਾ ਤਾਂ ਮੈਨੂੰ ਸਾਈਕਲ ਤੇ ਚੜਨਾ ਆਉਂਦਾ ਸੀ ਤੇ ਨਾ ਹੀ ਮੈਨੂੰ ਉਤਰਨਾ ਆਉਂਦਾ ਸੀਗਾ। ਤੇ ਜਦੋਂ ਮੈਂ ਸਾਈਕਲ ਤੇ ਚੜਨਾ ਹੁੰਦਾ ਸੀ ਨਾ ਮੰਜਾ ਨਾਲ ਖੜਾ ਕਰਕੇ ਸਾਈਕਲ ਤੇ ਚੜ ਕੇ ਤੇ ਫਿਰ ਮੈਂ ਕਿਸੇ ਨੂੰ ਨਾਲ ਕਰੂ ਕਿਸੇ ਨੂੰ ਕਹਿਣਾ ਵੀ ਕਿ ਮੈਨੂੰ ਧੱਕਾ ਲਾ ਦੇ ਸਾਈਕਲ ਨੂੰ ਤੇ ਜਦੋਂ ਫਿਰ ਸਾਈਕਲ ਇੱਕ ਵਾਰੀ ਚੱਲ ਪੈਂਦਾ ਸੀਗਾ ਫਿਰ ਚਾਹੇ ਕੁਛ ਹੋ ਜਾਂਦਾ ਹੁੰਦਾ ਸੀ ਮੈਂ ਨੀ ਸੀ ਖੜਦੀ ਹੁੰਦੀ ਰਾਸਤੇ ਦੇ ਵਿਚ ਤੇ ਜੇ ਕਦੇ ਜਿਆਦਾ ਹੀ ਹੁੰਦਾ ਸੀ ਪਰ ਡਿੱਗ ਡੁੱਗ ਕੇ ਸੱਟ ਜ਼ਰੂਰ ਖਾ ਲੈਂਦੀ ਸੀਗੀ ਕਿਉਂਕਿ ਮੈਨੂੰ ਉਤਰਨਾ ਆਉਂਦਾ ਹੀ ਨਹੀਂ ਸੀ ਸਾਈਕਲ ਤੋਂ ਜਦੋਂ ਅਸੀਂ ਸਕੂਲ ਪਹੁੰਚ ਜਾਂਦੇ ਹੁੰਦੇ ਸੀ ਤਾਂ ਫਿਰ ਮੇਰੀ ਕਜ਼ਨ ਨੇ ਪਹਿਲਾਂ ਮੇਰੇ ਜਾ ਕੇ ਆਪਦਾ ਸਾਈਕਲ ਮਤਲਬ ਸਾਈਡ ਤੇ ਕਰ ਦੇਣਾ ਫਿਰ ਉਹਨੇ ਆ ਕੇ ਕਿਉਂਕਿ ਮੈਂ ਥੋੜਾ ਹੌਲੀ ਕਰ ਲੈਂਦੀ ਹੁੰਦੀ ਸੀਗੀ ਸਾਈਕਲ ਉਹਦੇ ਤੋਂ ਫਿਰ ਉਹਨੇ ਆ ਕੇ ਮੇਰਾ ਸਾਈਕਲ ਫੜ ਕੇ ਮੈਨੂੰ ਸਾਈਕਲ ਤੋਂ ਉਤਾਰਦੀ ਹੁੰਦੀ ਸੀ ਸੋ ਇੰਨੀ ਕੁ ਗੱਲਬਾਤ ਆ ਜੀ ਇੰਨੀ ਕੁ ਯਾਦ ਆ ਸੋ ਇੱਕ ਨਾ ਇੱਕ ਵਾਰੀ ਪਤਾ ਕੀ ਹੋਇਆ ਸਾਈਕਲ ਤੇ ਅਸੀਂ ਜਾਂਦੇ ਸੀ ਸਾਡੀ ਟੀਚਰ ਮੂਹਰੇ ਤੁਰੀ ਜਾਂਦੀ ਸੀ ਮੈਂ ਉਹਨੂੰ ਬਥੇਰੀਆਂ ਟੱਲੀਆਂ ਵਜਾਈ ਆ ਵੀ ਪਾਸੇ ਹੋ ਜਾਓ ਹਨਾ ਪਰ ਉਹ ਸੁਣਨ ਚ ਹੀ ਨਾ ਆਵੇ ਉਹ ਦੂਜੀ ਟੀਚਰ ਦੇ ਨਾਲ ਗੱਲਾਂ ਚ ਲੱਗੇ ਹੋਏ ਸੀ ਮੈਂ ਇੱਕ ਪਾਸੇ ਬੱਸ ਆ ਗਈ ਤੇ ਇੱਕ ਪਾਸੇ ਫਿਰ ਭੈਣਜੀ ਤੁਰੇ ਜਾਂਦੇ ਸੀਗੇ ਮੈਂ ਕੀ ਕੀਤਾ ਫਿਰ ਮੈਂ ਜਾ ਕੇ ਸਿੱਧਾ ਮਾਰਿਆ ਭੈਣਜੀਆਂ ਸੀ ਮੈਂ ਕਿਹਾ ਭੈਣਜੀ ਬਚੋ ਬਚੋ ਜਾ ਕੇ ਮੈਂ ਵੀ ਡਿੱਗ ਪਈ ਫਿਰ ਉਸ ਦਿਨ ਮਤਲਬ ਕਿ ਪਤਾ ਲੱਗ ਗਿਆ ਸੀ ਇਹਨੂੰ ਸਾਈਕਲ ਤੋਂ ਉਤਰਨਾ ਨੀ ਆਉਂਦਾ ਗਾ ਝਿੜਕਾਂ ਵੀ ਪਈਆਂ ਫਿਰ ਉਸ ਤੋਂ ਬਾਅਦ ਵਿੱਚ ਘਰਦੇ ਨੇ ਮੈਨੂੰ ਕੱਲੀ ਨੂੰ ਸਾਈਕਲ ਨਹੀਂ ਸੀ ਲੈ ਕੇ ਜਾਣ ਦਿੱਤਾ ਫਿਰ ਮੈਂ ਹਮੇਸ਼ਾ ਆਪਦੀ ਕਜ਼ਨ ਨਾਲ ਹੀ ਜਾਂਦੀ ਹੁੰਦੀ ਸੀ ਜਿੰਨਾ ਚਿਰ ਕੇ ਮੈਨੂੰ ਸਾਈਕਲ ਤੇ ਚੜਨਾ ਤੇ ਉਤਰਨਾ ਨੀ ਆਇਆ ਸੋ ਵਧੀਆ ਲੱਗਾ ਸੀ ਪ੍ਰੋਗਰਾਮ ਸੁਣ ਕੇ ਹੱਸ ਰਹੇ ਹਾਂ ਅਸੀਂ ਵੀ ਖੂਬ ਹੱਸ ਰਹੇ ਸੀ ਟਾਈਮ ਵਧੀਆ ਲੰਘ ਰਿਹਾ ਤੇ ਬਸ ਤੁਸੀਂ ਕੈਰੀ ਓਨ ਰੱਖੋ ਜੀ ਸੁਣੀ ਜਾਂਦੇ ਹਾਂ ਆਪਾਂ ਵੀ ਸਤਿ ਸ੍ਰੀ ਅਕਾਲ ਜੀ
ਬਹੁਤ ਬਹੁਤ ਸ਼ੁਕਰੀਆ ਬੋਬੀ ਹੈਲੋ
ਹੈਲੋ ਹਾਂਜੀ
ਹਾਂ ਬੋਬੀ ਦੀਆਂ ਯਾਦਾਂ ਸੁਣ ਕੇ ਮਜ਼ਾ ਆ ਗਿਆ ਨਹੀਂ ਔਰ
ਬਿਲਕੁਲ
ਜੀ
ਹਾਂਜੀ
ਜੀ ਦਰਸ਼ਨ
ਜਿਹੜਾ ਉਹਨਾਂ ਦਾ ਯਾਦਾਂ ਨੂੰ ਸ਼ੇਅਰ ਕਰਨ ਦਾ ਇੱਕ ਤਰੀਕਾ ਸੀਗਾ ਜਿਹੜੀ ਮਤਲਬ ਉਹਨਾਂ ਦੀ ਵਰਡਿੰਗ ਸੀ ਉਹ ਇੰਨੀ ਮਤਲਬ ਦਿਲ ਨੂੰ ਟੱਚ ਕਰਦੀ ਕਿ ਉਹ ਸਾਹਮਣੇ ਸਾਡੇ ਵੀ ਜਿੰਨੇ ਮੇਰੇ ਤਾਂ ਆ ਗਏ ਮਿਲਿਆ ਤੁਹਾਡੇ ਵੀ ਸੀਨ ਆ ਗਏ ਹੋਣੇ ਨੇ ਹੋਰ ਏਦਾਂ ਦੇ ਜਿੱਦਾਂ ਉਹਨਾਂ ਨੇ ਸਾਈਕਲ ਚਲਾਉਣਾ ਸਿੱਖਿਆ ਤੇ ਸਕੂਲ ਨੂੰ ਜਾਂਦੇ ਸੀ ਮੇਰੇ ਤਾਂ ਅੱਖਾਂ ਦੇ ਸਾਹਮਣੇ ਮੇਰੇ ਵੀ ਸੀਨ ਆਉਣ ਲੱਗ ਗਏ ਉੱਥੋਂ ਬੜਾ ਮਤਲਬ ਵਧੀਆ ਸਿੰਪਲ ਜੇ ਤਰੀਕੇ ਨਾਲ ਹਾਂਜੀ
ਔਰ ਬੜੀ ਸਾਦਗੀ ਬੜੀ ਪਿਆਰ ਨਾਲ ਸਾਰਾ ਕੁਛ ਹੀ ਦੱਸ ਗਈ ਔਰ ਬਿਲਕੁਲ ਮੈਨੂੰ ਵੀ ਯਾਦ ਆ ਗਿਆ ਬੋਬੀ ਵੈਸੇ ਗੱਲ ਮੇਰੀ ਵੀ ਏਦਾਂ ਦੀ ਸੀ ਹੈਗੀ ਮੈਂ ਵੀ ਭੈਣੀ ਆ ਤੇਰੀ ਮੈਨੂੰ ਵੀ ਸਾਈਕਲ ਪਹਿਲਾਂ ਤਾਂ ਮੈਂ ਨਾ ਚਲਾਉਣਾ ਹੀ ਬੜੀ ਦੇਰ ਸਿੱਖਿਆ ਮੈਂ 10ਵੀਂ ਕਰ ਲਈ ਸੀ ਉਸ ਤੋਂ ਬਾਅਦ ਸਾਈਕਲ ਚਲਾਉਣਾ ਸਿੱਖਿਆ ਮੇਰੇ ਛੋਟੇ ਭੈਣ ਭਰਾਵਾਂ ਨੇ ਵੀ ਸਿੱਖ ਲਿਆ ਸੀ ਤੇ ਮੇਰੇ ਛੋਟੇ ਭੈਣ ਭਰਾ ਨੇ ਮੈਨੂੰ ਯਾਨੀ ਸਾਈਕਲ ਚਲਾਉਣਾ ਵੀ ਸਿਖਾਇਆ ਔਰ ਬੜਾ ਹੀ ਔਖਾ ਸਿਖਾਇਆ ਉਹ ਇੱਕ ਵਿਚਾਰੇ ਨੇ ਅੱਗੇ ਹੈਂਡਲ ਫੜ ਲੈਣਾ ਇੱਕ ਨੇ ਪਿੱਛੋਂ ਫੜ ਲੈਣਾ ਅਸੀਂ ਫੇਰ ਉੱਪਰ ਸਾਈਕਲ ਤੇ ਚੜਨਾ ਤੇ ਉਹ ਵੀ ਉਹਨਾਂ ਨੇ ਵਿਚਾਰਿਆਂ ਨੇ ਕਿੰਨੀ ਦੇਰ ਮੈਨੂੰ ਲੈ ਕੇ ਤੁਰਦੇ ਰਹਿਣਾ ਤੇ ਜਦੋਂ ਮੈਂ ਵੀ ਸਿੱਖਿਆ ਸੀਗਾ ਤੇ ਮੇਰਾ ਵੀ ਇਹੀ ਹਾਲ ਸੀ ਮੈਨੂੰ ਸਾਈਕਲ ਤੋਂ ਉਤਰਨਾ ਨੀ ਆਉਂਦਾ ਹੁੰਦਾ ਸੀਗਾ ਉਤਰਦੀ ਮੈਂ ਵੀ ਐ ਝਰੀਟਾਂ ਝਰੂਟਾਂ ਲਵਾ ਕੇ ਹੁੰਦੀ ਸੀ ਪਰ ਮੈਂ ਕਦੀ ਭੈਣ ਜੀ ਮਾਰਿਆ ਸੀਗਾ ਉਹ ਨਹੀਂ ਉਹ ਹੀ ਕਹਿੰਦੀ ਵੀ ਮੈਂ ਭੈਣ ਜੀ ਨਹੀਂ ਮਾਰਿਆ ਸੀ ਕਦੀ ਪਰ ਵਧੀਆ ਕੀਤਾ ਜਦੋਂ ਬੋਬੀ ਕਹਿੰਦੀ ਸੀ ਨਾ ਇੱਕ ਪਾਸੇ ਉਹ ਬੱਸ ਆ ਗਈ ਤੇ ਇੱਕ ਪਾਸੇ ਭੈਣ ਜੀ ਖੜੀ ਸੀ ਮੈਂ ਮਨ ਚ ਇਹੀ ਸੋਚਿਆ ਵੀ ਬੋਬੀ ਬੱਸ ਚ ਨਾ ਮਾਰੀ ਭੈਣ ਜੀ ਦੀਆਂ ਲੱਤਾਂ ਚ ਭਾਵੇਂ ਮਾਰ ਦੇਈ ਸੋ ਬੋਬੀ ਨੇ ਸਹੀ ਗੱਲ ਸਮਝਦਾਰੀ ਕੀਤੀ ਸਾਡੇ ਕੋਲ ਬੋਬੀ ਅੱਜ ਸਹੀ ਸਲਾਮਤ ਤਾਂ ਹੀ ਆ ਹਨਾ ਬਿਲਕੁਲ ਅੱਛਾ ਬਿਲਕੁਲ ਮੈਨੂੰ ਇੱਕ ਇਹ ਹੁੰਦਾ ਸੀ ਵੀ ਜਦੋਂ ਸਾਈਕਲ ਚਲਾਉਂਦੇ ਹੁੰਦੇ ਸੀ ਤੇ ਉਹਦੇ ਪਿੱਛੇ ਦੌੜ ਕੇ ਬੈਠਣਾ ਹੁੰਦਾ ਸੀ ਕੈਰੀਅਰ ਤੇ ਮੇਰੇ ਤੋਂ ਵੀ ਨੀ ਬੈਠ ਹੁੰਦਾ ਸੀ ਤੇ ਇਸ ਕਰਕੇ ਕੋਈ ਮੈਨੂੰ ਆਪਣੇ ਸਾਈਕਲ ਤੇ ਬਿਠਾ ਕੇ ਰਾਜੀ ਨੀ ਹੁੰਦਾ ਸੀ ਕਿਉਂਕਿ ਉਹਨੂੰ ਪਹਿਲਾਂ ਸਾਈਕਲ ਖੜਾ ਕਰਕੇ ਪਹਿਲਾਂ ਤਾਂ ਅਸੀਂ ਚੜ ਕੇ ਬੈਠੀ ਦਾ ਸੀ ਪਿੱਛੇ ਫੇਰ ਅਗਲਾ ਬੰਦਾ ਸਾਈਕਲ ਚਲਾਵੇ ਹੈਨਾ ਇਹ ਤਾਂ ਚੰਗਾ ਹੋਇਆ ਹੁਣ ਕਾਰਾਂ ਸਕੂਟਰ ਆ ਗਏ ਅੱਗੇ ਤੱਕ ਜਦੋਂ ਤੱਕ ਵਿਆਹੀ ਗਈ ਨਹੀਂ ਤਾਂ ਮੇਰੇ ਘਰ ਵਾਲੇ ਨੇ ਵੀ ਮੈਨੂੰ ਸਾਈਕਲ ਤੇ ਨੀ ਬਿਠਾਇਆ ਕਰਨਾ ਸੀ ਬਿਲਕੁਲ ਜੀ ਅੱਗੇ ਕੁਲਦੀਪ ਹੁਣਾਂ ਨੇ ਵੀ ਮੈਸੇਜ ਕੀਤਾ ਹੋਇਆ ਸਾਨੂੰ ਦੇਖੀਏ ਵੀ ਕੁਲਦੀਪ ਹੁਣ ਕਿਹੜੀਆਂ ਯਾਦਾਂ ਸੁਣਾਉਂਦੀ ਆ ਸਾਨੂੰ ਲਓ ਜੀ ਤੁਸੀਂ ਵੀ ਮਜ਼ਾ ਲਓ
ਸਤਿ ਸ਼੍ਰੀ ਅਕਾਲ ਜੀ ਸਾਡੇ ਵਿਹੜੇ ਬੈਠੇ ਸਾਰੇ ਹੀ ਪਰਿਵਾਰ ਨੂੰ ਧੰਨਵਾਦ ਤੁਹਾਡਾ ਤੁਸੀਂ ਅੱਜ ਸਾਨੂੰ ਵੀ ਮਤਲਬ ਯਾਦਾਂ ਦੇ ਝੂਟੇ ਦਵਾ ਰਹੇ ਹੋ ਹਨਾ ਤੇ ਬਹੁਤ ਹੀ ਜਿਆਦਾ ਯਾਨੀ ਕਿ ਫਨ ਕੀਤਾ ਲਾਈਫ ਦੇ ਵਿੱਚ ਹਨਾ ਚੇਤਾ ਆਉਂਦਾ ਕਿਉਂਕਿ ਅੱਜ ਕੱਲ ਉਦਾਂ ਦੇ ਝੂਟੇ ਲੱਭਦੇ ਨਹੀਂ ਆ ਜੇ ਕਦੀ ਪੰਜਾਬ ਮੈਨੂੰ ਲੱਗਦਾ ਚਲੇ ਵੀ ਜਾਈਏ ਤਾਂ ਉਹ ਸਫ਼ਰ ਜੇ ਨਹੀਂ ਮਿਲਣੇ ਜਿੱਦਾਂ ਟਾਂਗੇ ਹੋ ਗਏ ਗੱਡੇ ਹੋ ਗਏ ਹਨਾ ਤੇ ਮੱਝਾਂ ਦੀਆਂ ਪੂਛਾਂ ਫੜ ਕੇ ਝੂਟਣਾ ਹਨਾ ਉਹ ਸਭ ਕੁਛ ਨਹੀਂ ਲੱਭਣਾ ਅੱਜ ਕੱਲ ਮੈਨੂੰ ਲੱਗਦਾ ਕਿ ਨਹੀਂ ਲੱਭਣਾ ਜੇ ਲੱਭ ਵੀ ਗਏ ਸੀ ਹੁਣ ਇੰਨੇ ਵੱਡੇ ਹੋ ਗਏ ਆ ਮੱਝਾਂ ਨੇ ਲੱਤਾਂ ਲੁੱਤਾਂ ਮਾਰਤੀਆਂ ਤਾਂ ਸਿਫਟਾਂ ਲਾ ਲਾ ਸਰੀਰ ਹੀ ਬਣੇ ਪਏ ਆ ਕਿ ਨਹੀਂ ਗੱਲ ਬਣਨੀ ਹਨਾ। ਤੇ ਸੱਚੀ ਉਹ ਬੜੇ ਵਧੀਆ ਝੂਟੇ ਹੁੰਦੇ ਸੀਗੇ ਤੇ ਉਹਨਾਂ ਝੂਟਿਆਂ ਦਾ ਆਨੰਦ ਹੀ ਬੜਾ ਹੁੰਦਾ ਸੀ। ਮੈਨੂੰ ਯਾਦ ਆ ਸਾਡੇ ਇੱਕ ਵਾਰੀ ਹਾਥੀ ਆਇਆ ਸੀ ਪਿੰਡ ਚ ਤੇ ਉਹ ਹਾਥੀ ਵਾਲੇ ਨਾ ਸੂਟ ਲੈਂਦੇ ਹੁੰਦੇ ਸੀਗੇ ਜਿਹਨੂੰ ਜਿਨ੍ਹਾਂ ਦੇ ਬੱਚਿਆਂ ਨੂੰ ਝੂਟਾ ਦੇਣਾ ਤੇ ਅਸੀਂ ਨਾ ਦਾਦੀ ਦੇ ਪਿੱਛੇ ਪੈ ਜਾਣਾ ਸੂਟ ਕੱਢੋ ਸੂਟ ਕੱਢੋ ਸੂਟ ਕੱਢੋ ਵੀ ਸੂਟ ਕੱਢੋਗੇ ਤੇ ਸਾਨੂੰ ਝੂਟੇ ਮਿਲਣਗੇ ਹਨਾ। ਦਾਦੀ ਬਚਾਈ ਨੇ ਕਹਿਣਾ ਵੀ ਤੁਹਾਨੂੰ ਪਤਾ ਪਿਛਲੀਆਂ ਬੀਬੀਆਂ ਏਦਾਂ ਦੀਆਂ ਵੀ ਹੁੰਦੀਆਂ ਸੀ ਵੀ ਸੂਟ ਕੱਢਣ ਲੱਗਿਆ ਨਵਾਂ ਸੂਟ ਦੇਣ ਲੱਗਿਆ ਹਨਾ ਵੀ ਜਿਹੜਾ ਅਨਸੀਤਾ ਸੂਟ ਦੇਣ ਲੱਗਿਆ ਥੋੜਾ ਉਹਨਾਂ ਨੂੰ ਹੁੰਦਾ ਵੀ ਆ। ਉਹਨਾਂ ਕਹਿਣਾ ਤੁਸੀਂ ਡਿੱਗ ਜਾਓਗੇ ਏਦਾਂ ਉਦਾਂ ਪਰ ਫਿਰ ਵੀ ਕਹਿ ਕੁਹਾ ਕੇ ਹਨਾ ਹਾੜੇ ਹੂੜੇ ਪਾ ਕੇ ਮਨਾ ਲੈਣਾ ਤੇ ਹਾਥੀ ਦੇ ਹਨਾ ਬੈਠ ਕੇ ਝੂਟੇ ਲੈਣੇ ਉਹ ਵੀ ਬੜੇ ਨਜ਼ਾਰੇ ਹੁੰਦੇ ਸੀਗੇ। ਤੇ ਊਠਾਂ ਦੇ ਵੀ ਝੂਟੇ ਲਏ ਹੋਏ ਆ ਮੈਂ ਹਨਾ ਜੀ। ਤੇ ਹੋਰ ਤੁਹਾਨੂੰ ਕੀ ਦੱਸਾਂ ਜੀ, ਬਹੁਤ ਜਿੱਦਾਂ ਬਲਦਾਂ ਤੇ ਬਹੁਤ ਝੂਟੇ ਲਏ ਆ ਬਹੁਤ ਜ਼ਿਆਦਾ। ਤੇ ਜਾਂ ਫਿਰ ਨਾ ਟਾਹਣੀਆਂ ਹੁੰਦੀਆਂ ਸੀਗੀਆਂ ਜਿੱਦਾਂ ਅੰਬ ਦੀਆਂ ਜਾਂ ਕਹਿ ਲਓ ਕਿ ਕਿਸੇ ਦਰਖਤ ਦੀਆਂ, ਉਹਦੀ ਟਾਹਣੀ ਤੇ ਬੈਠ ਕੇ ਝੂਟੇ ਲੈਣੇ ਉਹ ਵੀ ਬੜਾ ਵਧੀਆ ਨਜ਼ਾਰਾ ਹੁੰਦਾ ਸੀ ਹਨਾ। ਕਿਸੇ ਵੀ ਰੁੱਖ ਦੀ ਟਾਹਣੀ ਤੇ ਬੈਠ ਜਾਣਾ ਤੇ ਉਹਨੂੰ ਹਿਲਾਉਣਾ ਉਹ ਝੂਟੇ ਲੈਣੇ, ਜਿੱਦਾਂ ਨਿੱਕੇ ਨਿੱਕੇ ਝੂਟੇ ਹੁੰਦੇ ਸੀ ਬਹੁਤ ਜ਼ਿਆਦਾ। ਤੇ ਜਾਂ ਫਿਰ ਸਾਡੇ ਨਾ ਤਾਇਆ ਜੀ ਦਾ ਚਾਚਾ ਜੀ ਦਾ ਛੋਟਾ ਜਿਹਾ ਬੇਟਾ ਹੋਇਆ ਸੀਗਾ ਤੇ ਉਹਦੀ ਤਾਂ ਚਲੂੰਗੀ ਜੀ ਬਣਾਈ ਹੁੰਦੀ ਸੀਗੀ ਜਿੱਦਾਂ ਮੰਜੇ ਨਾਲ ਬੰਨ ਦੇਣੀ, ਕੱਪੜਾ ਜਿਹਾ ਸੀਗਾ ਚਾਦਰ ਜੀ ਮੰਜੇ ਨਾਲ ਬੰਨ ਦੇਣੀ ਤੇ ਉਹਦੇ ਵਿੱਚ ਉਹਨੂੰ ਪਾ ਕੇ ਝੂਟਾ ਦੇਣਾ ਜਿੱਦਾਂ ਕਿ ਪੰਗੂੜੇ ਤੋਂ ਬਿਨਾਂ। ਤੇ ਕਈ ਵਾਰੀ ਨਾ ਉਦਾਂ ਦੀ ਝਲੂੰਗੀ ਚ ਅਸੀਂ ਬਹਿ ਜਾਂਦੇ ਹੁੰਦੇ ਸੀ, ਉਹ ਕਦੀ ਡਿੱਗ ਜਾਣੀ ਸਾਡੀ ਪਿੱਠ ਥੱਲੇ ਵੱਜਣੀ ਪਰ ਅਸੀਂ ਉਹ ਝਲੂੰਗੀ ਜਿਹੀ ਚ ਝੂਟੇ ਲੈਣੇ। ਤੇ ਜਾਂ ਫਿਰ ਕਈ ਵਾਰੀ ਜਿਹੜੇ ਆਪਣੇ ਦਰਵਾਜੇ ਹੁੰਦੇ ਆ ਉਹਨਾਂ ਦੇ ਉੱਤੇ ਚੜ ਜਾਣਾ ਦਰਵਾਜਿਆਂ ਦੇ, ਇੱਕ ਅੰਦਰਲੇ ਪਾਸੇ ਪੈਰ ਰੱਖ ਲੈਣਾ ਇੱਕ ਬਾਹਰਲੇ ਪਾਸੇ ਰੱਖ ਲੈਣਾ ਹਨਾ, ਤੇ ਇੱਕ ਜਣੇ ਨੇ ਦਰਵਾਜਾ ਇੰਜ ਮਾਰਨਾ ਉਹ ਵੀ ਝੂਟੇ ਲੈਣੇ। ਏਦਾਂ ਦੇ ਬਹੁਤ ਕੰਮ ਕੀਤੇ ਜੀ।
ਸੋ ਬਿਲਕੁਲ ਕੁਲਦੀਪ ਦੇਖ ਲੋ, ਰੱਜ ਕੇ ਸ਼ਰਾਰਤਾਂ ਕੀਤੀਆਂ ਹੋਈਆਂ, ਰੱਜ ਕੇ ਜਿਹੜਾ ਬਚਪਨ ਹੰਡਾਇਆ ਹੋਇਆ ਉਹ ਅਜੇ ਤੱਕ ਵੀ ਨਾਲ ਹੀ ਚੱਲਦਾ ਆ। ਸੋ ਇਸ ਕਰਕੇ ਥੋੜਾ ਜਿਹਾ ਕੋਸ਼ਿਸ਼ ਕਰਿਆ ਕਰੀਏ ਆਪਣੇ ਬੱਚਿਆਂ ਨੂੰ ਵੀ ਇਸ ਬਚਪਨ ਦੇ ਨਾਲ ਉਹਨਾਂ ਦਾ ਵਾਹ ਵਾਸਤਾ ਪਾਈਏ। ਕਿੱਥੇ ਨਹੀਂ ਤਾਂ ਲੈਪਟਾਪਾਂ ਕੰਪਿਊਟਰਾਂ ਦੇ ਵਿੱਚ ਤੇ ਫੋਨਾਂ ਦੇ ਵਿੱਚ ਹੀ ਮੱਥਾ ਮਾਰਦੇ ਰਹਿੰਦੇ ਆ ਨਹੀਂ ਤਾਂ ਬੱਚੇ ਹਨਾ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਇਹ ਉਹਨਾਂ ਦੀਆਂ ਯਾਦਾਂ ਬਣਨੀਆਂ ਅੱਗੇ ਤੱਕ ਕਿ ਉਹਨਾਂ ਦੀਆਂ ਯਾਦਾਂ ਥੋੜੀਆਂ ਜਿਹੀਆਂ ਕਲਰਫੁਲ ਕਰ ਸਕੀਏ। ਨਹੀਂ ਤਾਂ ਹੈ ਨਾ ਦਰਸ਼ਨ?
ਹਾਂਜੀ ਹਾਂਜੀ। ਬਾਕੀ ਜਿਹੜੇ ਕੁਲਦੀਪ ਕੌਰ ਜੀ ਨੇ ਇਹਨਾਂ ਦੇ ਜਿਹੜਾ ਬਚਪਨ ਦਾ ਅੰਦਾਜ਼ ਆ ਉਹ ਅੱਜ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਝਲਕਦਾ ਤੇ ਉਹ ਨਹੀਂ ਤਾਂ ਨਾ ਬੰਦੇ ਦੀ ਉਮਰ ਦੇ ਲਿਹਾਜ਼ ਨਾਲ ਬੋਲਣ ਦਾ ਸਟਾਈਲ ਵੀ ਥੋੜਾ ਚੇਂਜ ਹੋ ਜਾਂਦਾ। ਇਹਨਾਂ ਦਾ ਉਹੀ ਮਤਲਬ ਓਦਾਂ ਹੀ ਜਿੱਦਾਂ ਸ਼ਰਾਰਤਾਂ ਕਰਦੇ ਸੀ ਓਦਾਂ ਹੀ ਡਿੱਟੋ ਉਹੀ ਚੀਜ਼ ਆ। ਤੇ ਇੱਕ ਧਨੀ ਸਾਹਿਬ ਹੋ ਗਏ, ਇੱਕ ਇਹਨਾਂ ਦੀਆਂ ਯਾਦਾਂ ਬੜੀਆਂ ਨਿਆਰੀਆਂ ਹੁੰਦੀਆਂ ਨੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਜਿਹੜੀ ਸ਼ੇਅਰ ਕਰਦੇ, ਬੜੀਆਂ ਪਿਆਰੀਆਂ ਯਾਦਾਂ ਹੁੰਦੀਆਂ ਨੇ ਇਹਨਾਂ ਦੀਆਂ।
ਬਿਲਕੁਲ ਬਿਲਕੁਲ। ਔਰ ਹਰੀਸ਼ ਅਰੋੜਾ ਹੁਣਾਂ ਨੇ ਵੀ ਸਾਨੂੰ ਜੀ ਆਪਣੀਆਂ ਯਾਦਾਂ ਦੀ ਸਾਂਝ ਪਾਈ ਹੈ, ਬਹੁਤ ਬਹੁਤ ਸ਼ੁਕਰੀਆ ਹਰੀਸ਼ ਜੀ। ਕਹਿੰਦੇ ਸੁਖ ਭੈਣ ਜੀ ਅੱਜ ਦਾ ਵਿਸ਼ਾ ਬਹੁਤ ਹੀ ਵਧੀਆ ਹੈ। ਕਹਿੰਦੇ ਸੁਖ ਜੀ ਬਚਪਨ ਵਿੱਚ 4 ਜਾਂ 5 ਮੁੰਡਿਆਂ ਨਾਲ ਗਧਾ ਫੜ ਲੈਣਾ ਕਹਿੰਦੇ ਅਸੀਂ ਤੇ ਰਸਤਾ ਬੰਨ ਕੇ ਉਸ ਉੱਤੇ ਝੂਟਾ ਲੈਣਾ ਤੇ ਕਹਿੰਦੇ ਗਿਰ ਵੀ ਜਾਣਾ ਕਹਿੰਦੇ ਯਾਦ ਆਉਂਦਾ। ਕਹਿੰਦੇ ਅੱਜ ਵੀ ਕਹਿੰਦੇ ਮੈਂ ਵੀ ਟਰੱਕ ਸਾਈਡ ਤੇ ਲਾ ਕੇ ਮੈਸੇਜ ਕਰ ਰਿਹਾ ਹਾਂ ਜੀ। ਖੁਸ਼ ਜੀ ਖੁਸ਼ੀਆਂ ਮਾਣੋ ਵਾਸਤੇ ਰਹੋ, ਬਹੁਤ ਬਹੁਤ ਸ਼ੁਕਰੀਆ ਹਰੀਸ਼ ਜੀ। ਬਹੁਤ ਖੁਸ਼ੀ ਹੁੰਦੀ ਹੈ, ਸਿਰਫ ਮੈਨੂੰ ਤਾਂ ਇੰਨੇ ਨਾਲ ਹੀ ਬਹੁਤ ਖੁਸ਼ੀ ਹੋ ਜਾਂਦੀ ਹੈ ਕਿ ਤੁਸੀਂ ਉਹ ਸਾਰੀਆਂ ਯਾਦਾਂ ਨੂੰ ਯਾਦ ਕਰ ਲੈਂਦੇ ਹੋ ਮੇਰੇ ਨਾਲ ਬੈਠ ਕੇ, ਮੈਂ ਤੁਹਾਡੀਆਂ ਸੁਣ ਲੈਂਦੀ ਹਾਂ ਤੇ ਤੁਸੀਂ ਮੇਰੀਆਂ ਸੁਣ ਲੈਂਦੇ ਹੋ ਤੇ ਬਸ ਜੀ। ਬੁੱਧਵਾਰ ਦਾ ਦਿਨ ਤਾਂ ਫਿਰ ਬੜਾ ਮੇਰਾ ਪੁੱਛੋ ਨਾ ਕਿੱਡੀ ਖੁਮਾਰੀ ਚ ਨਿਕਲਦਾ ਹੁੰਦਾ। ਸੋ ਪ੍ਰੋਗਰਾਮ ਦੇ ਵਿੱਚ ਕੁਲਦੀਪ ਨੇ ਕਿਹਾ ਹੈ ਕਹਿੰਦੇ ਹੁਣ ਤੇ ਬੌਬੀ ਜਹਾਜ਼ ਤੇ ਚੜਨ ਲੱਗਿਆ ਪਾਇਲਟ ਨੂੰ ਪੁੱਛਦੀ ਹੁਣ ਹੁੰਦੀ ਹੈ ਕਿ ਟੱਲੀ ਚੱਲਦੀ ਹੈ ਕਿ ਨਹੀਂ। ਠੀਕ ਹੈ ਠੀਕ ਹੈ। ਤੇ ਚਿੱਤਰ ਮੋਰ ਭੁੱਲਰ ਹੁਣੀ ਵੀ ਆ ਗਏ ਆ ਜੀ ਫਿਰੋਜ਼ਪੁਰ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰੇ ਹਰਮਨ ਪਰਿਵਾਰ ਨੂੰ। ਕਹਿੰਦੇ ਭੈਣੇ ਕੱਲ ਦੀ ਗੱਲ ਹੈ, ਮੇਰੇ ਹੱਥੀ ਲਾਏ ਬੋਰਡ ਤੇ ਜਦੋਂ ਬੱਚਿਆਂ ਨੇ ਪੀਂਘ ਪਾ ਕੇ ਜਵਾਨੀ ਨੂੰ ਚੇਤੇ ਕਰਾਂ ਤਾਂ ਮਨ ਬਹੁਤ ਖੁਸ਼ ਹੁੰਦਾ ਹੈ। ਬਹੁਤ ਹੀ ਸੋਹਣੀ ਫੋਟੋ ਭੇਜੀ ਹੈ ਵਿਚਿੱਤਰ ਭਾਜੀ ਤੁਸੀਂ, ਮਨ ਖੁਸ਼ ਹੋ ਗਿਆ ਮੇਰਾ। ਦਰਸ਼ਨ ਇੰਨੀ ਵਧੀਆ ਫੋਟੋ ਹੈ ਨਾ, ਉਹਨਾਂ ਨੇ ਨਾਲ ਸੈਲਫੀ ਲਈ ਹੋਈ ਹੈ। ਕਹਿੰਦੇ ਮੈਂ ਇਹ ਬੋਰਡ ਹੱਥੀ ਲਾਇਆ ਔਰ ਬੜਾ ਸੰਘਣਾ ਬੋਰਡ ਹੈ ਔਰ ਉਹਦੇ ਥੱਲੇ ਜਿਹੜੀਆਂ ਉਹ ਨੀ ਬਣਾਇਆ ਹੁੰਦਾ ਥੜੇ ਜਿਹੇ ਬਣਾਏ ਹੁੰਦੇ ਇੱਟਾਂ ਲਾ ਕੇ ਓਦਾਂ ਵੀ ਬਣਿਆ ਹੋਇਆ ਔਰ ਉਹ ਪਿੱਪਲ ਦੇ ਉੱਤੇ ਪੀਂਘਾਂ ਪਈਆਂ ਹੋਈਆਂ ਤੇ ਪੀਂਘਾਂ ਤੇ ਬੱਚੇ ਬੈਠੇ ਹੋਏ ਝੂਟੇ ਲੈ ਰਹੇ ਆ। ਬਹੁਤ ਵਧੀਆ ਜੀ, ਜਿਉਂਦੇ ਵਾਸਤੇ ਰਹੋ ਤੇ ਜਿਉਂਦੇ ਵਾਸਤੇ ਰਹਿਣ ਸਾਡੇ ਇਹ ਬੋਰਡ ਏਦਾਂ ਹੀ ਜੀ
ਜਿਹੜੇ ਆਪਦੇ ਹੱਥੀ ਲਾਏ ਬੂਟੇ ਦੀ ਛਾਂ ਮਾਣ ਰਹੇ ਨੇ।
ਬਿਲਕੁਲ ਬਿਲਕੁਲ ਸਹੀ ਕਿਹਾ ਤੇ ਜਗਤਾਰ ਸਿੰਘ ਮੈਨੂੰ ਵੀ ਯਾਦ ਆ ਵੀ ਆ ਗਏ ਆ ਜੀ।
ਹਾਂਜੀ ਹਾਂਜੀ
ਜਗਤਾਰ ਭਾਜੀ ਵੀ ਆ ਗਏ ਤੇ ਇਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਜੀ ਬਹੁਤ ਹੀ ਸੋਹਣੀ ਤਸਵੀਰ ਹੈ ਵਾਹ ਵਾਹ ਪਹਾੜ ਵੀ ਆ ਤੇ ਅੱਗੇ ਲੇਖ ਜਿਹੀ ਵੀ ਆ ਤੇ ਪਿੱਛੇ ਬਿਲਡਿੰਗਸ ਵੀ ਆ ਤੇ ਪਹਾੜਾਂ ਦੇ ਉੱਤੇ ਝੁਕਿਆ ਹੋਇਆ ਜੀ ਕਾਲੇ ਤੇ ਚਿੱਟੇ ਬੱਦਲ ਹੈ ਤੇ ਲਿਖਿਆ ਕਿ ਮਾਨਸਿਕ ਸ਼ਾਂਤੀ ਨੂੰ ਲੱਭਦਾ ਇਨਸਾਨ ਦੁਨੀਆ ਗਾਹ ਮਾਰਦਾ ਹੈ ਜਦਕਿ ਉਹ ਇਨਸਾਨ ਦੇ ਅੰਦਰ ਹੀ ਹੁੰਦੀ ਹੈ ਜੀ। ਸੋ ਬਿਲਕੁਲ ਸਹੀ ਭਾਜੀ ਅੰਦਰ ਹੀ ਹੁੰਦੀ ਹੈ ਪਰ ਉਹ ਅੰਦਰ ਨੂੰ ਉਸ ਸ਼ਾਂਤੀ ਨੂੰ ਲੱਭਣਾ ਔਖਾ ਹੋ ਜਾਂਦਾ ਹੈ। ਸੋ ਵੋਇਸ ਮੈਸੇਜ ਇੱਕ ਹੋਰ ਹੈ ਜੀ ਸਾਡੇ ਕੋਲ ਤੇ ਸਰਬਜੀਤ ਭਾਜੀ ਨੂੰ ਕਹਿੰਦੇ ਉਹ ਵੀ ਚਲਾ ਦੇਣ ਸਾਡੇ ਲਈ। ਧਨੀ ਨੇ ਵੋਇਸ ਮੈਸੇਜ ਕੀਤਾ ਸੀ ਸਾਨੂੰ ਸੋ ਸੁਣਦੇ ਹਾਂ ਜੀ ਧਨੀ ਹੁਣਾਂ ਨੂੰ ਕੀ ਯਾਦ ਆਇਆ।
ਮੈਂ ਨਾ ਤੁਹਾਨੂੰ ਇੱਕ ਗੀਤ ਸੁਣਾਉਣਾ ਮੈਨੂੰ ਨਾ ਬਹੁਤ ਪਸੰਦ ਆ ਮੈਂ ਅਕਸਰ ਹੀ ਸੁਣਦਾ ਰਹਿੰਦਾ ਇਹ ਗੀਤ ਸੁਣੋ ਜੇ ਚੰਗਾ ਲੱਗੇਗਾ ਤੇ ਸ਼ੇਅਰ ਮਤਲਬ ਰਿਪਲਾਈ ਜ਼ਰੂਰ ਕਰਿਓ। ਵਟਣਾ ਤੇ ਮਲਿਆ ਤੈਨੂੰ ਵੀਰਾਂ ਭਰਜਾਈਆਂ ਨੇ ਖੁਸ਼ੀਆਂ ਮਨਾਈਆਂ ਤੇਰੀਆਂ ਚਾਚੀਆਂ ਤਾਈਆਂ ਨੇ ਖੁਸ਼ੀਆਂ ਮਨਾਈਆਂ ਤੇਰੀਆਂ ਚਾਚੀਆਂ ਤਾਈਆਂ ਨੇ ਬਾਬਲ ਵਾਰੇ ਨੋਟ ਲੱਖ ਕਰੋੜਾਂ ਵੇ ਪਲੇ ਓ ਐਸੋ ਵੇਲੇ ਤੈਨੂੰ ਮਾਮੇ ਦੀਆਂ ਲੋੜਾਂ ਵੇ ਪਲੇ ਓ ਐਸੋ ਵੇਲੇ।
ਵਾਹ ਜੀ ਵਾਹ ਧਨੀ ਸਾਹਿਬ ਤੁਸੀਂ ਤੇ ਛੁਪੇ ਰੁਸਤਮ ਨਿਕਲੇ ਆ ਬੜਾ ਵਧੀਆ ਗਾ ਲੈਂਦੇ ਹੋ ਬਹੁਤ ਵਧੀਆ ਜੀ ਬਹੁਤ ਵਧੀਆ। ਮੈਂ ਤੇ ਸੱਚੀ ਦੱਸਾਂ ਮੈਨੂੰ ਤੇ ਇਹੀ ਫੀਲਿੰਗ ਆਉਂਦੀ ਹੁੰਦੀ ਹੈ ਵੀ ਮੈਂ ਵਿਹੜੇ ਦੇ ਵਿੱਚ ਹੀ ਮੰਜਾ ਡਾ ਕੇ ਬੈਠੀ ਹੈ ਤੇ ਤੁਸੀਂ ਸਾਰੇ ਕਿਤੇ ਨਾਲ ਹੀ ਬੈਠੇ ਹੋ ਹਨਾ ਤੇ ਅਸੀਂ ਬਸ ਫਿਰ ਦਿਲ ਦੀਆਂ ਗੱਲਾਂ ਕਰੀ ਜਾਂਦੇ ਪਏ ਆ ਤੇ ਨਾਲ ਹੀ ਫਿਰ ਜਿਹਦਾ ਦਿਲ ਕੀਤਾ ਵਿੱਚ ਗਾਣਾ ਵੀ ਸੁਣ ਲਿਆ ਤੇ ਸੁਣਾ ਤਾ ਤੇ ਵਿੱਚ ਹੀ ਆਪਣੀਆਂ ਯਾਦਾਂ ਯਾਦ ਕਰ ਲਈਆਂ ਮਜ਼ਾ ਆ ਜਾਂਦਾ ਜੀ ਮੈਨੂੰ ਤੇ ਨਾਲ ਹੀ। ਦਰਸ਼ਨ ਧਨੀ ਹੁਣਾਂ ਨੇ ਮੈਸੇਜ ਵੀ ਕੀਤਾ ਇੱਕ ਕਹਿੰਦੇ 92 ਚ ਅਸੀਂ ਪੁਰਾਣਾ ਸਕੂਟਰ ਸੇਲ ਕਰਕੇ ਨਿਊ ਲੈ ਕੇ ਆਉਂਦਾ ਚੇਤਕ ਸਕੂਟਰ ਠੀਕ ਹੈ ਜੀ। ਕਹਿੰਦੇ ਹੋਇਆ ਏਦਾਂ ਵੀ ਮੈਨੂੰ ਘੱਟ ਆਉਂਦਾ ਸੀ ਸਕੂਟਰ ਮੈਂ ਜਿੱਦਾਂ ਮੈਂ ਜਿੱਦ ਕਰਨ ਲੱਗਾ ਵੀ ਮੈਂ ਅੱਡੇ ਤੇ ਆਂਡੇ ਲੈਣ ਚੱਲਿਆ ਗਿਆ ਵੀ ਮੈਂ ਹੀ ਲੈ ਕੇ ਆਉਣੇ ਹਨਾ ਤੇ ਕਹਿੰਦੇ ਤੇ ਡਿੱਗ ਪਿਆ ਕਹਿੰਦੇ ਜਦੋਂ ਆਂਡੇ ਲੈ ਕੇ ਆਇਆ ਤਾਂ ਡਿੱਗ ਪਿਆ ਲੋਕਾਂ ਨੇ ਮੈਨੂੰ ਨੀ ਚੁੱਕਿਆ ਆਂਡੇ ਚੁੱਕਣ ਲੱਗ ਪਏ ਕਹਿੰਦੇ ਮੈਂ ਕਿਹਾ ਉਹ ਭਰਾਓ ਮੈਨੂੰ ਚੁੱਕੋ ਨਹੀਂ ਭਾਈ ਇੱਕ ਗੱਲ ਆ ਤਾਂ ਨੀ ਦੱਸ ਹੈ ਭਾਈ ਜਿਹੜੇ ਆਂਡੇ ਚੁੱਕਣ ਦਾ ਉਹਨਾਂ ਨੂੰ ਕੀ ਫਾਇਦਾ ਹੋਣਾ ਭਾਈ ਆਂਡੇ ਤਾਂ ਡਿੱਗ ਕੇ ਟੁੱਟ ਹੀ ਗਏ ਹੋਣੇ ਦੱਸ ਆ ਕੀਤਾ ਉਹਨਾਂ ਨੇ ਹਨਾ ਲੈ ਕੇ ਚਲੀ ਮੈਨੂੰ ਕਿਤੇ ਅੰਡੇ ਤੇ ਜਿੱਥੋਂ ਆਂਡੇ ਆਏ ਸੀਗੇ ਨਾ ਉਹਨਾਂ ਨੂੰ ਪੁੱਛੂਗੀ ਹੱਦ ਹੋ ਗਈ ਹੈ ਬਹੁਤ ਵਧੀਆ ਜੀ ਕਈ ਇਹੋ ਜਿਹੀਆਂ ਗੱਲਾਂ ਯਾਦ ਆ ਜਾਂਦੀਆਂ ਦਰਸ਼ਨ ਹੈ ਨਾ ਜਦੋਂ ਅਸੀਂ ਝੂਟਿਆਂ ਦੀ ਗੱਲ ਕਰਦੇ ਕਦੀ ਕਦੀ ਝੂਟੇ ਬੜੇ ਮਹਿੰਗੇ ਪੈਂਦੇ ਹੁੰਦੇ ਆ
ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਵੀ ਦੱਸਿਆ ਵੀ ਇਹਨਾਂ ਦੀਆਂ ਯਾਦਾਂ ਬੜੀਆਂ ਨਿਆਰੀਆਂ ਜੀ ਬੜੀਆਂ ਮਤਲਬ ਕੋਮਲ ਜੀ ਯਾਦਾਂ ਹੁੰਦੀਆਂ ਨੇ ਇਹਨਾਂ ਦੋਵਾਂ ਦੀਆਂ
ਔਰ ਬਹੁਤ ਹੀ ਆਲੇ ਭੋਲੇ ਤਰੀਕੇ ਦੇ ਨਾਲ ਜਿੱਦਾਂ ਦੀਆਂ ਯਾਦਾਂ ਹੁੰਦੀਆਂ ਉਸੇ ਤਰੀਕੇ ਦੇ ਨਾਲ ਇਹਨਾਂ ਦਾ ਦੱਸਣ ਦਾ ਅੰਦਾਜ਼ ਵੀ ਸਾਰਿਆਂ ਦਾ ਹੀ ਆਪਣੀਆਂ ਜਿਹੜੀਆਂ ਯਾਦਾਂ ਕਿਉਂਕਿ ਯਾਦਾਂ ਹੁੰਦੀਆਂ ਹੀ ਭੋਲੀਆਂ ਭਾਲੀਆਂ ਜੀ ਔਰ ਜਦੋਂ ਵੀ ਅਸੀਂ ਦੱਸਦੇ ਆ ਤੇ ਉਹੀ ਸਾਡੇ ਚ ਮਾਸੂਮੀਅਤ ਜਿਹੀ ਆ ਜਾਂਦੀ ਆ ਤੇ ਅਸੀਂ ਉਹੀ ਬਚਪਨ ਵਿੱਚ ਜਾ ਕੇ ਬੱਚੇ ਜੇ ਬਣ ਕੇ ਉਹ ਗੱਲਾਂ ਕਰਦੇ ਆ। ਸੋ ਬਿਲਕੁਲ ਅੱਛਾ ਮੈਨੂੰ ਗੱਲ ਗਈ ਯਾਦ ਕਰਦਿਆਂ ਨੂੰ ਵੀ ਇੱਕ ਜਦੋਂ ਇੱਕ ਗਡੀਰ ਨਾ ਹੁੰਦਾ ਸੀਗਾ ਯਾਦ ਹੈ ਅੱਜ ਕੱਲ ਬਾਅਦ ਵਿੱਚ ਫਿਰ ਵਾਕਰ ਆ ਗਏ ਸੀ ਉਸ ਤੋਂ ਪਹਿਲਾਂ ਇੱਕ ਗਡੀਰ ਨਾ ਹੁੰਦਾ ਸੀਗਾ ਉਹਨੂੰ ਤਿੰਨ ਪਹੀਏ ਲੱਗੇ ਹੁੰਦੇ ਸੀ ਫਰੇਮ ਜਿਹਾ ਹੁੰਦਾ ਸੀ ਤੇ ਉਹਨੂੰ ਤਿੰਨ ਪਹੀਏ ਹੁੰਦੇ ਸੀਗੇ ਉਹਦੇ ਨਾਲ ਬੱਚਾ ਤੁਰਨਾ ਸਿੱਖਦਾ ਹੁੰਦਾ ਸੀ ਹਨਾ ਉਹ ਵੀ ਸਾਨੂੰ ਆਪਣੇ ਬਚਪਨ ਦੇ ਤਾਂ ਉਹ ਨਹੀਂ ਯਾਦ ਹੋਣੇ ਕਿਉਂਕਿ ਉਸ ਵੇਲੇ ਤਾਂ ਤੁਹਾਨੂੰ ਹੋਸ਼ ਹੀ ਨੀ ਹੁੰਦੀ ਉਹ ਪਰ ਦੂਸਰਿਆਂ ਨੂੰ ਦੇਖੋ ਤੇ ਲੱਗਦਾ ਵੀ ਅਸੀਂ ਵੀ ਉਹ ਗਡੀਰ ਨੇ ਜਿਹੜੇ ਆ ਉਹ ਵੀ ਝੂਟੇ ਹੋਣੇ ਆ ਉਹ ਗਡੀਰਨਿਆਂ ਦੀ ਜਿਹੜੀ ਸਵਾਰੀ ਕਹਿ ਲੋ ਉਹ ਵੀ ਕੀਤੀ ਹੋਣੀ ਹੈ। ਸੋ ਬਿਲਕੁਲ ਜੀ ਤੇ ਉਸ ਤੋਂ ਬਾਅਦ ਇੱਕ ਜਿਹੜੀ ਗੱਲ ਕਹੀ ਸੀਗੀ ਝੂਟਿਆਂ ਦੀ ਦਲਜੀਤ ਭਾਜੀ ਨੇ ਤੇ ਜਿਹੜੇ ਫਲਿਆਂ ਦੇ ਝੂਟੇ ਲੈਂਦੇ ਹੁੰਦੇ ਸੀਗੇ ਉਹ ਜਿਹੜਾ ਸੁਹਾਗਾ ਜਿਹਾ ਵੀ ਹੁੰਦਾ ਸੀ ਉਸ ਤੋਂ ਬਾਅਦ ਸੁਹਾਗਾ ਹੁੰਦਾ ਸੀ ਜਦੋਂ ਖੇਤ ਵਾਹ ਲੈਂਦੇ ਹੁੰਦੇ ਸੀ ਹਲ ਨਾਲ ਤੇ ਉਸ ਤੋਂ ਬਾਅਦ ਫਿਰ ਉੱਤੇ ਸੁਹਾਗਾ ਫੇਰਦੇ ਹੁੰਦੇ ਸੀ ਉਹਦੇ ਉੱਤੇ ਬੈਠ ਕੇ ਜਿਹੜੇ ਝੂਟੇ ਲਏ ਹੁੰਦੇ ਸੀਗੇ ਵਾਹ ਜੀ ਵਾਹ ਉਹ ਵੀ ਬੜਾ ਮਜ਼ਾ ਹੁੰਦਾ ਸੀ ਉਹ ਝੂਟੇ ਵੀ ਮੈਂ ਲਏ ਹੋਏ ਆ। ਸੋ ਬਹੁਤ ਹੀ ਸਾਰੇ ਝੂਟੇ ਤੱਕ ਸਾਡੀਆਂ ਯਾਦਾਂ ਚ ਪੈਂਡਿੰਗ ਪਏ ਆ ਜੀ ਜੀ ਦਰਸ਼ਨ
ਜਦੋਂ ਸੁਹਾਗੇ ਤੋਂ ਬਾਅਦ ਐਨ ਬੜੀ ਨਰਮ ਜੀ ਗਦੈਲਿਆਂ ਵਾਂਗੂ ਮਿੱਟੀ ਪੂਰੀ ਗਦਗਦਾਈ ਹੁੰਦੀ ਸੀ ਤੇ ਉਹਦੇ ਵਿੱਚ ਪੈੜਾਂ ਮਤਲਬ ਪਾਉਣ ਦਾ ਬੜਾ ਸ਼ੌਂਕ ਹੁੰਦਾ ਸੀ
ਬਿਲਕੁਲ
ਪਿੱਛੇ ਜਾਨਵਰ ਹੁੰਦੇ ਸੀ ਉਹਨਾਂ ਨੇ ਸੁਹਾਗੇ ਦੇ ਮਗਰ ਆਈ ਜਾਣਾ ਪਈ ਜਾਣਾ ਉਹਨਾਂ ਨੂੰ ਅੜਾਈ ਜਾਣਾ ਜਦੋਂ ਮਿੱਟੀ ਐਨ ਪੱਧਰ ਹੋਣੀ ਬੜਾ ਵਧੀਆ ਇੱਕ ਕਿਉਂਕਿ ਉਹ ਪੋਲੀ ਪੈ ਜਾਂਦੀ ਹੈ ਨਾ ਪਹਿਲਾਂ ਹਾਲਾਂ ਦੇ ਨਾਲ ਪੱਟ ਕੇ ਜਦੋਂ ਸੁਹਾਗੇ ਨੂੰ ਫੇਰਦੇ ਆ ਬੜਾ ਨਰਮ ਜੀ ਹੁੰਦੀ ਆ ਵਧੀਆ ਲੱਗਣੀ ਫਿਰ ਉਹਦੀਆਂ ਪੈੜਾਂ ਦੇਖਣੀਆਂ ਉੱਥੇ ਤੇ ਜਾਨਵਰ ਵੀ ਬਹੁਤ ਆਉਣੇ ਫਿਰ ਹਨਾ ਉਹਨਾਂ ਨੂੰ ਅੜਾਉਣਾ ਟਰੈਕਟਰ ਦੇ ਮਗਰ ਮਗਰ ਉਹਨਾਂ ਨੇ ਆਉਣਾ ਬੜੀਆਂ ਜਾਣਾ ਨੇ ਜੀ ਇੱਕ ਮੈਨੂੰ ਹੋਰ ਯਾਦ ਆ ਗਈ ਤੁਹਾਡੇ ਕੈਰੀਅਰ ਤੋਂ ਬੈਠਣ ਦੀ ਵੀ ਜਿਹੜੇ ਪਿੱਛੇ ਮਤਲਬ ਚੱਲਦੇ ਸਾਈਕਲ ਤੇ ਬੈਠਿਆ ਨੀ ਸੀ ਜਾਂਦਾ ਨਾ ਮੇਰੇ ਸਿਸਟਰ ਵੱਡੇ ਸੀ ਮੇਰੇ ਤੋਂ ਤੇ ਸਕੂਲ ਨੂੰ ਜਾਂਦੇ ਸੀ ਉਹ ਸਾਈਕਲ ਚਲਾਉਂਦੇ ਹੁੰਦੇ ਤੇ ਮੈਂ ਜਿੱਦ ਕਰਦਾ ਵੀ ਮੈਂ ਨਾਲ ਜਾਣਾ ਮੈਂ ਪਹਿਲਾਂ ਬੈਂਚ ਜਾਂਦਾ ਹੁੰਦਾ ਸੀ ਤੇ ਫਿਰ ਮੈਨੂੰ ਚੱਲਦੇ ਤੇ ਬੈਠਣਾ ਨੀ ਸੀ ਆਉਂਦਾ ਤੇ ਉਹਨਾਂ ਨੇ ਕੀ ਕਰਨਾ ਫਿਰ ਹਨਾ ਅਸੀਂ ਘਰ ਤੋਂ ਸਾਡੀ ਗਲੀ ਤੋਂ ਬਾਹਰ ਜਾ ਕੇ ਰੋਡ ਦੇ ਉੱਤੇ ਪੁਲ ਦੇ ਕਿਉਂਕਿ ਪੁਲ ਪਾਰ ਕਰਕੇ ਜਾਂਦੀ ਸੀ ਪੁਲ ਦੇ ਨਾਲ ਹਨਾ ਇੱਕ ਥੜੀ ਜੀ ਬਣੀ ਹੁੰਦੀ ਸੀ ਫਿਰ ਉਹਨਾਂ ਨੇ ਥੜੀ ਜੇ ਕੋਲੇ ਸਾਈਕਲ ਲਾਉਣਾ ਤੇ ਮੈਨੂੰ ਉਹਤੇ ਬਿਠਾ ਕੇ ਆਪ ਉਹਦੇ ਤੇ ਮਤਲਬ ਉਹਦੇ ਸਹਾਰੇ ਨਾਲ ਅਸੀਂ ਚੜ ਜਾਣਾ ਤੇ ਮਗਰ ਉੱਥੋਂ ਪਹਿਲਾਂ ਤਾਂ ਜੇ ਕੋਈ ਉੱਥੇ ਬੱਸ ਚੜ ਜਿਹੜਾ ਖੜਾ ਹੋਣਾ ਉਹਨੂੰ ਕਹਿਣਾ ਵੀ ਅੰਕਲ ਪਲੀਜ਼ ਧੱਕਾ ਲਾ ਦੋ ਮਾੜਾ ਜਾ ਤੇ ਅਸੀਂ ਉਹਦੇ ਨਾਲ ਫਿਰ ਕੇਰਾ ਮਤਲਬ ਉਹਨੇ ਡੋਲਣਾ ਸਾਈਕਲ ਦੇ ਪੂਰਾ ਹੌਲੀ ਹੌਲੀ ਕਰਦੇ ਕਰਦੇ ਇਹ ਲੈ ਵੀ ਆ ਗਿਆ ਲੈ ਹਨਾ ਐ ਜਾਣਾ ਕਿਉਂਕਿ ਇੱਕ ਸਾਈਡ ਤੇ ਬੈਗ ਲਟਕਾਇਆ ਹੁੰਦਾ ਸੀ ਉਹਨੇ ਵੀ ਖਿੱਚਣਾ ਫਿਰ ਤੇ ਮਤਲਬ ਬਹੁਤ ਕਈ ਵਾਰੀ ਤਾਂ ਨਾ ਵੀ ਵਿੱਚ ਬਹੁਤ ਵਾਰ ਮਾਰਿਆ ਹਨਾ ਸਾਈਕਲ ਉੱਦਾਂ ਬਈ ਇਧਰੋਂ ਚੜ੍ਹਨਾ ਜਦੋਂ ਪਹਿਲੀ ਪਹਿਲੀ ਉਹਨੇ ਡੋਲ ਜਾਣਾ ਤਾਂ ਪਰਲੀ ਸਾਈਡ ਜਾ ਕੇ ਬਚਣਾ ਉਹਦੇ ਗਾਟਰਾਂ ਦੇ ਵਿੱਚ ਹਨਾ ਪਰ ਇੰਨਾ ਕੁ ਸੀ ਉੱਥੇ ਆਵਾਜਾਈ ਘੱਟ ਸੀਗੀ ਕੋਈ ਆਉਂਦਾ ਨੀ ਸੀ ਪਰ ਉਹ ਇਹ ਡਰੇ ਨੀ ਹਨਾ ਵੀ ਪਰ ਉਹਨੂੰ ਦੇਖਣਾ ਵੀ ਐਤਕੀ ਗਲਤ ਹੋ ਗਿਆ ਲੈ ਹੁਣ ਦੇਖਾਂਗੇ ਉਹ ਦੋ ਤਿੰਨ ਵਾਰ ਕਰਕੇ ਉਹ ਬੜੇ ਵਧੀਆ ਫਿਰ ਸਾਨੂੰ ਆ ਗਿਆ ਤਰੀਕੇ ਨਾਲ ਬਾਅਦ ਚਲੋ ਦੂਜੇ ਰੋਡ ਵੀ ਬੈਠਣ ਲੱਗ ਗਏ ਪਰ ਉਹ ਚਾਹ ਦਾ ਮੈਨੂੰ ਵੀ ਆ ਗਿਆ ਜਦ ਤੁਸੀਂ ਦੱਸਿਆ ਵੀ ਚੱਲਦੇ ਤੇ ਬੈਠਣਾ ਸੀ ਆਉਂਦਾ ਤਾਂ ਅਸੀਂ ਏਦਾਂ ਬਹਿੰਦੇ ਹੁੰਦੇ ਸੀਗੇ
ਸਹੀ ਗੱਲ ਆ ਇੱਕ ਮੈਂ ਗੱਲ ਉਹੀ ਕਹਿੰਦੀ ਹੁੰਦੀ ਇੱਕ ਕੜੀ ਹੁੰਦੀ ਹੈ ਇੱਕ ਚੀਜ਼ ਦੇ ਧਾਗਾ ਜਿਹਾ ਖਿੱਚੋ ਤੇ ਬਸ ਸਾਰੀਆਂ ਯਾਦਾਂ ਉਧੜਦੀਆਂ ਚਲੀਆਂ ਜਾਂਦੀਆਂ ਸੋ ਨਾਲ ਹੀ ਟਾਈਮ ਵੀ ਹੋ ਗਿਆ ਦਰਸ਼ਨ ਆਪਣਾ ਜੇ ਮੈਂ ਨਿਗਾਹ ਮਾਰਾਂ ਘੜੀ ਵੱਲ ਤੇ ਬਸ ਪਰ ਮੈਨੂੰ ਅੱਜ ਜਿੰਨਾ ਲੱਗਦਾ ਸੀਗਾ ਭਈ ਆਹਾ ਹਾ ਹਾ ਗੱਲਾਂ ਕਰਨੀਆਂ ਉਹਨਾਂ ਦੇ ਵਿੱਚੋਂ ਮੇਰੇ ਕੋਲ ਇੱਕ ਦੋ ਗੱਲਾਂ ਵੀ ਨੀ ਹੋਈਆਂ ਸੋ ਝੂਟੇ ਅਸੀਂ ਹਜੇ ਇੰਨੇ ਲਏ ਹੋਏ ਆ ਕਿ ਉਹ ਬਹੁਤ ਆ ਸਾਡੇ ਕੋਲ ਪਏ ਹੋਏ ਆ ਸਾਈਕਲ ਦੀ ਗੱਲ ਹੀ ਅਜੇ ਤੱਕ ਤਾਂ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਬਹੁਤ ਕੁਛ ਆ ਜੀ ਗੱਡੇ ਟਾਂਗੇ ਬੱਸਾਂ ਆਟੋ ਭੂੰਡ ਕੜੁੱਕੇ ਹਨਾ ਲੂਨਾ ਆਉਂਦੀ ਸੀ ਸਾਰੀਆਂ ਬਹੁਤ ਸਾਰੀਆਂ ਯਾਦਾਂ ਹਜੇ ਪਈਆਂ ਹੋਈਆਂ ਸੋ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਉਹ ਵੀ ਸਾਂਝੀਆਂ ਕਰਨੀਆਂ
ਇੱਕ ਮੈਂ ਸ਼ੇਅਰ ਕਰਦਾ
ਤੇ ਸਾਈਕਲ
ਇੱਕ ਨਾ ਮੈਲਬਨ ਤੋਂ ਫੋਨ ਆਇਆ ਸੀ ਅਮਰਤ ਸਿੰਘ ਨੇ ਉਹ ਵੀ ਰੇਡੀਓ ਸੁਣਦਾ ਉਹਨਾਂ ਬੜੀਆਂ ਯਾਦਾਂ ਉਹਨਾਂ ਨੇ ਮੈਨੂੰ ਪਰਸਨਲੀ ਫੋਨ ਤੇ ਕਰਕੇ ਕਿਤੇ ਕਿਸੇ ਅਗਲੇ ਪ੍ਰੋਗਰਾਮ ਜ਼ਰੂਰ ਉਹਨਾਂ ਦੀ ਸ਼ੇਅਰ ਕਰਾਂਗੇ ਤੇ ਬੜੀ ਉਹਨਾਂ ਨੇ ਵੀ ਫੱਟੀ ਸਿਕਾਉਣੀ ਹੈ ਮਤਲਬ ਹਨਾ ਉਹ ਸਾਰੀਆਂ ਯਾਦਾਂ ਕੀਤੀਆਂ ਸੀਗੀਆਂ ਮੈਂ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਨਾ ਸੀ ਵੀ ਅਗਲੇ ਪ੍ਰੋਗਰਾਮ ਜ਼ਰੂਰ ਉਹਨਾਂ ਦੀਆਂ ਕਰੂੰਗਾ ਕਾਫੀ ਯਾਦਾਂ ਸੀ ਉਹਨਾਂ ਦੀਆਂ ਬਹੁਤ ਏਦਾਂ ਦੇ ਸਰੋਤੇ ਨੇ ਜਿਹੜੇ ਯਾਦ ਕਰਦੇ ਨੇ ਬਾਅਦ
ਹਾਂ ਮੈਨੂੰ ਲੱਗਦਾ ਸਾਨੂੰ ਦੇਰ ਹੋ ਗਈ ਉਹ ਵੀ ਇੱਕ ਪ੍ਰੋਗਰਾਮ ਅਸੀਂ ਕੀਤਾ ਸੀ ਜਿਹਦੇ ਚ ਸਕੂਲ ਦੀਆਂ ਯਾਦਾਂ ਕੀਤੀਆਂ ਸੀਗੀਆਂ ਉਹਦੇ ਵਿੱਚ ਸਾਰਾ ਕੁਛ ਯਾਦ ਕੀਤਾ ਸੀ ਕਿੱਦਾਂ ਫੱਟੀਆਂ ਧੋਂਦੇ ਸੀ ਡੋਕੇ ਲੈਂਦੇ ਸੀ ਔਰ ਨਲਕਾ ਗੇੜੀ ਦਾ ਹੁੰਦਾ ਸੀਗਾ ਇੱਕ ਨੇ ਫੱਟੀਆਂ ਧੋਣੀਆਂ ਹਨਾ ਫਿਰ ਗਾਚੀ ਲਾਉਣੀ ਉਹਦੇ ਤੇ ਜ਼ਰੂਰ ਜੀ ਜ਼ਰੂਰ ਫਿਰ ਤੋਂ ਅਸੀਂ ਉਹਨਾਂ ਨੂੰ ਦੁਹਰਾਵਾਂਗੇ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹੀ ਕਹਿੰਦੀ ਹੁੰਦੀ ਆ ਕਿ ਤੁਹਾਡਾ ਆਪਣਾ ਪ੍ਰੋਗਰਾਮ ਆ ਤੁਸੀਂ ਦੱਸਿਆ ਕਰੋ ਕਿ ਕਿਹੜੀ ਯਾਦ ਇੱਕ ਦੂਜੇ ਨੂੰ ਸੁਣਾਉਣੀ ਆ ਅਸੀਂ ਹਨਾ ਕੋਈ ਬਸ
ਸਰੋਤਿਆਂ ਦੀਆਂ ਯਾਦਾਂ ਦੇ ਵਿੱਚ ਉਸੇ ਤਰ੍ਹਾਂ ਮੈਨੂੰ ਮਹਿਸੂਸ ਹੁੰਦਾ ਵੀ ਖੋਵੇ ਰਹਿੰਦੇ ਨੇ ਬੜੀ ਦੇਰ ਤੱਕ
ਬਿਲਕੁਲ ਮੈਂ ਵੀ ਖੂਬੀ ਰਹਿੰਦੀ ਹਾਂ ਜੀ ਬਿਲਕੁਲ ਤੁਹਾਨੂੰ ਉਹੀ ਕਿਹਾ ਬੁੱਧਵਾਰ ਨੂੰ ਤੇ ਦਿਨ ਏਦਾਂ ਹੀ ਬਸ ਮੇਰਾ ਤੁਰਦਾ ਫਿਰ ਮੈਂ ਵੀ ਉਹਨਾਂ ਰਾਹਾਂ ਤੇ ਹੋ ਤੁਰਦੀ ਆ ਜਿਹੜੀਆਂ ਰਾਹਾਂ ਕਦੀ ਲੰਘ ਕੇ ਆਏ ਆ ਸੋ ਜਗਤਾਰ ਗਿੱਲ ਭਾਜੀ ਹੁਣਾਂ ਦਾ ਮੈਸੇਜ ਹੋਇਆ ਕਹਿੰਦੇ ਅੱਜ ਤਾਂ ਲੇਟ ਹੋ ਗਿਆ ਜੀ ਕਿਸੇ ਕੰਮ ਚ ਫਸੇ ਹੋਏ ਸੀ ਹਾਂ ਭਾਜੀ ਸਹੀ ਗੱਲ ਆ ਤੁਹਾਡੀ ਯਾਦ ਵੀ ਮੈਂ ਮਿਸ ਕੀਤੀ ਕਿਉਂਕਿ ਤੁਹਾਡੀਆਂ ਯਾਦਾਂ ਵੀ ਬੜੀਆਂ ਪਿਆਰੀਆਂ ਹੁੰਦੀਆਂ ਔਰ ਉਹਨਾਂ ਦੀ ਮਾਰ ਮੇਰੇ ਤੋਂ ਥੋੜੀ ਪਿੱਛੇ ਤੱਕ ਹੁੰਦੀ ਆ ਇਸ ਕਰਕੇ ਸੁਣਨੀਆਂ ਬਹੁਤ ਵਧੀਆ ਲੱਗਦੀਆਂ ਜਿੱਦਾਂ ਅੱਜ ਦਲਜੀਤ ਭਾਜੀ ਹੁਣਾਂ ਨੇ ਵੀ ਜਿਹੜੇ ਆ ਮੈਸੇਜ ਭੇਜਿਆ ਸੁਣ ਕੇ ਮਜ਼ਾ ਆ ਗਿਆ ਕੋਈ ਨੀ ਜੀ ਅਸੀਂ ਅਗਲੇ ਹਫਤੇ ਵੀ ਇਹ ਆਪਣੇ ਝੂਟਿਆਂ ਦਾ ਪ੍ਰੋਗਰਾਮ ਜਾਰੀ ਰੱਖਣਾ ਆ ਤੇ ਯਾਦਾਂ ਦੇ ਝੂਟੇ ਅਸੀਂ ਲੈਣੇ ਆ ਜ਼ਰੂਰ ਅਗਲੇ ਹਫਤੇ ਤੁਹਾਡੀ ਯਾਦ ਪ੍ਰੋਗਰਾਮ ਦੇ ਵਿੱਚ ਲਵਾਂਗੀ ਮੈਂ ਤੇ ਰਮਿੰਦਰ ਸਿੰਘ ਹੁਣਾਂ ਨੇ ਸਿਡਨੀ ਤੋਂ ਸਾਂਝ ਪਾਈ ਆ ਜੀ ਕਹਿੰਦੇ ਫਤਿਹ ਸਾਂਝੀ ਕੀਤੀ ਇਹਨਾਂ ਨੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਕਹਿੰਦੇ ਰੂਹਾਂ ਖੁਸ਼ ਹੋ ਗਈਆਂ ਅੱਜ ਬਚਪਨ ਦੀਆਂ ਯਾਦਾਂ ਸੁਣ ਕੇ ਥੈਂਕਸ ਦਰਸ਼ਨ ਐਂਡ ਹਰਮਨ ਰੇਡੀਓ ਟੀਮ ਬਹੁਤ ਬਹੁਤ ਸ਼ੁਕਰੀਆ ਰਮਿੰਦਰ ਸਿੰਘ ਜੀ ਬਿਲਕੁਲ ਜੀ, ਯਾਦਾਂ ਜਿਹੜੀਆਂ ਰੂਹਾਂ ਦਾ ਸਰਮਾਇਆ ਹੀ ਆ ਇਹ, ਸੋ ਰੂਹਾਂ ਖਿੜ ਜਾਂਦੀਆਂ ਆਪਣੇ ਆਪ ਹੀ। ਸੋ ਕੁਲਦੀਪ ਹੁਣਾਂ ਨੇ ਵੀ ਇੱਕ ਮੈਸੇਜ ਕੀਤਾ ਸਾਨੂੰ, ਵੋਇਸ ਮੈਸੇਜ ਭਾਜੀ, ਉਹ ਵੀ ਪ੍ਰੋਗਰਾਮ ਦੇ ਵਿੱਚ ਚਲਾ ਦੇਵਾਂਗੇ। ਤੇ ਨਾਲ ਹੀ ਜਸਜੀਤ ਸੈਣੀ ਹੁਣਾਂ ਨੇ ਸਾਨੂੰ ਈਮੇਲ ਕੀਤੀ ਹੈ, ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਐਂਡ ਗੁੱਡ ਮਾਰਨਿੰਗ ਫਰੋਮ ਕਿਲਮੋਰ ਤੋਂ, ਇਹਨਾਂ ਨੇ ਸਾਂਝ ਪਾਈ ਹੈ ਪ੍ਰੋਗਰਾਮ ਦੇ ਨਾਲ ਜਸਵਿੰਦਰ ਸਿੰਘ ਐਂਡ ਫੈਮਿਲੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ, ਜੋ ਪ੍ਰੋਗਰਾਮ ਦੇ ਵਿੱਚ ਮੈਸੇਜਿਸ ਕਰਦੇ ਹੋ, ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋ ਉਹਨਾਂ ਦਾ ਵੀ, ਤੇ ਜੋ ਬਸ ਇਹਨਾਂ ਯਾਦਾਂ ਨੂੰ ਸੁਣ ਕੇ ਆਪਣੀਆਂ ਯਾਦਾਂ ਯਾਦ ਕਰ ਲੈਂਦੇ ਆ ਉਹਨਾਂ ਦਾ ਵੀ ਸਵਾਗਤ ਜੀ, ਕਿਉਂਕਿ ਉਦੇਸ਼ ਸਿਰਫ ਇੰਨਾ ਕੀ ਹੁੰਦਾ, ਮੋਟਿਵ ਸਿਰਫ ਇੰਨਾ ਹੀ ਹੁੰਦਾ ਕਿ ਉਹ ਸਾਰਿਆਂ ਅਸੀਂ ਆਪਣੇ, ਇੱਕ ਤਾਂ ਆਪਣੇ ਪੰਜਾਬ ਦੇ ਨਾਲ, ਆਪਣੇ ਵਿਰਸੇ ਨਾਲ, ਆਪਣੇ ਬਚਪਨ ਦੇ ਨਾਲ ਜੁੜੇ ਰਹੀਏ, ਤੇ ਦੂਸਰਾ ਕਿ ਕਿਉਂਕਿ ਸਾਡੀਆਂ ਯਾਦਾਂ ਹੀ ਇੰਨੀਆਂ ਪਿਆਰੀਆਂ ਕਿ ਉਹ ਯਾਦ ਕਰਕੇ ਚਿਹਰੇ ਤੇ ਇੱਕ ਮੁਸਕੁਰਾਹਟ ਆ ਜਾਂਦੀ ਹੈ, ਹਨਾ। ਸੋ ਦਿਲ ਖਿੜ ਜਾਂਦਾ, ਜਿੱਦਾਂ ਤੁਸੀਂ ਹੁਣੇ ਹੀ ਸਾਨੂੰ ਮੈਸੇਜ ਵੀ ਆਇਆ ਕਿ ਰੂਹਾਂ ਖੁਸ਼ ਹੋ ਗਈਆਂ। ਸੋ ਖੁਸ਼ ਰਹੋ ਜੀ ਸਾਰੇ, ਏਦਾਂ ਹੀ ਹੱਸਦੇ ਹਸਾਉਂਦੇ ਰਹੋ ਦਰਸ਼ਨ, ਹਨਾ।
ਦੇਖੋ ਜੀ ਇਹੀ ਸਾਡੀ ਐਨਰਜੀ ਆ, ਸਾਨੂੰ ਬੂਸਟ ਆ ਜਦੋਂ ਤੁਹਾਡੇ ਨਾਲ ਰਿਪਲਾਈ ਆਉਂਦੇ ਨੇ, ਜਿੰਨੇ ਵੀ ਮੈਸੇਜ ਆਉਂਦੇ ਨੇ ਸਾਡੇ ਲਈ ਬਹੁਤ ਕੀਮਤੀ ਨੇ। ਪ੍ਰੋਗਰਾਮ ਦੇ ਸਟਾਰਟਿੰਗ ਚ ਇੱਕ ਮੈਸੇਜ ਆਇਆ ਸੀਗਾ ਵੀ ਮਾਣ ਤੇ ਜੀ, ਹਨਾ, ਉਹ ਉਹ ਸਾਡੇ ਲਈ ਇੰਪੋਰਟੈਂਟ ਹੁੰਦੇ ਨੇ, ਤੁਹਾਡਾ ਮੈਸੇਜ ਆਉਣਾ ਉਹਦੇ ਤੇ ਚਰਚਾ ਕਰਨੀ ਜ਼ਰੂਰ, ਹਨਾ, ਵੀ ਤੁਸੀਂ ਉਹਨੂੰ ਦੇਖਣਾ ਵੀ ਹਾਂ ਤੁਸੀਂ ਮੈਸੇਜ ਭੇਜਿਆ ਤੇ ਉਹਦੇ ਵਿੱਚੋਂ ਕਿੰਨੀਆਂ ਗੱਲਾਂ ਨਿਕਲੀਆਂ। ਮੈਂ ਵੀ ਲਰਨ ਕੀਤਾ ਵੀ ਉਹ ਅਸੀਂ ਸ਼ਬਦ ਆ ਜਿਹੜਾ ਉਹਦਾ ਉਹ ਕਿੱਥੋਂ ਤੁਰਿਆ ਤੇ ਕਿਉਂ ਯੂਜ਼ ਕਰਦੇ ਨੇ, ਨਾ ਕਿੰਨੀਆਂ ਗੱਲਾਂ। ਇਹ ਸਾਰੇ ਸਾਡੇ ਜਿਹੜੇ ਸਰੋਤੇ ਨੇਗੇ, ਇਹਨਾਂ ਨੂੰ ਵਧਾਈ ਦਾ ਦਿੰਦੇ ਹਾਂ ਵੀ ਤੁਸੀਂ ਜਿਹੜੇ ਸਾਨੂੰ ਨਵੀਆਂ ਗੱਲਾਂ ਸਿਖਾ ਰਹੇ ਹੋ, ਸਾਡੀਆਂ ਯਾਦਾਂ ਨੂੰ ਦੁੱਗਣਾ ਕਰਦੇ ਹੋ, ਸਾਰਾ ਕੁਛ ਹੈ ਨਾ ਜੀ। ਸਾਡੇ ਲਈ ਬਹੁਤ ਇੰਪੋਰਟੈਂਟ ਨੇ ਤੁਹਾਡੇ ਇਹ ਮੈਸੇਜ ਨੇ ਜਿਹੜੇ
ਜੀ, ਬਿਲਕੁਲ। ਸੋ ਕੁਲਦੀਪ ਹੁਣਾਂ ਵਾਲਾ ਮੈਸੇਜ ਸੁਣਦੇ ਆ ਇੱਕ ਵਾਰੀ ਤੇ ਉਸ ਤੋਂ ਬਾਅਦ ਫਿਰ ਮੈਂ ਇਜਾਜ਼ਤ ਲੈਣੀ ਆ ਭਾਜੀ। ਕੁਲਦੀਪ ਕੌਰ ਦਾ ਜਿਹੜਾ ਮੈਸੇਜ ਪ੍ਰੋਗਰਾਮ ਦੇ ਵਿੱਚ ਲੈ ਲਓ।
ਤਨੀਵੀਰ ਜੀ ਦੇ ਸਕੂਟਰ ਤੋਂ ਡਿੱਗਣ ਤੋਂ ਬਾਅਦ ਮੈਨੂੰ ਆਪਣੀ ਬਾਈਕ ਤੇ ਡਿੱਗਣ ਦੀ ਯਾਦ ਆ ਗਈ। ਇੱਕ ਵਾਰੀ ਕੀ ਹੋਇਆ ਕਿ ਮੈਂ ਨਾ, ਮੇਰੇ ਖਿਆਲ 7th ਕਿ 8th ਕਲਾਸ ਵਿੱਚ ਸੀਗੀ, ਤੇ ਮੈਂ ਨਾ ਪਿੰਡ ਆਈ ਤੇ ਸਾਡੇ ਕੋਲ ਮੈਨੂੰ ਯਾਦ ਆ CT 100 ਬਾਈਕ ਹੁੰਦੀ ਸੀਗੀ, ਹਨਾ। ਤੇ ਉਹ ਮੈਂ ਨਾ ਪਾਪਾ ਨੂੰ ਕਿਹਾ ਮੈਨੂੰ ਤਾਂ ਬਾਈਕ ਚਲਾਉਣੀ ਆਉਂਦੀ ਓ ਆ ਤੇ ਤੁਸੀਂ ਮੈਨੂੰ ਦੇ ਦੋ, ਹਨਾ, ਮੈਂ ਵੀ ਚਲਾਉਂਗੀ। ਮੈਂ ਇੱਕ ਦੋ ਵਾਰ ਪਾਪਾ ਨੂੰ ਚਲਾਉਂਦੇ ਚਲਾਉਂਦੇ ਦੇਖਿਆ ਸੀ, ਪੁੱਛਿਆ ਸੀ ਕਿੱਦਾਂ ਕਲਚ ਕਲੁਚ ਨੱਪਣਾ ਤੇ ਚਲੋ, ਹਨਾ। ਉਹਨਾਂ ਨੇ ਮੈਨੂੰ ਦੱਸਤਾ ਵੀ ਇੱਦਾਂ ਹੌਲੀ ਹੌਲੀ ਕਲਚ ਛੱਡੀ ਤੇ ਗੇਅਰ ਪਾ ਲਈ ਤੇ ਇੱਦਾਂ ਚੱਲ ਜਾਣਾ, ਉਹਨਾਂ ਨੇ ਮੈਨੂੰ ਚੜਾਤਾ। ਮੈਂ ਨਾ, ਮਤਲਬ ਪਿੰਡ ਦੇ ਨਾ ਸਕੂਲ ਚ ਵੀਰੇ ਹੋਣੀ ਵਾਲੀਬਾਲ ਵਗੈਰਾ ਖੇਡਦੇ ਹੁੰਦੇ ਸੀਗੇ, ਮੈਂ ਉਹਦੇ ਉੱਤੋਂ ਦੀ ਜਾ ਕੇ ਨਾ ਉੱਚੀ ਸਾਰੀ ਆਵਾਜ਼ ਮਾਰੀ, ਗੁਰਪ੍ਰਤਾਪ, ਹਨਾ, ਆਵਾਜ਼ ਮਾਰੀ ਨਾਲ ਹੀ। ਚਲੋ ਖੈਰ, ਉਹਦੀਆਂ ਕੰਧਾਂ ਛੋਟੀਆਂ ਸੀ ਤੇ ਉਹਨਾਂ ਨੇ ਦੇਖ ਲਿਆ ਵੀ ਕੁਲਦੀਪ ਜਾਂਦੀ ਪਈ ਆ। ਜਦੋਂ ਸਕੂਲ ਦੇ ਦੂਜੇ ਚੱਕਰ ਦੀ ਆਈ ਨਾ, ਤੇ ਮੇਰਾ ਇਹ ਹਰਪ੍ਰੀਤ ਵੀਰਾ, ਯਾਨੀ ਮੇਰੇ ਤਾਈ ਦਾ ਬੇਟਾ, ਉਹ ਕਹਿੰਦਾ ਗੁਰਪ੍ਰਤਾਪ ਆਪਣੀ ਕੁਲਦੀਪ ਇੱਧਰ ਦੀ ਗਈ ਆ ਪਰ ਅੱਗੋਂ ਦੀ ਨੀ ਆਈ। ਉਹ ਵਿਚਾਰਿਆਂ ਨੂੰ ਫਿਕਰ ਪੈ ਗਈ, ਉਹ ਦੋਵੇਂ ਜਾਣੇ ਭੱਜਣ ਲੱਗੇ, ਹਨਾ, ਭੱਜ ਕੇ ਮਤਲਬ ਆਏ। ਤੇ ਅੱਗੇ ਕੀ ਹੋਇਆ ਵੀ ਕੁਲਦੀਪ ਹੋਣੀ ਡਿੱਗੇ, ਡੈਡੀ ਨੇ ਪਿੱਛੇ ਖਾਦ ਦੀ ਬੋਰੀ ਵੀ ਰੱਖਤੀ ਵੀ ਚੱਲ, ਹਨਾ, ਮੋਟਰ ਤੇ ਲੈ ਜਾ ਵੀ ਨਾਲੇ ਤਾਂ ਪਿੱਛੇ ਭਾਰ ਜਿਹਾ ਹੋਊਗਾ, ਬੈਲੈਂਸ ਜਿਹਾ ਹੋਊਗਾ ਤੇ ਡਿੱਗੂਗੀ ਨੀ, ਹਨਾ। ਤੇ ਉਹ ਜੀ ਮੈਂ ਤਾਂ ਬਾਈਕ ਮੇਰੇ ਉੱਤੇ ਤੇ ਉੱਤੇ ਖਾਦ ਦੀ ਬੋਰੀ, ਹਨਾ, ਤੇ ਮੇਰਾ ਜਿਹੜੀ ਆ ਕਾਲਰ ਬੋਨ ਨੀ ਹੁੰਦੀ ਹੈ ਟੁੱਟ ਗਈ। ਤੇ ਮੈਂ ਉਹਨਾਂ ਨੂੰ ਪਤਾ ਕੀ ਕਿਹਾ, ਉਹਨਾਂ ਨੇ ਵਿਚਾਰਿਆਂ ਨੇ ਭੱਜਿਆ ਭੱਜਿਆ ਨੇ ਆ ਕੇ ਮੈਨੂੰ 4-5 ਜਣਿਆਂ ਨੇ ਚੱਕਿਆ। ਮੈਂ ਉਦਾਂ ਹੀ ਗਿੱਟੇ ਗਿੱਡੇ ਮੇਰੇ ਛਿੱਲ ਹੋ ਗਏ, ਪਰ ਮੈਂ ਉਹਨਾਂ ਨੂੰ ਪਤਾ ਕੀ ਗਿਆ, ਮੈਂ ਕਿਹਾ ਵੀ ਜੇ ਘਰੇ ਦੱਸਿਆ ਨਾ ਵੀ ਮੈਂ ਡਿੱਗੀ ਸੀ, ਤੁਹਾਡਾ ਕਿਸੇ ਦਾ ਹੋਮਵਰਕ ਨੀ ਕਰਨਾ, ਹਨਾ ਜੀ। ਤੇ ਚਲੋ ਉਹਨਾਂ ਨੇ ਵਿਚਾਰਿਆਂ ਨੇ ਨਹੀਂ ਦੱਸਿਆ, ਤੇ ਮੈਂ ਉਦਾਂ ਹੀ ਨਾ ਟੁੱਟੀ ਕਾਲਰ ਬੋਨ ਤੋਂ ਹੀ ਚਲੇ ਗਈ ਮੋਟਰ ਤੇ, ਉੱਥੇ ਛੱਡ ਕੇ ਜਿੱਦਾਂ ਉਹ ਖਾਦ ਦੀ ਬੋਰੀ ਛੱਡ ਕੇ, ਔਰ ਉਦਾਂ ਹੀ ਵਾਪਸ ਆ ਗਈ। ਚਲੋ ਜੀ ਬਾਈਕ ਲਾਈ ਘਰੇ, ਹਨਾ, ਤੇ ਲਾ ਕੇ ਤਾਂ ਉੱਪਰ ਜਾ ਕੇ ਬੈਠ ਗਈ। ਉਹ ਤਾਂ ਸ਼ਾਮ ਨੂੰ ਪਤਾ ਲੱਗਾ ਜਦੋਂ ਦਾਦੀ ਜੀ ਰਹਿਰਾ ਸਾਹਿਬ ਦਾ ਪਾਠ ਕਰਨ ਆਏ, ਤਾਂ ਮੇਰੇ ਤੇ ਰੋ ਰੋ ਕੇ ਬੁਰੇ ਹਾਲ, ਔਰ ਮੇਰਾ ਗਲਾ ਵੀ ਸੁੱਜ ਗਿਆ ਔਰ ਸਾਰੀ ਇੱਥੇ ਬਾਂਹ ਵੀ ਸੁੱਜ ਗਈ, ਹਨਾ। ਫਿਰ ਮੈਨੂੰ ਪਾਪਾ ਹੋਣੀ ਕਹਿੰਦੇ ਅੱਜ ਤੋਂ ਬਾਅਦ ਹੀ ਤੈਨੂੰ ਬਾਈਕ ਦੇਣੀ, ਪਰ ਜਦੋਂ ਚਲੋ ਹਨਾ ਮਿਲਦੀ ਰਹੀ ਹਰ ਵਾਰੀ ਮੈਂ ਪੰਗੇ ਲਾਏ। ਇੱਕ ਵਾਰੀ ਜੀਪ ਸੀਗੀ ਤੇ ਉਹਨੂੰ ਰਿਵਰਸ ਗੇਅਰ ਪਾਤਾ, ਤੇ ਉਹ ਗਵਾਂਢੀਆਂ ਨੇ ਨਵੀਂ ਨਵੀਂ ਗਾਰੇ ਦੇ ਨਾਲ ਕੰਧ ਬਣਾਈ ਹੋਈ ਸੀਗੀ ਆਪਣੀ, ਹੁਣ ਡਿੱਗ ਗਈ ਕੰਧ। ਉਹ ਆ ਗਈ ਛੜੇ ਘੋੜੇ ਸਵਾਰ ਸਾਡੇ ਘਰੇ, ਦਾਦਾ ਜੀ ਨੂੰ ਆ ਕੇ ਬੋਲੀ ਜਾਵੇ ਤੁਹਾਡੇ ਨਿਆਣ ਤੁਹਾਡੀਆਂ ਕੁੜੀਆਂ ਜਾਂਦੀਆਂ, ਮਾਹੀ ਮੁੰਡਾ ਬਣਦੀਆਂ ਨੇ, ਯੇ ਹੈ ਵੋ ਹੈ, ਹਨਾ। ਤੇ ਭਾਊ ਜੀ ਕਹਿੰਦੇ ਜਿੰਨੇ ਪੈਸੇ ਲੱਗਣਗੇ ਲੈ ਲਈ, ਰੌਲਾ ਨਾ ਪਾ, ਮੇਰੀ ਧੀ ਨੇ ਗੱਡੀ ਚਲਾਈ ਆ। ਚਲੋ ਜੀ, ਆਪਾਂ ਨੂੰ ਮਤਲਬ ਹੱਲਾਸ਼ੇਰੀਆਂ ਵੀ ਬਹੁਤ ਮਿਲੀਆਂ ਜੀ, ਆਪਾਂ ਸ਼ਰਾਰਤਾਂ ਬਹੁਤ ਕੀਤੀਆਂ, ਪਰ ਏਦਾਂ ਦੇ ਬਹੁਤ ਕੰਮ ਕੀਤੇ ਉਹ ਆ। ਤੋ ਮੈਨੂੰ ਯਾਦ ਆ ਗਿਆ ਸਕੂਟਰ ਤੋਂ ਵੀ ਜੀ ਡਿੱਗੇ, ਤਾਂ ਮੈਨੂੰ ਯਾਦ ਆਇਆ ਮੈਂ ਬਾਈਕ ਤੋਂ ਬੜੀ ਬੁਰੀ ਤਰੀਕੇ ਨਾਲ ਡਿੱਗੀ ਸੀਗੀ। ਹੋਰ ਬਾਕੀ ਬਹੁਤ ਵਧੀਆ ਚੱਲ ਰਿਹਾ ਭੈਣ ਜੀ ਪ੍ਰੋਗਰਾਮ, ਸੱਚੀ
ਬਹੁਤ ਬਹੁਤ ਸ਼ੁਕਰੀਆ ਕੁਲਦੀਪ, ਸਹੀ ਗੱਲ ਆ ਹਨਾ, ਇਹ ਸ਼ਰਾਰਤਾਂ ਨਾਲ ਸੱਟਾਂ ਵੀ ਵਾਧੂ ਲਵਾ ਲਈਆਂ ਸੀ ਤੇ ਧਨੀ ਸਾਹਿਬ ਕਹਿੰਦੇ ਵੀ ਬਚ ਕਿੱਦਾਂ ਗਏ ਇਹ ਦੱਸੋ। ਸੋ ਵਧੀਆ ਜੀ, ਉਹਨਾਂ ਨੇ ਆਂਡੇ ਤੋੜੇ ਸੀ ਤੇ ਤੁਹਾਨੂੰ ਚਲੋ ਤੁਸੀਂ ਖਾਦ ਵਾਲੀ ਬੋਰੀ ਸੁੱਟ ਦਿੱਤੀ ਤੇ ਪ੍ਰੋਗਰਾਮ ਦੇ ਵਿਚ ਅੱਜ ਇੰਨਾ ਹੀ ਤੇ ਅਗਲੇ ਬੁੱਧਵਾਰ ਦੇ ਪ੍ਰੋਗਰਾਮ ਦੇ ਵਿਚ ਜ਼ਰੂਰ ਇਹਨਾਂ ਝੂਟਿਆਂ ਨੂੰ ਜਾਰੀ ਰੱਖਾਂਗੇ ਤੇ ਗੱਲਾਂ ਕਰਾਂਗੇ ਹੋਰ ਵੀ ਉਹਨਾਂ ਸਾਰੀਆਂ ਸਵਾਰੀਆਂ ਦੀਆਂ ਜਿਹੜੀਆਂ ਅਸੀਂ ਕੀਤੀਆਂ ਹੋਈਆਂ ਤੇ ਉਹਨਾਂ ਨਾਲ ਜੁੜੀਆਂ ਯਾਦਾਂ ਦੀਆਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡੀ ਸਾਂਝ ਦੇ ਲਈ। ਸੋ ਖਾਸ ਨਾਮ ਲੈਣਾ ਚਾਹਾਂਗੀ ਮੈਂ ਘੁੰਮਣ ਅੰਕਲ ਦਾ, ਜੋ ਆਸਟ੍ਰੇਲੀਆ ਆਏ ਹੋਏ ਸੀ ਤੇ ਇੱਥੋਂ ਹੁਣ ਵਾਪਸ ਚਲੇ ਗਏ ਨੇ, ਮੇਰੇ ਖਿਆਲ ਚ ਰਾਜਪੁਰ ਰਹਿੰਦੇ ਆ, ਰਾਜਪੁਰੇ ਉੱਥੇ ਆਪਣੇ ਪੰਜਾਬ ਦੇ ਵਿਚ ਆ ਤੇ ਇਹਨਾਂ ਦੀ ਇਹ ਤ੍ਰਾਸਦੀ ਹੈ ਕਿ ਇਹਨਾਂ ਨੂੰ ਮੈਸੇਜ ਨਹੀਂ ਕਰਨਾ ਆਉਂਦਾ ਜਿਸ ਤਰ੍ਹਾਂ ਨਾ, ਤੇ ਇਹਨਾਂ ਦਾ ਜਦੋਂ ਵੀ ਪ੍ਰੋਗਰਾਮ ਮੈਂ ਖਤਮ ਕਰਦੀ ਆ ਨਾ ਤਾਂ ਉਸ ਤੋਂ ਬਾਅਦ ਇਹਨਾਂ ਦਾ ਫੋਨ ਜਰੂਰ ਆਉਣਾ ਹੁੰਦਾ ਆ ਤੇ ਇਹਨਾਂ ਨੇ ਮੈਨੂੰ ਫੋਨ ਕਰਕੇ ਫਿਰ ਸਾਰਾ ਜਿਹੜਾ ਪ੍ਰੋਗਰਾਮ ਹੁੰਦਾ ਉਹ ਦੱਸਣਾ ਹੁੰਦਾ, ਬਹੁਤ ਵਧੀਆ ਹੋਇਆ, ਇੱਦਾਂ ਹੋਇਆ, ਮਿੰਟੂ ਹੁਣੀ ਇਹ ਕਹਿ ਕੇ ਗਏ, ਤੁਸੀਂ ਇਹ ਕਿਹਾ, ਯਾਨੀ ਇਹ ਕਹਿਣਾ ਬਹੁਤ ਕੁਛ ਚਾਹੁੰਦੇ ਹੁੰਦੇ ਆ ਪਰ ਇੱਕ ਸਿਰਫ ਇਹ ਗੱਲ ਕਿ ਕਹਿੰਦੇ ਮੈਨੂੰ ਮੈਸੇਜ ਨਹੀਂ ਕਰਨਾ ਆਉਂਦਾ ਨਾ ਹੀ ਮੈਨੂੰ ਕਾਲ ਲਾਉਣੀ ਆਉਂਦੀ ਪ੍ਰੋਗਰਾਮ ਦੇ ਵਿਚ। ਪਰ ਬਿਲਕੁਲ ਜੀ, ਤੁਹਾਡਾ ਜਿਹੜਾ ਸਾਥ ਹੈ, ਤੁਹਾਡੀ ਜਿਹੜੀ ਸਾਂਝ ਹੈ ਪ੍ਰੋਗਰਾਮ ਦੇ ਨਾਲ, ਉਹ ਮੈਂ ਹਮੇਸ਼ਾ ਮਹਿਸੂਸ ਕਰਦੀ ਰਹਿੰਦੀ ਹਾਂ। ਔਰ ਇੱਕ ਗੱਲ ਕਹਿੰਦੇ ਹੁੰਦੇ ਵੀ ਮੈਂ ਆਸਟ੍ਰੇਲੀਆ ਤੋਂ ਕੁਛ ਹੋਰ ਖੱਟ ਕਮਾ ਕੇ ਗਿਆ ਹੋਵਾਂ ਜਾਂ ਨਾ, ਪਰ ਮੈਂ ਹਰਮਨ ਰੇਡੀਓ ਜ਼ਰੂਰ ਖੱਟਿਆ ਉੱਥੇ ਜਾ ਕੇ। ਸੋ ਇਹ ਬਹੁਤ ਵੱਡੀ ਇੱਕ ਗੱਲ ਹੈ ਜੀ, ਇਹਨਾਂ ਚੀਜ਼ਾਂ ਤੋਂ ਲੱਗਦਾ ਵੀ ਸਹੀ ਰਸਤੇ ਤੇ ਆ, ਬਹੁਤ ਵੱਡੀ ਪ੍ਰਾਪਤੀ ਹੈ ਬਿਲਕੁਲ। ਤੇ ਦਰਸ਼ਨ ਫਿਰ ਲਈਏ ਇਜਾਜ਼ਤ ਅੱਜ ਦੇ ਪ੍ਰੋਗਰਾਮ ਲਈ।
ਬਿਲਕੁਲ ਬਿਲਕੁਲ ਬਿਲਕੁਲ,
ਹੈ ਨਾ, ਦਿਲ ਤਾਂ ਨੀ ਕਰਦਾ ਹੁੰਦਾ ਜਾਣ ਨੂੰ ਤੁਹਾਨੂੰ ਸਾਰਿਆਂ ਨੂੰ ਛੱਡ ਕੇ, ਪਰ ਥੋੜੀ ਪਾਬੰਦੀ ਵੀ ਹੈ ਜੀ ਤੇ ਫਿਰ। ਔਰ ਚਲੋ ਜੀ ਠੀਕ ਹੈ, ਯਾਦ ਰੱਖੋ ਆਪਣੀਆਂ ਇਹਨਾਂ ਯਾਦਾਂ ਨੂੰ, ਅਗਲੇ ਹਫਤੇ ਫੇਰ ਲਾਵਾਂਗੇ ਝੜੀ ਤੇ ਲਵਾਂਗੇ ਝੂਟੇ ਇਹਨਾਂ ਯਾਦਾਂ ਦੇ ਅਸੀਂ। ਸੋ ਅਗਲੇ ਹਫਤੇ ਫੇਰ ਮਿਲਾਂਗੇ ਜੀ ਤੁਹਾਨੂੰ ਤੇ ਦਰਸ਼ਨ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਸਾਂਝ ਲਈ ਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਖੁਸ਼ ਰਹੋ, ਹੱਸਦੇ ਖੇਡਦੇ ਰਹੋ ਜੀ, ਚੜ੍ਹਦੀ ਕਲਾ ਤੇ ਰੱਬ ਰਾਖਾ।
ਦੋਸਤੋ ਇਹ ਕਹਾਣੀ ਹੈ ਉਹਨਾਂ ਸਾਰਿਆਂ ਨੌਜਵਾਨਾਂ ਦੀ ਜੋ ਡਾਲਰਾਂ ਤੇ ਪੌਂਡਾਂ ਦੀ ਚਾਹ ਵਿੱਚ ਆਪਣਾ ਪਿੰਡ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ਾਂ ਨੂੰ ਚਲੇ ਜਾਂਦੇ ਹੈ। ਉੱਥੇ ਜਾ ਕੇ ਜਦੋਂ ਉਹਨਾਂ ਨੂੰ ਸਾਰੇ ਕੰਮ ਕਰਨੇ ਪੈਂਦੇ ਹੈ ਤੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੈ। ਮੈਂ ਸਚਿਨ ਅਹੁਜਾ ਜੈਲੀ ਦੇ ਨਾਲ ਗੀਤਕਾਰ ਦਵਿੰਦਰ ਚਿੰਦਾ ਦੇ ਬੋਲ ਕੁਛ ਇਸ ਤਰ੍ਹਾਂ ਪੇਸ਼ ਕਰਦਾ।